ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾੜ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਾਂਜੀ, ਵੀਕਐਂਡ ਸ਼ੁਰੂ ਹੋ ਚੁੱਕਾ ਜੀ ਆਸਟ੍ਰੇਲੀਆ ਦੇ ਵਿੱਚ। ਦਿਨ ਸ਼ਨਿਚਰਵਾਰ 24 ਦਸੰਬਰ 2016 ਚੜ ਚੁੱਕਾ ਜੀ ਦਿਨ, ਕ੍ਰਿਸਮਿਸ ਤੋਂ ਇਕ ਦਿਨ ਪਹਿਲਾਂ ਦਾ। ਆਸਟ੍ਰੇਲੀਆ ਦੇ ਵਿਚ ਕ੍ਰਿਸਮਿਸ ਵੀਕਐਂਡ ਹੈ, ਸੋ ਦੁਨੀਆਂ ਭਰ ਦੇ ਵਿਚ ਖੁਸ਼ੀਆਂ ਜਸ਼ਨ ਮਨਾਏ ਜਾ ਰਹੇ ਨੇ। ਪਰ ਦੂਸਰੇ ਪਾਸੇ ਥੋੜੀ ਜਿਹੀ ਸੈਡ ਨਿਊਜ਼ ਵੀ ਆ ਰਹੀ ਹੈ ਕਿ ਇਸ ਦਿਹਾੜੇ ਨੂੰ ਲੈ ਕੇ ਕਈ ਪਾਸੇ ਮਾਰ ਧਾੜ ਵੀ ਹੋ ਰਹੀ ਹੈ, ਉਸਦੇ ਵੀ ਆਪਾਂ ਗੱਲ ਕਰਾਂਗੇ। ਪਰ 9:02 ਇਸ ਵੇਲੇ ਘੜੀ ਦਿਖਾਉਣ ਲੱਗ ਪਈ ਹੈ ਈਸਟਰਨ ਆਸਟ੍ਰੇਲੀਆ ਦੇ ਸਮੇਂ ਦੇ ਮੁਤਾਬਿਕ, ਤੇ ਬ੍ਰਿਸਬਨ ਦੇ ਵਿਚ 8:02 ਹੈ, ਕਿਉਂਕਿ ਉਹ ਡੇ ਲਾਈਟ ਸੇਵਿੰਗ ਨੂੰ ਨਹੀਂ ਮੰਨਦੇ। ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ ਸੁਬਾਹ ਦੇ 6:02 ਹੋ ਗਏ ਨੇ। ਤੇ ਪਿਛਲੇ ਹਜੇ ਸ਼ੁੱਕਰਵਾਰ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਅਮਰੀਕਾ ਕੈਨੇਡਾ ਦੇ ਵਿਚ ਚੱਲ ਰਹੀਆਂ ਨੇ, ਤੇ ਇਧਰ ਯੂਕੇ ਆ ਜਾਈਏ ਲੰਡਨ, ਤੇ ਉਥੇ ਹਜੇ ਅੱਧੀ ਰਾਤ ਚੱਲ ਰਹੀ ਹੈ ਸ਼ੁੱਕਰਵਾਰ ਦੀ। ਤੇ ਮਿਡਲ ਈਸਟ ਦੇ ਵਿਚ ਵੱਡਾ ਤੜਕਾ, ਤੇ ਤੜਕਾ ਹੋ ਚੁੱਕਾ ਜੀ ਭਾਰਤ ਦੇ ਵਿਚ। ਤੇ ਦਲਜੀਤ ਸਿੰਘ ਮਹਿਤਾ ਚੌਂਕ ਪਹਿਲਾਂ ਪ੍ਰੋਗਰਾਮ ਕਰਕੇ ਹਟੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ। ਤੇ ਆਸਾ ਦੀ ਵਾਰ ਦੀ ਜਿਹੜੀ ਕੜੀ ਚੱਲ ਰਹੀ ਹੈ ਜੀ ਵਿਆਖਿਆ ਦੀ, ਸੋ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਹੋਣਾ ਦਾ, ਉਨ੍ਹਾਂ ਨੇ ਉਦਮ ਕੀਤਾ ਤੇ ਮੈਨੂੰ ਵੀ ਨਾਲ ਉਨ੍ਹਾਂ ਨੇ ਲਾਇਆ, ਸੋ ਉਨ੍ਹਾਂ ਦਾ ਧੰਨਵਾਦੀ ਆ ਜੀ। ਤੇ ਆਓ ਸਾਰੇ ਰਲੀਏ, ਜਿੱਥੋਂ ਵੀ ਦੁਨੀਆਂ ਦੇ ਵਿਚ ਤੁਸੀਂ ਬੈਠੇ ਹੋ ਸੁਣਦੇ ਹੋ, ਤੇ ਅੱਖਾਂ ਬੰਦ ਕਰਕੇ ਹਿਰਦੇ ਦੇ ਵਿਚ ਆਪਾਂ ਇਹ ਅਰਦਾਸ ਕਰਨੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ ਵੀ ਹੋਊਗੀ, ਤੁਹਾਡੇ ਸੁਨੇਹੇ ਦਿਲ ਵਾਲੀਆਂ ਗੱਲਾਂ ਚੱਲਣਗੀਆਂ, ਅਖਬਾਰਾਂ ਦੀਆਂ ਸੁਰਖੀਆਂ ਤੇ ਝਾਤੀ ਮਾਰਾਂਗੇ, ਤੇ ਸਾਡੇ ਸ਼੍ਰੋਮਣੀ ਤਾਇਆ ਜੀ ਆ ਰਹੇ ਨੇ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਚ। ਅਪੋਲੋਜੀ ਆਈ ਹੈ ਸਾਨੂੰ ਅਮਰੀਕ ਸਿੰਘ ਫਲੋਰਾ ਵੱਲੋਂ ਪਰਿਵਾਰਕ ਰੁਝਾਨਾਂ ਕਰਕੇ ਅੱਜ ਉਹ ਨਹੀਂ ਸ਼ਾਮਲ ਹੋ ਸਕੇ, ਤੇ ਤਾਇਆ ਜੀ ਆ ਰਹੇ ਨੇ, ਸੋ ਖੂਬ ਰੌਣਕਾਂ ਲੱਗਣਗੀਆਂ। ਕਈ ਪੋਲੀਟੀਕਲ ਮਸਲੇ ਜਿਹੜੇ ਸਾਂਝੇ ਕਰਨੇ ਨੇ, ਇੱਕ ਨਾ ਸੋਸ਼ਲ ਮਸਲਾ ਵੀ ਆ ਜਿਹੜਾ ਕਿ ਸਾਨੂੰ ਕਿਸੇ ਸਰੋਤੇ ਨੇ ਸਾਨੂੰ ਭੇਜਿਆ ਸੀ ਵੀ ਇਹਦੇ ਬਾਰੇ ਜ਼ਰੂਰ ਗੱਲ ਕਰਿਓ, ਉਹ ਆਪਾਂ ਕਰਨਾ ਆ। ਤੋ ਤਾਇਆ ਜੀ ਨਾਲੋਂ ਵਧੀਆ ਕੋਈ ਸ਼ਖਸ ਨਹੀਂ ਹੋਣਾ ਜਿਹਦੇ ਨਾਲ ਉਹ ਗੱਲ ਕੀਤੀ ਜਾ ਸਕਦੀ ਹੋਵੇ, ਕਿਉਂਕਿ ਵੱਡਾ ਤਜਰਬਾ ਉਨ੍ਹਾਂ ਨੂੰ, ਤੇ ਉਨ੍ਹਾਂ ਤੋਂ ਆਪਾਂ ਪੂਰੀਆਂ ਰਾਵਾਂ ਸਲਾਹਾਂ ਲਵਾਂਗੇ, ਤੇ ਜਾਣਾਂਗੇ ਕਿ ਉਹ ਕੀ ਸੋਚਦੇ ਨੇ ਇਸ ਮਸਲੇ ਦੇ ਬਾਰੇ। ਸੋ ਹੋਰ ਵੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ request@harmanradio.com ਤੇ ਈਮੇਲ ਭੇਜ ਦਿਓ, ਜਾਂ ਸਾਡੀ ਟੈਲੀਗ੍ਰਾਮ ਚੱਲ ਰਹੀ ਹੈ। ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੇ ਦੋ ਪ੍ਰੋਗਰਾਮ ਹੁੰਦੇ ਨੇ ਵੀਕਐਂਡ ਵਾਲੇ, ਇਹ ਦਿਲ ਵਾਲੀ ਗੱਲ ਪ੍ਰੋਗਰਾਮ ਹੈ, ਇਸ ਦੇ ਵਿਚ ਖੁੱਲੇ ਪ੍ਰਵਾਹ ਚੱਲਦੇ ਨੇ ਗੱਲਾਂ ਦੇ, ਜੋ ਤੁਹਾਡੇ ਦਿਲ ਚ ਜੋ ਸਾਡੇ ਦਿਲ ਚ ਫਰੀ ਸਟਾਈਲ ਗੱਲਾਂ ਕਰਦੇ ਹਾਂ ਅਸੀਂ। ਸੋ ਇਹ ਲਾਜਾ ਹੈ ਪ੍ਰੋਗਰਾਮ ਦਾ। ਤੇ ਇਹ ਜਿਹੜਾ ਹਫ਼ਤਾ ਚੱਲ ਰਿਹਾ ਜੀ, ਉਧਰ ਕ੍ਰਿਸਮਿਸ ਦਾ ਹਫ਼ਤਾ ਹੀ ਨਹੀਂ ਚੱਲ ਰਿਹਾ, ਸਿੱਖ ਕੌਮ ਦੇ ਵਿਚ ਇਸ ਨੂੰ ਸ਼ਹੀਦੀ ਹਫ਼ਤਾ ਵੀ ਕਹਿੰਦੇ ਨੇ, ਔਰ ਇਸ ਹਫ਼ਤੇ ਦੌਰਾਨ ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਤੇ ਅਨੇਕਾਂ ਸਿੰਘ ਸ਼ਹੀਦ ਹੋਏ ਸਨ। ਘੱਲੂਘਾਰੇ ਵਾਲਾ ਇਹ ਹਫ਼ਤਾ ਰਿਹਾ ਹੈ, ਤੇ ਇਸ ਨੂੰ ਯਾਦ ਕਰਦਿਆਂ ਹੋਇਆਂ ਭਾਰਤ ਦੇ ਵਿਚ, ਪੰਜਾਬ ਦੇ ਵਿਚ ਥਾਂ ਥਾਂ ਦੇ ਉੱਤੇ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਪੈੜਾਂ ਪਾਈਆਂ ਨੇ, ਉਥੇ ਇਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਮਨਾਇਆ ਜਾ ਰਿਹਾ। ਇੱਕ ਤਾਂ ਹੁੰਦਾ ਉਦਾਸੀਨ ਹੋ ਕੇ ਉਦਾਸ ਹੋ ਜਾਣਾ, ਪਰ ਉਹਨਾਂ ਦੀ ਸ਼ਹੀਦੀ ਨੂੰ ਚੇਤੇ ਕੀਤਾ ਜਾ ਰਿਹਾ, ਸੈਲੀਬ੍ਰੇਸ਼ਨ ਕੀਤੀਆਂ ਜਾ ਰਹੀਆਂ ਨੇ, ਤਾਂ ਕਿ ਉਹਨਾਂ ਨੇ ਜੋ ਸੁਪਨਾ ਦੇਖਿਆ ਸੀ, ਜਿਸ ਕਰਕੇ ਸ਼ਹੀਦੀਆਂ ਪਾਈਆਂ ਸੀ, ਉਹ ਸਾਕਾਰ ਹੋ ਰਹੀਆਂ ਨੇ। ਸਿੱਖੀ ਫੈਲ ਰਹੀ ਆ, ਉਹਨਾਂ ਦੀ ਜਿਹੜੀ ਸੋਚ ਹੈ ਆਜ਼ਾਦੀ ਦੀ, ਉਹਨਾਂ ਦੀ ਸੋਚ ਹੈ ਨਾਮ ਦੀ, ਉਹ ਫੈਲ ਰਹੀ ਹੈ ਦੁਨੀਆਂ ਭਰ ਦੇ ਵਿੱਚ। ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ, ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਤੇ ਜਿਹੜਾ ਸਭ ਤੋਂ ਦਰਦਨਾਕ ਘਟਨਾ ਵਾਪਰੀ ਸੀ ਜੀ, ਮੇਰੇ ਹਿਸਾਬ ਦੇ ਨਾਲ, ਮੈਨੂੰ ਹੁੰਦੀਆਂ ਤਾਂ ਸਾਰੀਆਂ ਦਰਦਨਾਕ ਹੈ, ਪਰ ਜਦੋਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ, ਤੇ ਉਹ ਇੱਕ ਸਮਾਜ ਦੇ ਲਈ ਜਾਂ ਇੱਕ ਰਾਜ ਦੇ ਲਈ ਬੜਾ ਹੀ ਘਾਤਕ ਸਿੱਧ ਹੁੰਦਾ ਹੈ। ਜਦੋਂ ਇੱਥੋਂ ਤੱਕ ਜ਼ੁਲਮ ਵੱਧ ਜਾਵੇ ਕਿ ਰਾਜੇ ਨੂੰ ਇਹ ਨਾ ਪਤਾ ਲੱਗੇ ਕਿ ਸੱਚ ਕੀ ਹੈ ਝੂਠ ਕੀ ਹੈ, ਇਹ ਆਸਾ ਦੀ ਵਾਰ ਦੇ ਵਿੱਚ ਵੀ ਇੱਕ ਪੌੜੀ ਆਏਗੀ। ਇਹ ਆਸਾ ਦੀ ਵਾਰ ਦੇ ਵਿੱਚ ਵੀ ਪੌੜੇ ਆਏਗੇ ਕਿ ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ, ਪੜਿਆ ਹੋਵੇ ਗੁਨਾਹਗਾਰ ਓਮੀ ਸਾਧ ਨਾ ਮਾਰੀਏ। ਕਿ ਜਿਹੜਾ ਸ਼ਖਸ, ਜਿਹੜਾ ਜੀਵ ਜਿਸ ਨੂੰ ਓਮ ਦਾ ਗਿਆਨ ਹੈ, ਜਿਸ ਨੂੰ ਓਂਕਾਰ ਦਾ, ਜਿਸ ਨੂੰ ਸ਼ਬਦ ਦਾ ਗਿਆਨ ਹੈ, ਨਾਮ ਦਾ ਗਿਆਨ ਹੈ, ਤੇ ਦੂਸਰੇ ਪਾਸੇ ਜਿਹੜੇ ਫਤਵੇ ਪੜ੍ਹਦੇ ਨੇ, ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਉਹ ਮਾਰ ਕਿਸ ਨੂੰ ਰਹੇ ਨੇ। ਸੋ ਉਹ ਸਾਰੀਆਂ ਜਿਹੜੀਆਂ ਐਗਜ਼ਾਮਪਲ ਉੱਥੇ ਵੀ ਅਸੀਂ ਦਵਾਂਗੇ। ਸੋ ਜਦੋਂ ਇਹੋ ਜਿਹੀ ਘਟਨਾ ਵਾਪਰਨ ਲੱਗ ਜਾਵੇ, ਰੱਬ ਦੇ ਪੁਰਖਾਂ ਨੂੰ, ਰੱਬ ਦੇ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਕੋਈ ਰਾਜ, ਤਾਂ ਉਹ ਰਾਜ ਫਿਰ ਬਹੁਤੀ ਦੇਰ ਨਹੀਂ ਜਾਂਦਾ। ਸੋ ਇਹ ਘਟਨਾ ਤੋਂ ਬਾਅਦ, ਸਾਹਿਬਜ਼ਾਦਿਆਂ ਦੀ ਨੀਹਾਂ ਦੇ ਵਿੱਚ ਚਿਣ ਹੋਣ ਤੋਂ ਬਾਅਦ, ਫਿਰ ਤੁਸੀਂ ਦੇਖੋ ਕਿ 4-5 ਸਾਲਾਂ ਦੇ ਵਿੱਚ ਹੀ ਜੜ ਪੁੱਟੀ ਗਈ, ਔਰ ਉਸ ਤੋਂ ਬਾਅਦ ਸਾਰੀ ਮੁਗਲ ਸਲਤਨਤ ਦੀ ਹੀ ਜੜ ਪੁੱਟੀ ਗਈ ਉੱਤਰੀ ਭਾਰਤ ਦੇ ਵਿੱਚੋਂ। ਸੋ ਇਹ ਜਿਹੜੇ ਇਸਦੇ ਇਫੈਕਟ ਨੇ ਬੜੇ ਲੰਬੇ ਲੰਬੇ ਦੂਰ ਦੂਰ ਤੱਕ ਜਾਂਦੇ ਨੇ। ਤੇ ਆਓ ਇੱਕ ਧਾਰਮਿਕ ਗੀਤ ਸੁਣਦੇ ਹਾਂ ਜੀ, ਦਸ਼ਮੇਸ਼ ਦੇ ਦੁਲਾਰੇ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਆਵਾਜ਼ ਦੇ ਵਿੱਚ।
ਕਾਨੂੰ ਜਾਵੇ ਸਰਹੰਦ ਦੀ ਦੀਵਾਰੇ, ਨੀ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ, ਤੂੰ ਕਤਲ ਕਰਾਏ ਨੀ ਦਸ਼ਮੇਸ਼ ਦੇ ਦੁਲਾਰੇ, ਦਸ਼ਮੇਸ਼ ਦੇ ਦੁਲਾਰੇ, ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ। ਤੂੰ ਕਰਾਇਆ ਜਾਨ ਬੱਚਿਆਂ ਦੀ ਲੈ ਕੇ, ਤੈ ਕੀ ਛੱਤ ਲੈ ਚੁਬਾਰੇ, ਤੈ ਕੀ ਛੱਤ ਲੈ ਚੁਬਾਰੇ, ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ।
ਮੇਰਾ ਤਲ ਦਾਜ ਦੋਰੀ ਮੈਂ ਵੀ ਜਾਂਦੀ ਮਰ ਮਿੱਟੀ, ਮੇਰਾ ਤਲ ਦਾਜ ਦੋਰੀ ਮੈਂ ਵੀ ਜਾਂਦੀ ਮਰ ਮਿੱਟੀ, ਸਿੰਘਾ
ਗੋਤੀ ਤੇਰੀ ਰਵੇ ਨਾ ਨੀ ਜੜ ਲਾਲ ਗੋਤੀ ਚ ਬਿਠਾ ਕੇ ਚਾਤ ਮੌਤ ਦੀ ਉਤਾਰੇ ਚਾਤ ਮੌਤ ਦੀ ਉਤਾਰੇ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ
ਲਾਲਾਂ ਦੇ ਮੈਂ ਮੁਖੀ ਹੋ ਗਈ ਥਾਏ ਤੇ ਤੇਰੀ ਤੱਕ ਲਾਲਾਂ ਦੇ ਮੈਂ ਮੁਖੀ ਹੋ ਗਈ ਥਾਏ ਤੇ ਤੇਰੀ ਮੁੜ ਜਾਲਮਾ
ਬਹੁਤ ਹੀ ਮਨ ਨੂੰ ਟੁੰਬਣ ਵਾਲਾ ਗੀਤ ਗਾਇਆ ਸੀ ਜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ ਤੇ ਉਹਨਾਂ ਦੀ ਧਾਰਮਿਕ ਕੈਸਟਾਂ ਵਾਕਿਆ ਹੀ ਵਾਕਮਾਲ ਸਨ। ਸੋ ਬਹੁਤ ਸਾਰੇ ਸੱਜਣ ਮਿੱਤਰ ਵੀ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿਚ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆ। ਸੁਖਜੀਤ ਸਿੰਘ ਢਿੱਲੋਂ ਸਾਡੇ ਨਾਲ ਜੁੜੇ ਸਨ ਪ੍ਰੋਗਰਾਮ ਦੇ ਵਿਚ ਸ਼ੁਰੂ ਚ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਜੀ। ਗੁਰਬਾਣੀ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਜੀ ਤੇ ਧੰਨਵਾਦ ਕਹਿੰਦੇ ਤੁਹਾਡੇ ਦੋਨਾਂ ਦਾ ਤੇ ਮੈਨੂੰ ਲਿੰਕ ਭੇਜ ਦਿਓ। ਹਾਂਜੀ ਸੁਖਜੀਤ ਜੀ, ਮੈਨੂੰ ਲੱਗਦਾ ਤੁਸੀਂ ਮੇਰੀ ਵਟਸਐਪ ਤੇ ਹੈਗੇ ਹੋ ਤੇ ਮੈਂ ਵਟਸਐਪ ਦੇ ਜ਼ਰੀਏ ਤੁਹਾਨੂੰ ਇਹ ਲਿੰਕ ਜ਼ਰੂਰ ਭੇਜ ਦਵਾਂਗਾ। ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਪ੍ਰੋਗਰਾਮ ਦੇ ਸ਼ਮੂਲੀਅਤ ਕੀਤੀ ਹੈ ਤੇ ਉਨ੍ਹਾਂ ਨੇ ਇਕ ਵਿਚਾਰ ਭੇਜਿਆ ਕਿ ਅੱਛੇ ਲੋਕੋ ਕੀ ਇਹ ਖੂਬੀ ਇਹ ਵੀ ਹੋਤੀ ਹੈ ਕਿ ਉਨ੍ਹੇ ਯਾਦ ਰੱਖਣਾ ਨਹੀਂ ਪੜਤਾ, ਵੋ ਯਾਦ ਰਹਿ ਜਾਤੇ ਹੈ। ਜੀ ਜੀ, ਇਹ ਵੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੀਆਂ ਚੰਗਿਆਈਆਂ ਨੇ ਤੁਹਾਡੇ, ਮਤਲਬ ਚੰਗਾ ਮਾਹੌਲ ਹੈ, ਬਿਹੇਵੀਅਰ ਹੈ, ਉਹ ਟੱਚ ਕਰਦਾ ਲੋਕਾਂ ਨੂੰ ਤੇ ਤੁਸੀਂ ਚੇਤੇ ਰਹਿ ਜਾਂਦੇ ਹੋ। ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ, ਕਾਲ ਕਲਾਂ ਵਾਲੇ ਵੀ ਜੁਆਇਨ ਕਰ ਗਏ ਨੇ, ਉਹ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਆਨੰਦ ਮਾਣ ਰਹੇ ਆ ਪ੍ਰੋਗਰਾਮ ਦਾ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪੂਰੀ ਹਰਮਨ ਰੇਡੀਓ ਟੀਮ ਨੂੰ ਗੁਰਬਾਣੀ ਪ੍ਰੋਗਰਾਮ ਪੇਸ਼ ਕਰਨ ਦੇ ਲਈ ਵਧਾਈਆਂ ਜੀ ਅਤੇ ਦਿਲ ਵਾਲੀ ਗੱਲ ਵੀ ਬਹੁਤ ਸੋਹਣਾ ਚੱਲ ਰਿਹਾ। ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ, ਉਮੀਦ ਰੱਖਦੇ ਹਾਂ ਕਿ ਤੁਸੀਂ ਲਾਹਾ ਲੈਂਦੇ ਹੋਵੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਵੀ ਤੇ ਦਿਲ ਵਾਲੀ ਗੱਲ ਦਾ ਵੀ ਆਨੰਦ ਮਾਣ ਰਹੇ ਹੋਵੋਗੇ। ਤੇ ਸਾਡੇ ਨਾਲ ਹਰਮੀਤ ਸਿੰਘ ਚੰਨਾ ਵੀ ਜੁੜ ਚੁੱਕੇ ਨੇ ਤੇ ਬਹੁਤ ਸੋਹਣਾ ਪ੍ਰੋਗਰਾਮ ਜੀ ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ। ਅੱਜ ਮੈਂ ਕਹਿੰਦਾ ਥੋੜਾ ਜਿਹਾ ਬਿਜ਼ੀ ਹਾਂ ਤੇ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਤਸਵੀਰ ਭੇਜੀ ਹੈ ਇੱਕ ਗ੍ਰਾਫਿਕਸ ਤੇ ਅਸੀਂ ਛੱਡਣਾ ਨੀ ਦੀਨ ਤੇਰੀ ਮੰਨਣੀ ਨੀ ਈਨ ਸਾਨੂੰ ਜਾਣੀ ਨਾ ਛੋਟੇ ਭਾਵੇਂ ਕਰ ਦੇਵੀ ਟੋਟੇ। ਹਾਂਜੀ, ਬੜਾ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਤੇ ਮੌਸਮ ਦੇ ਉੱਤੇ ਇੱਕ ਝਾਤੀ ਮਾਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਬਰੂਮ ਇਲਾਕਾ ਹੈ ਜੀ, ਪੱਛਮੀ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਕੋਸਟ ਦੇ ਉੱਤੇ ਅੱਧ ਜੇ ਦੇ ਵਿੱਚ ਤੇ ਉੱਥੇ ਜੀ ਵੈਟੈਸਟ ਡਿਸੰਬਰ ਔਨ ਦਾ ਰੈਕੋਰਡ, ਯਾਨੀ ਕਿ ਦਸੰਬਰ ਦਾ ਮਹੀਨਾ ਸਭ ਤੋਂ ਗਿੱਲਾ, ਜ਼ਿਆਦਾ ਮੀਂਹ ਪਏ ਨੇ ਤੇ ਇਹ ਇੱਕ ਰਿਕਾਰਡ ਬਣਿਆ। ਤੇ ਹੁਣ ਉੱਥੇ ਸਾਈਕਲੋਨ ਯੂਵੈਟਾ ਵੀ ਆਇਆ ਤੇ ਉਸ ਦੇ ਨਾਲ 200 ਮਿਲੀਮੀਟਰ ਜਿਹੜੀ ਰੇਨ ਮੀਂਹ ਆ ਉਹ ਪਿਆ ਆ। ਸੋ ਹੁਣ ਜਿਹੜਾ ਵੈਟ ਸੀਜ਼ਨ ਸ਼ੁਰੂ ਹੋ ਜਾਣਾ ਜਨਵਰੀ ਦੇ ਅਖੀਰ ਦੇ ਵਿੱਚ ਈਸਟ ਕੋਸਟ ਦੇ ਉੱਤੇ ਵੀ ਤੇ ਮੌਸਮ ਇਹ ਕਹਿ ਰਿਹਾ ਕਿ ਪਰਥ ਦੇ ਵਿੱਚ 31 ਡਿਗਰੀ ਗਰਮ ਹੋਏਗਾ ਔਰ ਡਾਰਵਿਨ ਦੇ ਵਿੱਚ 33 ਡਿਗਰੀ ਗਰਜਨ ਛਿੱਟਾਂ, ਕੇਨਜ਼ ਦੇ ਵਿੱਚ ਮੀਂਹ ਪੈਣ ਦੇ ਅਸਾਰ 32 ਡਿਗਰੀ, ਬ੍ਰਿਸਬੇਨ ਦੇ ਵਿੱਚ 29 ਡਿਗਰੀ ਤੇ ਕੌਫ ਸਰਵਰ ਦੇ ਵਿੱਚ ਅੱਜ ਬਾਅਦ ਦੁਪਹਿਰ ਮੀਂਹ ਦਸਿਆ ਗਿਆ 27 ਡਿਗਰੀ, ਸਿਡਨੀ ਦੇ ਵਿੱਚ ਤਕਰੀਬਨ ਸਾਫ਼ ਹੀ ਰਹੇਗਾ 27 ਤੇ ਕੈਨਬਰਾ ਤੱਤਾ 30 ਡਿਗਰੀ, 33 ਡਿਗਰੀ ਤੱਤਾ ਮੈਲਬਨ ਤੇ 35 ਡਿਗਰੀ ਬਹੁਤ ਹੀ ਤੱਤਾ ਐਡਲੇਡ। ਸੋ ਮਿੰਟੂ ਬਰਾੜ ਹੁਣਾਂ ਨੂੰ ਬੜੀ ਔਖੀ ਹੁੰਦੀ ਹੋਏਗੀ ਐਡਲੇਡ ਦੇ ਵਿੱਚ। ਚਲੋ ਖੈਰ ਕੋਈ ਗੱਲ ਨੀ ਜੀ, ਇਹ ਰੱਬ ਦੇ ਹੀ ਰੰਗ ਨੇ, ਸਾਨੂੰ ਨਾਲ ਹੀ ਰਹਿਣਾ ਪੈਣਾ ਸਾਰਿਆਂ ਦੇ, ਜਿਵੇਂ ਉਹ ਰੱਖਦਾ ਉਵੇਂ ਹੀ ਰਹਿਣਾ ਪੈਣਾ। 7 ਡਿਗਰੀ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ ਹੈ ਤੇ ਬਹੁਤ ਹੀ ਸੰਘਣੀ ਧੁੰਦ ਪਈ ਹੋਈ ਹੈ ਪੰਜਾਬ ਦੇ ਵਿਚ ਬਹੁਤ ਸਾਰੇ ਹਿੱਸਿਆਂ ਦੇ ਵਿਚ, ਖਾਸ ਕਰਕੇ ਅੰਮ੍ਰਿਤਸਰ ਸਾਹਿਬ। ਤੁਹਾਨੂੰ ਪਤਾ ਹੈ ਕਿ ਸਾਰਿਆਂ ਨੂੰ ਜ਼ਿਆਦਾ ਠੰਡਾ ਜਿਹੜਾ ਇਲਾਕਾ ਹੈ ਉਹ ਆਦਮਪੁਰ ਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਹੁੰਦਾ ਹੈ ਤੇ ਅੱਜ ਦਿਨਾਂ ਨੂੰ 23 ਡਿਗਰੀ ਰਹਿਣ ਦੀ ਉਮੀਦ ਹੈ ਦਿਨਾਂ ਨੂੰ ਤੇ ਹਲਕੇ ਹਲਕੇ ਜਿਹੜਾ ਸੂਰਜ ਆ ਉਹ ਵੀ ਦਿਖਾਈ ਦੇਣ ਦੀ ਉਮੀਦ ਕੀਤੀ ਜਾ ਰਹੀ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਖਬਰਾਂ ਵੀ ਅਸੀਂ ਪੜਾਂਗੇ ਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਦਿਲ ਵਾਲੀਆਂ ਕਰਨੀਆਂ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਤੇ ਉਹਨਾਂ ਦੇ ਵੀ ਆਪਾਂ ਵਿਚਾਰ ਸੁਣਨੇ ਨੇ ਤੇ ਗੁਰਜੀਤ ਸਿੰਘ ਆ ਗਏ ਨੇ ਸਾਡੇ ਨਾਲ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ ਜੀ। ਆਓ ਜੀ ਗੁਰਜੀਤ ਜੀ, ਕੀ ਹਾਲ ਚਾਲ ਹੈ? ਰਵਿੰਦਰ ਸਿੰਘ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵਧੀਆ ਪ੍ਰੋਗਰਾਮ ਚੱਲ ਰਿਹਾ, ਕੀ ਹਾਲ ਹੈ ਬਾਈ ਜੀ? ਹਾਂਜੀ, ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਤੇ ਸਰੋਤਿਓ, ਇੱਕ ਤੁਹਾਨੂੰ ਹੁਣ ਮੈਂ ਗੀਤ ਸੁਣਾਉਣਾ, ਮੈਨੂੰ ਚੇਤਾ ਆ ਗਿਆ। ਇਹ ਗੀਤ ਨਾ ਕਿਸ਼ੋਰ ਕੁਮਾਰ ਜੀ ਦਾ, ਉਹ ਮੇਰੇ ਦਿਲ ਕੇ ਚੈਨ, ਮੇਰੇ ਜੀਵਨ ਸਾਥੀ ਫਿਲਮ ਦੇ ਵਿੱਚੋਂ ਹੈ। ਇਹ ਜਦੋਂ ਨਾ ਛੋਟੇ ਹੁੰਦੇ ਗੀਤ ਆਉਂਦਾ ਹੁੰਦਾ ਸੀ ਰੇਡੀਓ ਦੇ ਉੱਤੇ, ਬੜਾ ਪਾਪੂਲਰ ਹੁੰਦਾ ਸੀ ਤੇ ਸਾਨੂੰ, ਮੈਨੂੰ ਇਹ ਤਾਂ ਵਧੀਆ ਲੱਗਦਾ ਹੁੰਦਾ। ਇੱਕ ਤਾਂ ਚਲੋ ਬਹੁਤ ਵਧੀਆ ਆਵਾਜ਼ ਵੀ ਆ, ਬੋਲ ਵੀ ਨੇ ਤੇ ਨਾ, ਅਸਲ ਦੇ ਵਿੱਚ ਸਾਡੇ ਪਿੰਡ ਦਾ ਇੱਕ ਚੈਨ ਹੁੰਦਾ ਸੀ ਜੀ, ਉਹ ਮਤਲਬ ਵਧੀਆ ਕਰੈਕਟਰ ਹੁੰਦਾ ਸੀ ਤੇ ਸਾਨੂੰ ਨਾ ਇਹ ਗੀਤ ਸੁਣ ਕੇ ਉਹਦਾ ਚੇਤਾ ਆ ਜਾਂਦਾ ਹੁੰਦਾ ਸੀ। ਤੇ ਜਦੋਂ ਨਾ ਅਸੀਂ ਸ਼ਾਮ ਨੂੰ ਗਰਾਊਂਡ ਦੇ ਵਿੱਚ ਖੇਡਦੇ ਹੋਣਾ, ਫੁੱਟਬਾਲ ਖੇਡਦੇ ਹੋਣਾ, ਤਾਂ ਸਾਰਿਆਂ ਨੇ ਤਾਂ ਕਈ ਜਿਹੜੇ ਇਲਤੀ ਹੁੰਦੇ ਸੀ ਸਾਡੇ ਨਾਲ ਦੇ, ਤਾਂ ਉਹਨਾਂ ਨੇ ਉੱਚੀ ਉੱਚੀ ਗੀਤ ਗਾਉਣ ਲੱਗ ਜਾਣਾ ਜਦੋਂ ਉਹਨੇ ਕੋਲੋਂ ਲੰਘਣਾ ਆਪਣੇ ਖੂਹ ਤੋਂ ਪੱਠਿਆਂ ਦੇ ਗੱਡਾ ਲੈ ਕੇ ਜਾਂ ਰੇਹੜੀ ਲੈ ਕੇ, ਤਾਂ ਉਹਨੇ ਇਹ ਗੀਤ ਉਹ ਗਾਣਾ ਸ਼ੁਰੂ ਕਰ ਦਿੰਦੇ ਹੁੰਦੇ ਸੀ। ਸੋ ਮੈਨੂੰ ਉਹ ਯਾਦ ਆ ਗਿਆ ਜੀ ਅੱਜ ਸਵੇਰੇ ਸਵੇਰੇ। ਸੋ ਸੋਚਿਆ ਕਿ ਇਹ ਤੁਹਾਡੇ ਨਾਲ ਗੀਤ ਸਾਂਝਾ ਕਰ ਲਈਏ ਤੇ ਮੈਂ ਵੀ ਆਪਣੀਆਂ ਇਸ ਗੀਤ ਦੇ ਬਹਾਨੇ ਪੁਰਾਣੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ ਚੇਤੇ ਕਰ ਲਵਾਂ। ਆਓ ਗੀਤ ਦਾ ਆਨੰਦ ਮਾਣੀਏ।
ओ मेरे दिल के चैन, चैन आए मेरे दिल को दुआ कीजिए। ओ मेरे दिल के चैन, चैन आए मेरे दिल को दुआ कीजिए। अपना ही साया देख के तुम जाने जहां शर्मा गए, अभी तो ये पहली मंजिल है, तुम तो अभी से घबरा गए। मेरा क्या होगा सोचो तो जरा, हाय ऐसे न आए बरा कीजिए। ओ मेरे दिल के चैन, चैन आए मेरे दिल को दुआ कीजिए। अकेला भी अक्सर गिर के संभल सकता हूँ मैं, तुम जो पकड़ लो हाथ मेरा दुनिया बदल सकता हूँ मैं। मांगा है तुम्हें दुनिया के लिए, अब खुद ही सनम फैसला कीजिए। ओ मेरे दिल के चैन, चैन आए मेरे दिल को दुआ कीजिए। ओ मेरे दिल के चैन, ओ मेरे
ਮੇਰੇ ਦਿਲ ਕੇ ਚੈਨ, ਚੈਨ ਨੂੰ ਚੇਤੇ ਕਰਦੇ ਹੋਏ ਗੀਤ ਸੁਣਿਆ ਜੀ ਅਸੀਂ ਮੇਰੇ ਜੀਵਨ ਸਾਥੀ ਫਿਲਮ ਦੇ ਵਿਚੋਂ। ਉਮੀਦ ਰੱਖਦੇ ਹਾਂ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਗੇ। ਜਿਸ ਕਾਰਨ ਪੁੰਨੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਿਡਨੀ ਨੂੰ ਜਾ ਰਹੇ ਹਾਂ ਮੈਲਬਨ ਤੋਂ ਵਾਪਸ ਤੇ ਫੈਮਿਲੀ ਦੇ ਨਾਲ ਇੰਜੋਏ ਕਰ ਰਹੇ ਹਾਂ। ਐਲਬਰੀ ਦੇ ਲਾਗੇ ਪਹੁੰਚ ਗਏ ਹੁਣ, 2 ਘੰਟੇ ਡਬਲ ਫਨ ਰੇਡੀਓ ਤੇ ਡਰਾਈਵ। ਹਾਂਜੀ ਹਾਂਜੀ, ਤੇ ਤੁਸੀਂ ਐਲਬਰੀ ਪਹੁੰਚ ਗਏ ਹੋ ਤੇ ਮੈਨੂੰ ਲੱਗਦਾ ਫਿਰ ਤਾਂ ਥੋੜੇ ਘੰਟੇ ਰਹਿ ਜਾਣੇ ਆ, ਪਰ ਚਲੋ ਆਪਾਂ ਕੋਸ਼ਿਸ਼ ਕਰਾਂਗੇ ਜੀ ਵਧੀਆ ਵਧੀਆ ਗੱਲਾਂ ਤੁਹਾਨੂੰ ਸੁਣਾਵਾਂਗੇ, ਕਿਉਂਕਿ ਵੱਡਾ ਤਾਇਆ ਵੀ ਸਾਡਾ ਆ ਰਿਹਾ, ਵੱਡਾ ਤਾਇਆ ਜੀ, ਸੁਪਰ ਤਾਇਆ ਜੀ, ਗਿਆਨੀ ਸੰਤੋਖ ਸਿੰਘ ਪ੍ਰੋਗਰਾਮ ਦੇ ਵਿਚ ਥੋੜੀ ਦੇਰ ਬਾਅਦ ਹੀ ਉਨ੍ਹਾਂ ਨੂੰ ਆਪਾਂ ਜੁਆਇਨ ਇਨ ਕਰਾਉਣਾ ਆ। ਪਰ ਉਸ ਤੋਂ ਪਹਿਲਾਂ ਨਾ, ਆਉਣ ਤੋਂ ਪਹਿਲਾਂ ਪਹਿਲਾਂ ਮੈਂ ਥੋੜੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਮੈਲਬਨ ਦੇ ਵਿਚ ਬਹੁਤ ਵੱਡੀ ਖ਼ਬਰ ਬਣੀ ਹੈ ਕਿ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਕਿਉਂਕਿ ਉਹ ਵੀਕਐਂਡ ਦੇ ਉੱਤੇ ਇਸ ਕ੍ਰਿਸਮਿਸ ਨੂੰ ਬਹੁਤ ਹੀ ਵੱਡਾ ਕਾਰਾ ਕਰਨ ਦੀ ਸੋਚ ਰਹੇ ਸੀ ਦਹਿਸ਼ਤ ਫੈਲਾਉਣ ਦੀ, ਤੇ ਉਹ ਅੱਜ ਕੋਰਟ ਦੇ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਜਾਏਗਾ। ਤੇ ਇਸ ਦੀ ਪੁਲਿਸ ਨੇ ਮਤਲਬ ਕਾਫ਼ੀ ਖੁਲਾਸੇ ਕੀਤੇ ਨੇ ਕਿ ਜਿਨ੍ਹਾਂ ਦੇ ਵਿਚ ਫੈਡਰੇਸ਼ਨ ਸੁਕੇਅਰ ਦੇ ਵਿਚ ਆਤਮਘਾਤੀ ਹਮਲੇ, CBD ਦੇ ਵਿਚ ਆਤਮਘਾਤੀ ਹਮਲੇ, ਬਲਾਸਟ, ਗੋਲੀਆਂ ਚਲਾਉਣ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਪਰ ਫਿਲਹਾਲ ਹਜੇ ਇਸ ਦੇ ਹੋਰ ਜ਼ਿਆਦਾ ਜਿਹੜੀ ਡੀਟੇਲ ਸਾਹਮਣੇ ਨਹੀਂ ਆ ਰਹੀ, ਪਰ ਹਰ ਪਾਸਿਓਂ ਇਸ ਦਾ ਖੰਡਨ ਕੀਤਾ ਜਾ ਰਿਹਾ। ਔਰ ਦੂਸਰੇ ਪਾਸੇ ਜਿਹੜੀਆਂ ਖ਼ਬਰਾਂ ਆ ਰਹੀਆਂ ਨੇ ਕ੍ਰਿਸਮਿਸ ਦੇ ਨਾਲ ਮਾੜੀਆਂ ਖ਼ਬਰਾਂ ਬਰਲਿਨ ਤੋਂ, ਜਿੱਥੇ 12 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਉਸ ਦੇ ਵਿਚ ਇਕ ਟੁਨੀਸ਼ੀਆ ਦਾ ਆਦਮੀ ਜਿਹੜਾ ਬੰਦਾ ਸੀਗਾ ਉਹ ਫਰਾਰ ਸੀਗਾ, ਜਿਸ ਨੂੰ ਲੱਭਿਆ ਜਾ ਰਿਹਾ ਸੀ, ਤੇ ਉਹ ਹੁਣ ਇਟਲੀ ਦੇ ਵਿਚ ਉਸ ਨੂੰ ਪਰਸੋਂ ਰਾਤੀ ਗੋਲੀ ਮਾਰ ਕੇ ਪੁਲਿਸ ਨੇ ਮਾਰ ਦਿੱਤਾ ਤੇ ਉਤੋਂ ਭੱਜਿਆ। ਤੇ ਪੁਲਿਸ ਨੇ ਰੁਟੀਨ ਦੇ ਵਿਚ ਕਾਰ ਰੋਕੀ ਚੈੱਕ ਕਰਨ ਦੇ ਵਾਸਤੇ, ਥੋੜੇ ਸਵਾਲ ਕੀਤੇ ਤਾਂ ਉਹ ਘਬਰਾ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿਚ ਉਹ ਮਾਰਿਆ ਗਿਆ। ਤੇ ਇਹ ਵੀ ਇਕ ਬੜੀ ਮਾੜੀ ਖ਼ਬਰ ਆ ਰਹੀ ਹੈ ਕਿ ਕਿੰਨੇ ਸ਼ਾਪਿੰਗ ਕਰਦੇ ਹੋਏ ਲੋਕ ਜਿਹੜੇ ਨੇ, ਖੁਸ਼ੀਆਂ ਮਨਾਉਂਦੇ ਹੋਏ ਲੋਕ, ਉਨ੍ਹਾਂ ਦੇ ਟਰੱਕ ਚੜਾ ਦਿੱਤਾ ਗਿਆ। ਕਿਹੋ ਜਿਹੀ ਮਾਨਸਿਕਤਾ ਹੈ! ਕੱਲੀ ਇਹ ਮਾਨਸਿਕਤਾ ਨਹੀਂ ਹੈਗੀ, ਦੂਸਰੇ ਪਾਸੇ ਸੀਰੀਆ ਦੇ ਵਿਚ ਜੋ ਹੋ ਰਿਹਾ ਉਹ ਵੀ ਕੋਈ ਚੰਗਾ ਨਹੀਂ ਹੋ ਰਿਹਾ। ਤੇ ਇਸ ਦੇ ਵਿਚ UK ਦੇ ਇਕ ਪੁਰਾਣੇ ਅੰਬੈਸਡਰ ਨੇ ਕਿਹਾ ਕਿ ਜਿਹੜਾ ਬ੍ਰਿਟੇਨ ਹੈ, ਇੰਗਲੈਂਡ ਹੈ, ਉਸ ਨੇ ਝੂਠ ਬੋਲਿਆ ਸੀਰੀਆ ਦੇ ਮਸਲੇ ਦੇ ਵਿਚ ਤੇ ਇਸ ਨੂੰ ਹੋਰ ਵੀ ਮਾੜਾ ਬਣਾ ਦਿੱਤਾ ਸਿਚੁਏਸ਼ਨ ਨੂੰ, ਜਿਸ ਦੇ ਕਾਰਨ ਤਕਰੀਬਨ 1.5-2 ਲੱਖ ਵਿਅਕਤੀ ਮਾਰਿਆ ਜਾ ਚੁੱਕਾ ਹੈ। ਸੋ ਦੋਨੋਂ ਪਾਸੇ ਕੋਈ ਵੀ ਮਤਲਬ ਇੱਦਾਂ ਹੈ ਕਿ ਜੇ ਕਹੀਏ ਕਿ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਜਾਪਿਆ, ਮੈਂ ਕਿਹਨੂੰ ਬਲੇਮ ਦਈਏ, ਸਾਰੇ ਹੀ ਇਕ ਦੂਜੇ ਨੂੰ ਮਰਮਰਾਈ ਤੇ ਉਤਰੇ ਹੋਏ ਨੇ, ਜਿਹੜੇ ਦੇਸ਼ ਚੰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਦੂਸਰੇ ਪਾਸੇ ਜਾ ਕੇ ਲੋਕਾਂ ਨੂੰ ਉਹ ਵੀ ਮਾਰ ਰਹੇ ਨੇ। ਸੋ ਇਹ ਜਿਹੜਾ ਕਲਯੁਗ ਵਰਤ ਰਿਹਾ, ਸੋ ਇਸ ਚੀਜ਼ ਦਾ ਜਿੰਨਾ ਖੰਡਨ ਹੋ ਸਕੇ ਵੱਧ ਹੀ ਆ। ਤੇ ਉਧਰ ਜਿਹੜੀ ਸੀਰੀਆ ਦੀ ਲੜਾਈ ਦੀ ਆਪਾਂ ਦੇਖੀਏ ਚੱਲ ਰਹੀ ਸੀ ਅਲੈਪੋ ਸ਼ਹਿਰ ਦੇ ਵਿਚ, ਉਹ ਹੁਣ ਸੀਰੀਆ ਦੀ ਆਰਮੀ ਨੇ ਇਹ ਐਲਾਨ ਕਰ ਦਿੱਤਾ ਕਿ ਉਸ ਨੇ ਉਹ ਜਿੱਤ ਪ੍ਰਾਪਤ ਕਰ ਲਈ ਹੈ ਤੇ ਸੀਰੀਆ ਦੇ ਇਸ ਦੂਜੇ ਵੱਡੇ ਸ਼ਹਿਰ ਅਲੈਪੋ ਦੇ ਵਿਚੋਂ ਜਿੰਨੇ ਵੀ ਵਿਦਰੋਹੀ ਸਨ ਉਨ੍ਹਾਂ ਨੂੰ ਕੱਢ ਦਿੱਤਾ, ਮਾਰ ਦਿੱਤਾ। ਪਰ ਇਸ ਦੌਰਾਨ ਸ਼ਹਿਰ ਤਬਾਹ ਹੋ ਗਿਆ ਹੈ, ਤੇ ਪਰ ਇਹ ਅਹਿਦ ਕੀਤਾ ਗਿਆ ਲੋਕਾਂ ਵੱਲੋਂ ਵੀ ਤੇ ਸਰਕਾਰ ਵੱਲੋਂ ਕਿ ਸ਼ਹਿਰ ਨੂੰ ਦੁਬਾਰਾ ਬਣਾਉਣਗੇ। ਇੱਥੇ ਮੈਂ ਹੁਣ ਥੋੜੀ ਜਿਹੀ ਗੱਲ ਹੋਰ ਵਿਸਥਾਰ ਦੇ ਵਿਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸ਼ਹਿਰ ਘੁੱਗ ਵੱਸਦਾ ਸੀ। ਇਹ ਤਕਰੀਬਨ ਮਿਡਲ ਈਸਟ ਦਾ ਬਹੁਤ ਹੀ ਇਰਾਕ ਬਗਦਾਦ ਤੋਂ ਬਾਅਦ ਇਹ ਕਮਰਸ਼ੀਅਲ ਸੈਂਟਰ ਸੀ। ਇੱਥੇ ਬਹੁਤ ਹੀ ਟਰੇਡ ਹੁੰਦਾ ਸੀ, ਖਰੀਦੋ ਫਰੋਖਤ ਹੁੰਦੀ ਸੀ, ਬਾਜ਼ਾਰ ਸਨ, ਛੋਟੀ ਛੋਟੀਆਂ ਗਲੀਆਂ ਸਨ, ਬੜਾ ਹੀ ਘੁੱਗ ਵੱਸਦਾ ਸ਼ਹਿਰ ਸੀ। ਤੇ ਇੱਥੇ ਆ ਕੇ ਜਿਹੜੇ ਗਰਮ ਦਲੀਏ ਆ ਬਾਹਰੋਂ ਹੋਰ, ਉਨ੍ਹਾਂ ਨੇ ਆ ਕੇ ਕਬਜ਼ਾ ਕਰ ਲਿਆ ਸ਼ਹਿਰ ਦੇ ਉੱਤੇ 4 ਸਾਲ ਪਹਿਲਾਂ, ਤੇ ਲੋਕਾਂ ਨੂੰ, ਬਛਿੰਦਿਆਂ ਨੂੰ ਇੱਥੋਂ ਬਾਹਰ ਘਸੇੜ ਦੜਾ ਦਿੱਤਾ, ਮਾਰ ਦਿੱਤਾ ਤੇ ਕਬਜ਼ਾ ਕਰਕੇ ਲੜਾਈ ਕਰਨੀ ਉੱਥੇ ਸ਼ੁਰੂ ਕਰਤੀ, ਇੱਕ ਆਪਣਾ ਬੇਸ ਬਣਾ ਲਿਆ। ਤੇ ਜਿਹੜੇ ਵਿਚਾਰੇ ਆਮ ਲੋਕੀ ਸਨ ਉਹ ਇਨ੍ਹਾਂ ਦੇ ਅਧੀਨ ਆ ਗਏ। ਸੋ ਹੁਣ ਉਹ ਜਿਹੜੇ ਲੋਕ ਸਨ ਉਹ ਵੀ ਬਹੁਤ ਦੁਖੇ ਹੋਏ ਸਨ, ਜਿਹੜੇ ਉਨ੍ਹਾਂ ਦੇ ਸ਼ਹਿਰ ਨੂੰ ਵਰਤੋਂ ਕਰ ਰਹੇ ਸਨ ਉਨ੍ਹਾਂ ਦੇ ਥਾਵਾਂ ਨੂੰ। ਇੱਕ ਸ਼ੌਪਕੀਪਰ, ਇੱਕ ਦੁਕਾਨਦਾਰ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਸਾਡੀਆਂ ਦੁਕਾਨਾਂ ਵੀ, ਸਾਡੇ ਘਰ ਵੀ ਸਾਰੇ ਤਬਾਹ ਕਰ ਦਿੱਤੇ ਇਨ੍ਹਾਂ ਨੇ, ਬਾਹਰੋਂ ਆ ਕੇ ਹਥਿਆਰ ਲਿਆ ਕੇ ਸਾਡੇ ਘਰਾਂ ਦੇ ਵਿਚ ਆ ਕੇ ਕਬਜ਼ੇ ਕਰਕੇ ਲੜੇ ਨੇ। ਇਹ ਬੰਦੇ ਨਾ ਇੱਥੇ ਦੇ ਆ, ਪਤਾ ਨਹੀਂ ਇਹ ਕਿੱਥੋਂ ਆਏ ਨੇ, ਇਨ੍ਹਾਂ ਨੂੰ ਹਥਿਆਰ ਐਡੇ ਐਡੇ ਪਤਾ ਨਹੀਂ ਕਿਹੜੀਆਂ ਸਰਕਾਰਾਂ ਨੇ ਦਿੱਤੇ ਹੋਏ ਸਨ। ਸੋ ਇਸ ਤਰ੍ਹਾਂ ਦੋਸਤੋ, ਇਹਦਾ ਵੀ ਖਿਆਲ ਆਪਾਂ ਨੂੰ ਰੱਖਣਾ ਹੈ ਕਿ ਜਿਹੜੇ ਹੁਣ ਕਈ ਵਾਰੀ ਸਾਡੇ ਪਿੰਡਾਂ ਦੇ ਵਿੱਚ ਬਾਹਰੋਂ ਲੋਕ ਆ ਕੇ ਕਲੇਸ਼ ਪਾਉਂਦੇ ਨੇ। ਹੁਣ ਇਲੈਕਸ਼ਨ ਆਉਣੀਆਂ ਸੀ, ਗਿਆਨੀ ਸੰਤੋਖ ਸਿੰਘ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹਨੂੰ ਵੋਟਾਂ ਨੂੰ ਵੋਟਾਂ ਦੇ ਮਹਿਜ਼ ਰੱਖਿਆ ਜਾਵੇ, ਐਵੇਂ ਬਿਨਾਂ ਕਿਸੇ ਗੱਲ ਤੋਂ ਅਸੀਂ ਬਾਹਰਲੇ ਲੋਕਾਂ ਦੇ ਪਿੱਛੇ ਪਿੰਡਾਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਕਲੇਸ਼ ਨਹੀਂ ਪਾਉਣਾ। ਇਸ ਕਰਕੇ ਜਰਾ ਖਿਆਲ ਰੱਖਿਓ ਕਿ ਇਹ ਵੱਡੇ ਵੱਡੇ ਸ਼ਹਿਰ ਵੱਡੀਆਂ ਵੱਡੀਆਂ ਸਭਿਅਤਾਵਾਂ ਢਹਿ ਜਾਂਦੀਆਂ ਨੇ ਤੀਸਰੇ ਬੰਦੇ ਦੇ ਕਰਕੇ। ਸੋ ਸੀਰੀਆ ਦੇ ਵਿੱਚ ਇਹ ਚੱਲ ਰਿਹਾ ਸਾਰਾ ਕੁਛ। ਤੇ ਇਧਰ ਆਸਟ੍ਰੇਲੀਆ ਆਈਏ ਤਾਂ ਆਸਟ੍ਰੇਲੀਆ ਦੀ ਜਿਹੜੀ ਖ਼ਬਰ ਹੈ ਉਹ ਇਹ ਹੈ ਕਿ ਇਸ ਸਾਲ ਨਾ ਤੁਹਾਨੂੰ ਪਤਾ ਹੈ ਕਿ ਇੱਕ ਨਵੇਂ ਤਰ੍ਹਾਂ ਦੇ ਡੈਸਕ ਆਏ ਆ, ਕਹਿੰਦੇ ਜਿਹੜੇ ਉਹ ਬੈਠ ਵੀ ਉਹਨਾਂ ਤੇ ਬੈਠ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਖੋਲ ਲਓ ਤਾਂ ਉਹ ਖੜੇ ਹੋ ਕੇ ਵੀ ਕੰਮ ਹੁੰਦਾ ਆ। ਤਾਂ ਹੁਣ $1 million ਟੈਕਸਪੇਅਰ ਮਨੀ ਦੇ ਨਾਲ ਪੈਸੇ ਦੇ ਨਾਲ ਸਰਕਾਰੀ ਦਫ਼ਤਰਾਂ ਦੇ ਵਿੱਚ ਉਹ ਡੈਸਕ ਲਵਾਏ ਗਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ, ਸਿਰਫ ਇਸ ਡਰ ਕਰਕੇ ਕਿ ਉਹਦੀ ਬੈਠਿਆਂ ਦੀਆਂ ਢੂਈਆਂ ਖਰਾਬ ਹੋ ਜਾਂਦੀਆਂ, ਬੰਦਾ ਥੱਕ ਜਾਂਦਾ ਆ। ਤੇ ਇਹ ਮੁਹਿੰਮ ਚਲਾਈ ਗਈ ਹੈ ਕਿ ਜਿਹੜਾ ਬੈਠਣਾ ਨਾ, ਬੈਠ ਕੇ ਕੰਮ ਕਰਨਾ ਸਾਰਾ ਦਿਨ, ਉਹ ਸਿਗਰਟਾਂ ਪੀਣ ਦੇ ਬਰਾਬਰ ਹੀ ਹੈ, ਸਮੋਕਿੰਗ ਕਰਨ ਦੇ ਬਰਾਬਰ। ਸੋ ਖੜੇ ਹੋ ਕੇ ਵੀ ਕੰਮ ਕਰੋ ਜੀ, ਜਦੋਂ ਦਿਲ ਕਰਕੇ ਖੜ ਜਾਓ ਡੈਸਕ ਖੋਲ ਲਓ, ਜਦੋਂ ਦਿਲ ਕਰੇ ਬਹਿ ਜਾਓ। ਸੋ ਇਹ ਵੀ ਇਸ ਤਰ੍ਹਾਂ ਦੇ ਡੈਸਕ ਲਵਾਉਣ ਦੇ ਲਈ ਵੀ $1 million ਟੈਕਸਪੇਅਰ ਦਾ ਲੱਗਿਆ ਕਈ ਦਫ਼ਤਰਾਂ ਦੇ ਵਿੱਚ। ਤੇ ਖਬਰਾਂ ਆਪਾਂ ਹੋਰ ਤੁਹਾਡੇ ਨਾਲ ਬਹੁਤ ਸਾਰੀਆਂ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਸੁਨੇਹੇ ਵੀ ਲੈ ਲੈਂਦੇ ਹਾਂ। ਆਕਾਸ਼ਦੀਪ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਸਾਰਿਆਂ ਨੂੰ। ਹੋਰ ਕੀ ਚਾਹ ਹਾਲ ਚਾਲ ਆ ਜੀ? ਬਹੁਤ ਵਧੀਆ, ਤੁਹਾਡਾ ਦੱਸੋ? ਇਨਸਵੈਲ ਠੀਕ ਹੈ ਜੀ, ਤੰਦਰੁਸਤ ਹੋ, ਵਧੀਆ ਹੋ? ਜਸਕਰਨ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ। ਹਾਂਜੀ, ਉਹਨਾਂ ਨੇ ਤਾਂ ਬੁਲਾਤੀ ਸੀ ਜੀ, ਮੈਂ ਮੈਸੇਜ ਪੜ੍ਹ ਲਿਆ ਸੀ। ਸੁਖਵਿੰਦਰ ਸੌਂਧ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਲਓ ਤੁਹਾਨੂੰ ਫਿਰ ਇੱਕ ਨਵਾਂ ਗੀਤ ਸੁਣਾਉਂਦੇ ਜੀ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ, ਹਾਸੀਆਂ ਖੇਡੀਆਂ। ਤੇ ਉਸ ਤੋਂ ਬਾਅਦ ਗਿਆਨੀ ਜੀ ਆਉਣਗੇ ਸਾਡੇ ਨਾਲ, ਰੌਣਕਾਂ ਲਾਉਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਤੂੰ ਤਾਂ ਗੁੱਸਾ ਹੀ ਕਰ ਗਿਰੀ, ਹੱਸੀਆਂ ਖੇਡੀਆਂ ਦਾ ਬੱਲੀਏ, ਤੂੰ ਤਾਂ ਗੁੱਸਾ ਹੀ ਕਰ ਗਿਰੀ, ਹੱਸੀਆਂ ਖੇਡੀਆਂ ਦਾ ਬੱਲੀਏ, ਹੱਸੀਆਂ ਖੇਡੀਆਂ ਦਾ ਬੱਲੀਏ। ਤੈਨੂੰ ਤੇਰਾ ਮੈਂ ਨਾ ਪੁੱਛਿਆ ਸੀ, ਹਾਂ
ਤੂੰ ਤਾਂ ਗੁੱਸਾ ਹੀ ਕਰ ਗਿਰੀ ਹੱਸਦੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਿਰੀ ਹੱਸਦੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਿਰੀ ਹੱਸਦੀਆਂ ਖੇਡੀਆਂ ਦਾ ਬੱਲੀਏ ਹੱਸਦੀਆਂ ਖੇਡੀਆਂ ਦਾ ਬੱਲੀਏ ਹੱਸਦੀਆਂ ਖੇਡੀਆਂ ਖੇਡੀਆਂ ਹੱਸਦੀਆਂ ਖੇਡੀਆਂ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈ ਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਚੱਲ ਰਹੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਵਾਗਤ ਕਰਦਾ ਸਾਰੇ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਜੋ ਸਾਡੇ ਨਾਲ ਜੁੜੇ ਹੋਏ ਨੇ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਵਰ ਤੋਂ ਔਰ ਮੇਰੇ ਨਾਲ ਸਾਡੇ ਤਾਇਆ ਜੀ ਜੁਆਇਨ ਕਰ ਗਏ ਨੇ ਜਿਨ੍ਹਾਂ ਨੂੰ ਅਸੀਂ ਹੁਣ ਸੁਪਰ ਤਾਇਆ ਜੀ ਵੀ ਕਹਿੰਦੇ ਹਾਂ ਤੇ ਉਨ੍ਹਾਂ ਦਾ ਵੀ ਸਵਾਗਤ ਕਰੀਏ ਗਿਆਨੀ ਸੰਤੋਖ ਸਿੰਘ ਜੀ ਸਤਿ ਸ੍ਰੀ ਅਕਾਲ ਤਾਇਆ ਜੀ
ਹਾਂ ਜੀ ਸਤਿ ਸ੍ਰੀ ਅਕਾਲ ਅਮਨਦੀਪ ਜੀ ਸਾਰੇ ਸਰੋਤਿਆਂ ਨੂੰ ਵੀ
ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਇਹ ਦੱਸੋ ਕਿ ਸਿਡਨੀ ਦਾ ਕੀ ਹਾਲ ਚਾਲ ਹੈ ਮੌਸਮ ਕਿਹੋ ਜਿਹਾ ਠੀਕ ਠਾਕ ਚੱਲ ਰਿਹਾ ਸਾਰਾ ਕੁਝ
ਕਦੀ ਸੂਰਜ ਬੱਦਲਾਂ ਦੇ ਵਿਚੋਂ ਅੱਖ ਮਾਰਦਾ ਕਦੀ ਫਿਰ ਬੱਦਲਾਂ ਦੇ ਓਹਲੇ ਹੋ ਜਾਂਦਾ ਸਾਫ ਸ਼ੁਭ ਤੇ ਵੀ ਨਹੀਂ ਸਾਹਮਣੇ ਆਤੇ ਵੀ ਨਹੀਂ ਯਾ ਇਲਾਹੀ ਕਿਆ ਮਾਜਰਾ ਹੈ ਚਿਲਮਨ ਸੇ ਲਗੇ ਬੈਠੇ ਆ ਇਹ ਸੂਰਜ ਦਾ ਹਾਲ ਆ ਪਰ ਗਰਮੀ ਬੜੀ ਆ
ਚਲੋ ਗਰਮੀਆਂ ਨੂੰ ਗਰਮੀ ਤਾਂ ਹੋਣੀ ਆ ਤੇ ਇਸ ਤੋਂ ਪਹਿਲਾਂ
ਅੱਗੇ ਅੱਗੇ ਪਿੱਛੇ ਹੋ ਗਿਆ ਉਹ ਸ਼ੇਅਰ ਏ ਵਾਂ ਵੀ ਚਿਲਮਨ ਸੇ ਲਗੇ ਬੈਠੇ ਹੈ ਯਾ ਇਲਾਹੀ ਕਿਆ ਮਾਜਰਾ ਹੈ ਸਾਫ ਸ਼ੁਭ ਤੇ ਵੀ ਨਹੀਂ ਸਾਹਮਣੇ ਆਤੇ ਵੀ ਨਹੀਂ ਅੱਛਾ
ਹਾਂਜੀ ਤਾਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਤਾਂ ਉਹ ਵੀ ਚੰਗਾ ਲੱਗਿਆ ਸੀਗਾ
ਜਿਹਨੂੰ ਨਾ ਪਤਾ ਹੋਵੇ ਉਹ ਚੰਗੀ ਗੱਲ ਹੀ ਆ ਉਹ ਖਬਰ ਨਵੀਂ ਤੇ ਨਿਊਜ਼ ਹੀ ਹੁੰਦੀ ਆ ਜਿਹੜੀ ਤੁਸੀਂ ਪਹਿਲਾਂ ਨਹੀਂ ਪੜ੍ਹੀ ਸੁਣੀ
ਤੇ ਰਜੀਵ ਭਗਤ ਲੁਧਿਆਣੇ ਵਾਲੇ ਆ ਗਏ ਨੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤਾਇਆ ਜੀ ਕਹਿੰਦੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਤੁਹਾਨੂੰ
ਅੱਛਾ ਜੀ ਹੱਥ
ਹਾਂਜੀ
ਚੰਗੀ ਗੱਲ ਹੈ ਜੀ ਬਹੁਤੇ ਹੱਥ ਜੋੜਨ ਵਾਲੇ ਹੁੰਦੇ ਆ ਨਾ ਵੀ ਪਹਿਲਾਂ ਤੇ ਹੱਥ ਜੋੜੇ ਹੁੰਦੇ ਸਾਹਮਣੇ ਤੇ ਜਦੋਂ ਜਦੋਂ ਇੱਕ ਅੱਖ ਪਰਾਂ ਹੁੰਦੀ ਆ ਬੰਦੇ ਦੀ ਤੇ ਉਦੋਂ ਪੁੱਠੇ ਪਾਸਿਓ ਵੀ ਦੋਵੇਂ ਹੱਥਾਂ ਦੀ ਜੋੜ ਕੇ ਮਾਰੂ
ਨਹੀਂ ਨਹੀਂ ਉਹਦੇ ਰਜੀਵ ਹੋਣੀ ਤਾਂ ਬਹੁਤ ਨਾਈਸ ਬੰਦੇ ਨੇ ਤੇ ਮਨੀ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕੋਈ ਮੈਂ ਇੱਕ ਐਪਲੀਕੇਸ਼ਨ ਲੱਭਦਾ ਜਿਹੜੀ ਕਿ ਟਰਾਂਸਲੇਟ ਕਰ ਸਕੇ ਰੋਮਨ ਇੰਗਲਿਸ਼ ਟੂ ਇੰਟੂ ਪੰਜਾਬੀ ਤੇ ਬਾਕੀ ਕਹਿੰਦੇ ਨੇ ਕਿ ਆਈ ਵਾਂਟ ਟੂ ਸ਼ੇਅਰ ਮਾਈ ਰੀਸੈਂਟ ਐਕਸਪੀਰੀਅੰਸ ਆਫ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਟਰੈਵਲ ਇਨ ਨਿਊ ਸਾਊਥ ਵੇਲਸ ਇਹ ਕਾਫੀ ਲੰਬੀ ਸਟੋਰੀ ਆ ਕਹਿੰਦੇ ਮੈਨੂੰ ਤੁਸੀਂ ਮਤਲਬ ਕਿਤੇ ਸਮਾਂ ਦਿਓ ਤੇ ਆਪਾਂ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿਚ ਜੀ ਅਸੀਂ ਇਹ ਗੱਲਬਾਤ ਕਰ ਲਾਂਗੇ ਤੇ ਤੁਸੀਂ ਆਪਣਾ ਨੰਬਰ ਭੇਜ ਦਿਓ ਤੇ ਉਧਰ ਸਾਡੇ ਸਤਿਕਾਰਯੋਗ ਗਰੇਵਾਲ ਗੋਲਡਨ ਮਿਲਸ ਤੋਂ ਕਮਲਜੀਤ ਸਿੰਘ ਗਰੇਵਾਲ ਮਲਡੂਰੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਉਹ ਕਹਿੰਦੇ ਨੇ ਕਿ ਆਪਣਾ ਨੰਬਰ ਭੇਜਿਓ ਕਾਲ ਕਰਨ ਦੇ ਲਈ ਤੇ ਸਾਡੇ ਵਿਲੋ ਫੈਸਟ ਹੈ ਮਲਡੂਰਾ ਦੇ ਵਿਚ ਤੇ ਇੰਡੀਆ ਦੀ ਜਿਹੜੀ ਇੰਡੀਅਨ ਕ੍ਰਿਕਟ ਕੌਂਸਲ ਦੀ ਟੀਮ ਇੱਥੇ ਖੇਡ ਰਹੀ ਹੈ ਇੱਕ ਹਫ਼ਤੇ ਲਈ ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂਜੀ ਇਹਦੇ ਵੀ ਕਮਲਜੀਤ ਜੀ ਕੱਲ ਨੂੰ ਅਸੀਂ ਲੰਬੀ ਚੌੜੀ ਤੁਹਾਡੇ ਨਾਲ ਗੱਲ ਕਰਾਂਗੇ ਮਿੰਟੂ ਬਰਾੜ ਵੀ ਹੋਣਗੇ ਤੇ ਮੈਂ ਤੁਹਾਨੂੰ ਖੁਦ ਆਪ ਫੋਨ ਕਰਾਂਗਾ ਪ੍ਰੋਗਰਾਮ ਅੱਜ ਸ਼ਾਮ ਨੂੰ ਤੇ ਆਪਾਂ ਲੀਕਾਂਗੇ ਸਾਰੀ ਲੰਬੀ ਚੌੜੀ ਗੱਲਬਾਤ ਤੇ ਮਨੀ ਹੁਣਾਂ ਨਾਲ ਵੀ ਕਰਨੀ ਹੈ ਮਨੀ ਜੀ ਤੁਸੀਂ ਵੀ ਆਪਣਾ ਨੰਬਰ ਭੇਜ ਦਿਓ ਜਗਵੀਰ ਸਿੱਖ ਹੋ ਕੇਂਜ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜਾ ਜਿਹੜਾ ਤੁਸੀਂ ਗੀਤ ਫਰਮਾਇਸ਼ ਕੀਤਾ ਜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ, ਅੱਜ ਉਹ ਚਲਾਇਆ ਸੀ ਸਰਹੰਦ ਦੀ ਦੀਵਾਰੇ ਤੇ ਸ਼ਾਇਦ ਤੁਸੀਂ ਮਿਸ ਕਰ ਗਏ ਹੋ। ਤੇ ਰਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸ਼ਾਇਦ ਰੈਨਮਾਰਕ ਤੋਂ, ਰਿਵਰਲੈਂਡ ਤੋਂ। ਹਾਂਜੀ, ਤੇ ਪ੍ਰੋਗਰਾਮ ਸੁਣ ਰਹੇ ਆ ਜੀ ਚਾਹ ਦੇ ਨਾਲ ਨਾਲ ਜੀ, ਕਹਿੰਦੇ ਪ੍ਰੋਗਰਾਮ ਵੀ ਚੱਲ ਰਿਹਾ, ਬੱਚੇ ਖੇਡ ਰਹੇ ਨੇ, ਕਿਆ ਬਾਤ ਹੈ। ਬੜੀ ਖੁਸ਼ੀ ਦੀ ਗੱਲ ਹੈ ਜੀ, ਦੇਖੋ ਪਰਿਵਾਰ ਦੇ ਵਿਚ ਕੰਮ ਵੀ ਕਰਦੇ ਨੇ, ਨਾਲ ਬੱਚਿਆਂ ਨੂੰ ਵੀ ਖੇਡ ਖਿਡਾਉਂਦੇ ਨੇ, ਪ੍ਰੋਗਰਾਮ ਵੀ ਸੁਣਦੇ ਨੇ। ਤੇ ਜਸਪਾਲ ਲਾਮਾ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸੁਣਦੇ ਆ ਜੀ, ਤਾਊ ਦਾ ਇੰਤਜ਼ਾਰ ਕਰੀ ਜਾਂਦੇ ਆ, ਤਾਏ ਦੇ ਟਰੱਕਾਂ ਵਾਲੇ ਭਤੀਜੇ, ਧੰਨਵਾਦ। ਹਾਂਜੀ ਹਾਂਜੀ, ਤੁਹਾਡੇ ਟਰੱਕਾਂ ਵਾਲੇ ਭਤੀਜਿਆਂ ਦਾ ਮੈਸੇਜ ਆਇਆ ਜੀ,
ਇਹਨਾਂ ਦੇ ਵਡਿਆਈ ਆ ਜੀ, ਤੁਸੀਂ ਸਾਰੇ ਰਲ ਕੇ ਮਾਣ ਦਿੰਦੇ ਹੋ।
ਹਾਂਜੀ, ਸੋ ਤਾਇਆ ਜੀ, ਥੋੜੀਆਂ ਹੁਣ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਵੀ ਫਰੋਲਣੀਆਂ ਨੇ, ਉਸ ਤੋਂ ਬਾਅਦ ਕਈ ਮਸਲੇ ਵੀ ਨੇ, ਸਮਾਜਿਕ ਮਸਲੇ ਵੀ ਨੇ, ਉਹ ਵੀ ਆਪਾਂ ਕਰਨੇ ਆ। ਤੇ ਇਕ ਜਿਹੜੀ ਫਰੰਟ ਪੇਜ ਤੇ ਖਬਰ ਅੱਜ ਬਣੀ ਹੋਈ ਇਕ ਅਖਬਾਰ ਦੀ, ਉਹ ਕਹਿ ਰਹੀ ਕਿ ਪਾਸਪੋਰਟ ਬਣਾਉਣਾ ਹੋਇਆ ਸੌਖਾ, ਕੇਂਦਰ ਸਰਕਾਰ ਨੇ ਨਿਯਮਾਂ ਚ ਕੀਤੇ ਬਦਲਾਅ, ਦਿੱਤੀਆਂ ਕਈ ਛੋਟਾਂ। ਤੇ ਜਿਹੜਾ ਮਤਲਬ ਜਨਮ ਸਰਟੀਫਿਕੇਟ ਤੇ ਵੱਡੀ ਰਾਹਤ ਮਿਲੀ ਆ, ਤੇ ਪਾਸਪੋਰਟ ਦੀ ਅਰਜ਼ੀ ਦੇ ਨਾਲ ਆਧਾਰ ਕਾਰਡ, ਪੈਨ ਕਾਰਡ, ਚੋਣ ਪਛਾਣ ਪੱਤਰ, ਪੈਨਸ਼ਨ ਆਰਡਰ, ਡਰਾਈਵਿੰਗ ਲਾਇਸੈਂਸ ਤੇ LIC ਬੌਂਡ ਚ ਲਿਖਤ ਜਨਮ ਦਿਨ ਨੂੰ ਜਨਮ ਸਰਟੀਫਿਕੇਟ ਮੰਨ ਲਿਆ ਜਾਵੇਗਾ ਜੀ। ਤੇ ਹੁਣ ਤੱਕ ਨਿਯਮ ਇਹ ਸੀਗੇ ਕਿ 26 ਜਨਵਰੀ 1999 ਤੋਂ ਬਾਅਦ ਜਨਮ ਲੈਣ ਵਾਲੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਜਨਮ ਸਰਟੀਫਿਕੇਟ ਦੀ ਲੋੜ ਪੈਂਦੀ ਸੀ ਜੀ। ਸੋ ਇਹ ਭਾਰਤ ਦੇ ਪਾਸਪੋਰਟ ਦੀ ਗੱਲ ਚੱਲ ਰਹੀ ਹੈ। ਆਸਟ੍ਰੇਲੀਆ ਦਾ ਪਾਸਪੋਰਟ ਬਣਾਉਣਾ ਤਾਂ ਜੀ ਤੁਹਾਨੂੰ ਪਤਾ ਵੀ ਕਿੰਨਾ ਸੌਖਾ ਆ ਹਨਾ, ਤੇ
ਡਾਕਖਾਨੇ ਚ ਭਰ ਕੇ ਦੇ ਦਿਓ ਫਾਰਮ,
ਹਾਂਜੀ ਟੈਸਟ ਕਰਾ ਕੇ ਸਾਰਾ ਕੁਝ ਕਰ ਦਿਓ, ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਪਰ ਮੈਨੂੰ ਯਾਦ ਹੈ ਕਿ ਭਾਰਤ ਦੇ ਵਿਚ ਪਾਸਪੋਰਟ ਬਣਾਉਣਾ ਮਤਲਬ ਕੋਈ ਬਹੁਤ ਵੱਡੀ ਗੱਲ ਸੀਗੀ, ਉਨਾ ਚਾ ਉਹਦੇ ਪਰ ਵੀਜੇ ਲੱਗਣ ਦਾ ਨਹੀਂ ਸੀ ਹੁੰਦਾ ਜਿੰਨਾ ਪਾਸਪੋਰਟ ਬਣਨ ਦਾ ਹੁੰਦਾ ਸੀ ਕਈ ਵਾਰੀ।
ਮਤਲਬ ਉਹ ਇਹ ਹੈ ਵੀ ਬੰਦੇ ਦੇ ਜੰਮਣ ਤੇ ਇੰਨਾ ਖਰਚ ਤੇ ਖੇਚਣ ਨਹੀਂ ਸੀ ਆਉਂਦਾ ਜਿੰਨਾ ਪਾਸਪੋਰਟ ਤੇ ਆਉਂਦਾ।
ਹਾਂਜੀ ਹਾਂਜੀ, ਮੈਨੂੰ ਯਾਦ ਹੈ ਜੀ। ਤੇ ਹੁਣ ਇੱਥੇ ਤਾਇਆ ਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਤੁਹਾਡੀ ਉਮਰ ਦੇ ਨੇ, ਸਾਡੇ ਫਾਦਰ ਸਾਹਿਬ ਦੀ ਉਮਰ ਦੇ ਨੇ ਹਨਾ, ਉਨ੍ਹਾਂ ਦਾ ਜਿਹੜਾ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਭਾਲਦੇ ਨੇ ਹਨਾ, ਜਦੋਂ OCI ਦਿੰਦੇ ਨੇ ਇੰਡੀਆ ਵਾਲੇ।
ਹੁਣ
ਮੈਂ ਇਹਨਾਂ ਨਾਲ ਕਈ ਵਾਰੀ ਬਹਿਸ ਚੁੱਕਾ, ਇੱਥੇ ਜਿਹੜੇ ਅਫਸਰ ਵੀ ਆਉਂਦੇ ਨੇ, ਹਾਈ ਕਮਿਸ਼ਨਰ ਵੀ ਆਉਂਦੇ ਨੇ, ਵੀ ਤੁਸੀਂ ਦੱਸੋ ਵੀ ਕੌਣ ਇਸ਼ੂ ਕਰਦਾ ਹੁੰਦਾ ਸੀ, ਤੁਸੀਂ ਥੋੜੇ ਸੋਚ ਸਮਝ ਕੇ ਤਾਂ ਜਿਹੜਾ ਕਾਨੂੰਨ ਬਣਾਇਆ ਕਰੋ, ਥੋੜੀ ਅਕਲ ਤਾਂ ਵਰਤਿਆ ਕਰੋ, ਵੀ ਤੁਸੀਂ ਉਹ ਚੀਜ਼ਾਂ ਮੰਗਦੇ ਆ ਜਿਹੜੀਆਂ ਕਦੇ ਕਿਸੇ ਨੇ ਇਸ਼ੂ ਨਹੀਂ ਸੀ ਕੀਤੀਆਂ ਹਨਾ। ਤੇ ਕੰਮ ਤੁਹਾਡਾ ਜਿਹੜਾ ਆ, ਤੁਸੀਂ ਤਨਖਾਹਾਂ ਲੈਣੇ ਆ, ਉਹ ਕੰਮ ਸੌਖਾ ਕਰਨ ਦੇ ਲਈ ਲੋਕਾਂ ਨੂੰ ਲੈਣੇ ਆ ਜਾਂ ਔਖਾ ਕਰਨ ਦੇ ਲਈ ਲੈਣੇ ਆ? ਤੁਹਾਡੇ ਨਾਲ
ਦਰਬਾਰਾ ਸਿੰਘ ਨੇ ਇੱਕ ਵਾਰੀ ਕਿਹਾ ਸੀਗਾ, ਕਹਿੰਦਾ ਵੀ ਕਾਂਗਰਸੀ ਸਾਰੇ ਨਾ ਹਨੇਰੇ ਕਮਰੇ ਦੇ ਵਿਚ ਕਾਲੇ ਰੰਗ ਦੀ ਬਿੱਲੀ ਲੱਭ ਰਹੇ ਆ ਜਿਹੜੀ ਉੱਥੇ ਹੈ ਹੀ ਨਹੀਂ।
ਠੀਕ ਹੈ ਜੀ, ਸੋ ਇੱਦਾਂ ਹੀ ਮਤਲਬ ਇਹ ਵੀ ਜਿਹੜੀਆਂ ਰੈਡ ਟੇਪ ਕਹਿੰਦੇ ਇਹਨੂੰ, ਬਿਊਰੋਕਰੇਸੀ ਦੀਆਂ ਮਤਲਬ ਗਲਤੀਆਂ ਜਾਂ
ਇੰਡੀਆ ਦੀ ਬਿਊਰੋਕਰੇਸੀ ਹੈ ਵੀ ਉਹਨਾਂ ਨੇ ਕੋਈ ਨਾ ਕੋਈ ਗਲਤੀ ਲੱਭ ਕੇ ਤੁਹਾਡਾ ਕੰਮ ਰੋਕਣਾ ਆ, ਤੇ ਜੇ ਨਹੀਂ ਵੀ ਗਲਤੀ ਲੱਭਦੀ ਤੇ ਉਹਨਾਂ ਨੇ ਡਿਸਕ੍ਰਿਸ਼ਨਰੀ ਪਾਵਰ ਵਰਤ ਕੇ ਕੋਈ ਨਾ ਕੋਈ ਐਵੇਂ ਓਬਜੈਕਸ਼ਨ ਲਾ ਦੇਣਾ ਤਾਂ ਕਿ ਕੰਮ ਹੋਵੇ ਨਾ
ਜੀ। ਤੇ ਜਿਸ ਤਰ੍ਹਾਂ ਨਰਿੰਦਰ ਸਿੰਘ ਕਪੂਰ ਹੋਣਾ ਨੇ ਨਹੀਂ ਸੀ ਕਿਹਾ ਕਲਰਕ ਦੇ ਬਾਰੇ ਵੀ, ਕਹਿੰਦੇ ਕਿ ਕੁੱਤੇ ਦੇ ਵਿਚ ਤਾਂ ਇਕ ਕੱਕਾ ਹੁੰਦਾ, ਕਲਰਕ ਚ ਦੋ ਕੱਕੇ ਹੁੰਦੇ ਆ, ਅੱਗੇ ਵੀ ਤੇ ਪਿੱਛੇ ਵੀ।
ਕੁੱਤੇ ਦਾ ਤੇ ਬੜੇ ਚੰਗੇ ਕੰਮ ਹੁੰਦੇ, ਉਹ ਤੇ ਬੜਾ ਵਫਾਦਾਰ ਹੁੰਦਾ
ਨਹੀਂ, ਮਤਲਬ ਉਹਨਾਂ ਨੇ ਹੋਰ ਲਹਿਜੇ ਨਾਲ ਕੁੱਤੇ ਨੂੰ ਲਿਆ ਸੀ ਨਾ ਵੀ, ਮਤਲਬ
ਬਿਲਕੁਲ
ਤੁਹਾਨੂੰ ਪਤਾ ਉਹ ਆਪ ਖੁਦ ਇਹੋ ਜਿਹੀ ਮੇਰਾ ਖਿਆਲ ਉਹ ਬਿਊਰੋਕਰੇਸੀ ਸੀਗੇ, ਮਤਲਬ ਉਹ ਵੀ ਆਫਿਸ ਚ ਕੰਮ ਕਰਦੇ ਸੀ, ਐਜ ਏ ਕਲਰਕ ਸ਼ੁਰੂ ਕੀਤਾ ਸੀ। ਤੇ ਤੁਹਾਨੂੰ ਪਤਾ ਉਹ ਤੋਂ ਬਾਅਦ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਸੀ, ਮਤਲਬ ਉਹਨਾਂ ਨੇ ਕਲਰਕਾਂ ਨੇ ਹੜਤਾਲ ਕਰਤੀ ਜੀ, ਉਹਨਾਂ ਨੇ ਬੜੀ ਉਹਨਾਂ ਦੇ
ਕਰਤੀ ਹੋਣੀ ਆ। ਪਰ ਉਹ ਇਸ ਵੇਲੇ ਜੇ ਕੋਈ ਕਿਤਾਬਾਂ ਖਰੀਦ ਕੇ ਪੜ੍ਹੀਆਂ ਜਾਂਦੀਆਂ ਨਾ ਪੰਜਾਬੀ ਦੀਆਂ, ਤੇ ਨਰਿੰਦਰ ਸਿੰਘ ਕਪੂਰ ਦੀਆਂ ਪੜ੍ਹੀਆਂ ਜਾਂਦੀਆਂ।
ਜੀ ਜੀ ਜੀ, ਬਹੁਤ ਵਧੀਆ, ਮਤਲਬ ਉਹਨਾਂ ਨੇ ਲਿਖੀਆਂ ਹੋਈਆਂ ਕਿਤਾਬਾਂ, ਚਲੋ ਦੁਨੀਆਂ ਦੀ ਸਚਾਈਆਂ ਨੇ ਤਜਰਬੇ ਦੇ ਨਾਲ ਜਾਂ ਹੋਰ ਕਿਤੋਂ ਇਕੱਠੀਆਂ ਵੀ ਕੀਤੀਆਂ ਜਾ ਸਕਦੀਆਂ ਨੇ। ਤੇ ਉਹਨਾਂ ਨੇ ਬੜੇ ਇੱਕ ਕਲਾ ਦੇ ਨਾਲ ਤਰਤੀਬ ਵਾਰ ਉਹਨਾਂ ਨੇ ਇਤਿਹਾਸਕ ਪੱਖ ਛੱਡ ਕੇ ਜਾਂ ਹਿਸਟਰੀ ਦੇ ਪੱਖ ਪਾਸੇ ਕੱਢ ਕੇ ਜਾਂ ਲੋਕੇਸ਼ਨਸ ਨੂੰ ਪਾਸੇ ਕੱਢ ਕੇ, ਮਤਲਬ ਇੱਕ ਤਰਤੀਬ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਣੀਆਂ ਆਪਣੇ ਆਪ ਦੇ ਵਿੱਚ ਇੱਕ ਕਲਾ ਆ ਜੀ। ਤੇ
ਬਿਲਕੁਲ
ਹਾਂਜੀ, ਸੋ ਇਸ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਪਾਸਪੋਰਟ ਬਣਾਉਣਾ ਹੋਇਆ ਸੌਖਾ। ਤੇ ਸੌਖਾ ਤਾਂ ਦੇਖੋ ਪਹਿਲਾਂ ਵੀ ਬਹੁਤ ਹੈ ਵੀ ਜੇ ਬਿਊਰੋਕਰੈਟ ਜਿਹੜੇ ਸੌਖੇ ਕੰਮ ਨੂੰ ਸੌਖਾ ਰਹਿਣ ਦੇਣ ਤਾਂ, ਜੀ ਮਦਦ ਦੀ ਗੱਲ
ਹੁਣ ਮਾਰਚ 1970 ਚ ਮੈਂ ਪਾਸਪੋਰਟ ਬਣਾਇਆ ਸੀ ਤੇ ਓਦੋ ਸਮਝ ਲੋ ਭੀ ਪੁਲਿਸ ਵਾਲਿਆਂ ਨਾ ਕਰਤੀ ਸੀ ਫੇਰ ਜਗਮੀਤ ਬਰਾੜ ਦਾ ਡੈਡੀ ਸੀ ਸਰਦਾਰ ਗੁਰਮੀਤ ਸਿੰਘ ਵਜ਼ੀਰ ਅਕਾਲੀ ਸਰਕਾਰ ਚ ਉਹਦੇ ਨਾਲ ਮੇਰੀ ਚੰਗੀ ਘੂੰ ਘਾਂ ਸੀ ਤੇ ਓਹਨੇ ਫਿਰ ਇਕ ਜਸਪਾਲ ਸਿੰਘ ਨਾਮੀ ਆਈ ਏ ਐਸ ਸੈਕਟਰੀ ਨੂੰ ਟੈਲੀਫੋਨ ਕੀਤਾ ਉਹ ਫਿਰ ਮੈਨੂੰ ਆਣ ਕੇ ਫਾਰਮ ਭਰ ਕੇ ਜਿਥੇ ਮੈਂ ਰੁਕਿਆ ਸੀ ਆ ਕੇ ਦੇ ਗਿਆ ਤਾਂ ਮੇਰਾ ਪਾਸਪੋਰਟ ਬਣਿਆ ਤੇ ਫੇਰ ਕਿਉਂਕਿ ਓਦੋ ਪਾਸਪੋਰਟ ਇਕ ਬੜਾ ਬੜਾ ਤੁਹਾਡੇ ਤੇ ਰਹਿਮੋ ਕਰਮ ਹੁੰਦਾ ਸੀ ਯਾਨੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੀ ਲਿਖਿਆ ਵੀ ਮੈਂ ਫਾਰਮ ਭਰਿਆ ਪਾਸਪੋਰਟ ਦਾ ਤੇ ਮੈਨੂੰ ਪਾਸਪੋਰਟ ਨਹੀਂ ਮਿਲਿਆ ਤੇ ਮੇਰੇ ਘਰ ਸੀ ਆਈ ਡੀ ਪੜਤਾਲ ਕਰਨ ਵਾਸਤੇ ਆਈ ਕਿ ਤੁਹਾਡੇ ਕੋਲ ਕਿੰਨੇ ਪਾਸਪੋਰਟ ਆ ਕਹਿੰਦਾ ਵੀ ਮੇਰਾ ਤੇ ਮੈਂ ਤੇ ਆ ਭਰਿਆ ਜੇ ਪਾਸਪੋਰਟ ਮਿਲਿਆ ਨੀ ਕਹਿੰਦਾ ਤੁਹਾਡੇ ਨਾਂ ਤੇ ਤੁਹਾਡੇ ਕੋਈ ਪਾਸਪੋਰਟ ਲੈ ਕੇ ਤੇ ਬਾਹਰ ਫਿਰ ਰਿਹਾ ਇਸ ਤਰ੍ਹਾਂ ਹੁੰਦਾ ਵੀ ਤੁਹਾਡੀ ਫੋਟੋ ਲਾ ਕੇ ਕਿ ਹੋਰ ਦੀ ਫੋਟੋ ਲਾ ਕੇ ਤੇ ਪਾਸਪੋਰਟ ਅਪਲਾਈ ਤੁਸੀਂ ਕੀਤਾ ਤੇ ਪਾਸਪੋਰਟ ਕੋਈ ਹੋਰ ਲੈ ਕੇ ਫਿਰਦਾ ਰਿਹਾ ਤੇ ਫਿਰ ਜਦੋਂ 71 ਦੀ ਇਲੈਕਸ਼ਨ ਦੇ ਵਿਚ ਸਵਰਨ ਸਿੰਘ ਦੇ ਉਹ ਫੋਰਨ ਮਿਨਿਸਟਰ ਸੀ ਤੇ ਸਵਰਨ ਸਿੰਘ ਨੂੰ ਫਿਰ ਉਥੋਂ ਦੇ ਲੋਕੀ ਮਿਲੇ ਭਾਈ ਭਾਈ ਤੂੰ ਵੋਟਾਂ ਮੰਗਣ ਆ ਜਾਣਾ ਆ ਸਾਡੇ ਪਾਸਪੋਰਟਾਂ ਦੀ ਤਕਲੀਫ਼ ਹੈ ਉਹਨੇ ਫਿਰ ਇਹ ਕਾਨੂੰਨ ਪਾਸ ਕਰਵਾਤਾ ਸੀ ਵੀ 21 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਕਿਸੇ ਮਹਿਕਮੇ ਵੱਲੋਂ ਗਲਤੀ ਦਾ ਓਬਜੈਕਸ਼ਨ ਲੱਗ ਕੇ ਆਵੇ ਨਹੀਂ ਤੇ ਪਾਸਪੋਰਟ ਬਣ ਕੇ ਤੁਹਾਡੇ ਘਰ ਆਊਗਾ ਤੇ ਉਹ ਫਿਰ ਜਦੋਂ ਮੇਰੀ ਘਰਵਾਲੀ ਨੇ ਬਣਾਇਆ ਪਾਸਪੋਰਟ ਉਦੋਂ ਪਾਸਪੋਰਟ ਬਣ ਕੇ ਆ ਗਿਆ ਤੇ ਬਾਅਦ ਉਹ SHO ਆਇਆ ਟਾਣੇ ਦਾ ਕਹਿੰਦਾ ਜੀ ਤੁਸੀਂ ਪਾਸਪੋਰਟ ਦੀ ਅਪਲਾਈ ਕੀਤਾ ਤੇ ਮੇਰੇ ਫਾਦਰ ਲਾ ਕੇ ਪਾਸਪੋਰਟ ਤੇ ਆ ਵੀ ਗਿਆ ਬਣ ਕੇ ਕਹਿੰਦਾ ਲਿਆਓ ਮੈਂ ਫਾਰਮ ਭਰਨਾ ਪੈਨ ਮੰਗਿਆ ਤੁਰਨ ਵੇਲੇ ਪੈਨ ਲਾ ਪਿਆ ਜੇਬ ਨੂੰ ਤੇ ਉਹ ਭਾਜੀ ਕਹਿੰਦੇ ਪਿਤਾ ਫਾਦਰ ਲਾ ਨੂੰ ਭਾਜੀ ਕਹਿੰਦੇ ਭਾਜੀ ਕਹਿੰਦੇ ਵੀ ਆ ਸਰ ਜੀ ਪਹਿਲੀ ਪੈਨ ਤਾਂ ਦੇ ਜੋ ਕਹਿੰਦੇ ਤੇ ਹੁਣ ਤੁਸੀਂ ਸਾਨੂੰ ਪੈਨ ਵੀ ਨਹੀਂ ਦੇਣਾ ਉਹ ਕਹਿੰਦੇ ਇਹ ਨੀ ਦੇਣਾ ਇਹ ਕਿਤੇ ਉਹ ਮਿਲਿਆ ਵਾ ਲੈ ਤੈਨੂੰ ਹੋਰ ਪੈਨ ਦੇ ਦਿੰਦੇ ਸੋ ਇਹੋ ਜਿਹਾ ਹਾਲ ਹੁੰਦਾ ਸੀ ਫੇਰ ਬਣੀ ਸਰਕਾਰ ਜਨਤਾ ਦੀ 77 ਚ ਐਮਰਜੈਂਸੀ ਤੋਂ ਬਾਅਦ ਇੰਦਰਾ ਨੂੰ ਮੂਹੇ ਮੂੰਹ ਸੁੱਟ ਕੇ ਫੇਰ ਫਾਰਨ ਮਿਨਿਸਟਰ ਬਣਿਆ ਅਟਲ ਬਿਹਾਰੀ ਵਾਜਪਾਈ ਇਹਨੇ ਫਿਰ ਕਾਨੂੰਨ ਪਾਸ ਕਰਤਾ ਵੀ ਐਵਰੀ ਇੰਡੀਅਨ ਸਿਟੀਜ਼ਨ ਹੈਜ਼ ਗੋਟ ਏ ਰਾਈਟ ਟੂ ਹੈਵ ਏ ਪਾਸਪੋਰਟ ਉਹਨੇ ਬਾਹਰ ਜਾਣਾ ਜਾਂ ਨਹੀਂ ਜਾਣਾ ਤੇ ਫੇਰ ਇਹ ਸਹੂਲਤ ਕਰਤੀ ਵੀ MLC ਤੇ MP ਜਿਹੜਾ ਆ ਉਹ ਤੁਹਾਡੇ ਸਾਈਨ ਕਰ ਦੇਵੇ ਫਾਰਮ ਤੇ ਫਿਰ ਤੁਹਾਨੂੰ ਪੁਲਿਸ ਪਲਸ ਦੀ ਕਿਸੇ ਮਹਿਕਮੇ ਦੀ ਲੋੜ ਨਹੀਂ ਜਿਵੇਂ ਮੈਨੂੰ ਨਹੀਂ ਸੀ ਲੋੜ ਪਈ ਸੈਕਟਰੀ ਦੇ ਦਸਤਖਤ ਕਰਨ ਤੇ ਹੁਣ ਜੇ ਹੋਰ ਵੀ ਇਹਨਾਂ ਨੇ ਸੌਖਾ ਕਰਤਾ ਤੇ ਬੜੀ ਚੰਗੀ ਗੱਲ ਆ ਪਾਸਪੋਰਟ ਤੇ ਕਿਸਮ ਦੀ ਤੁਹਾਡੇ ਕੋਲ ਆਈਡੈਂਟੀਫਿਕੇਸ਼ਨ ਆ ਤੁਹਾਨੂੰ ਬੰਦਾ ਫੀਸ ਭਰਦਾ ਆ ਫਾਰਮ ਭਰ ਕੇ ਦਿੰਦਾ ਆ ਤੁਸੀਂ ਉਹਨੂੰ ਪਾਸਪੋਰਟ ਦਿੰਦੇ ਕਿਉਂ ਨੀ ਜਾਂ ਤੇ ਆ ਵੀ ਉਹ ਦੇਸ਼ ਲਈ ਕੋਈ ਖਤਰਾ ਆ ਕੋਈ ਉਹ ਤੇ ਕ੍ਰਿਮੀਨਲ ਨੇ ਭੱਜ ਨਾ ਜਾਵੇ ਤੇ ਪਤਾ ਨੀ ਹਿੰਦੁਸਤਾਨ ਦੀ ਸਰਕਾਰ ਮੇਰੇ ਕੋਲ ਕਿੰਨੇ ਹਾਂਜੀ ਕਿੰਨੇ ਪਾਸਪੋਰਟ ਆ ਮੇਰੇ ਕੋਲ ਇਕ ਮਿੰਟ ਇਕ ਤਾਂ ਗੁਆਚ ਗਿਆ ਸੀ ਮੇਰੇ ਕੋਲ ਥੱਬਾ ਪਾਸਪੋਰਟਾਂ ਦਾ ਪਿਆ ਕਿਉਂਕਿ ਦੁਨੀਆਂ ਫਿਰਦੇ ਰਹੇ ਇਕ ਪਾਸਪੋਰਟ ਤਾਂ ਗੁਆਚ ਗਿਆ ਸੀ ਇਕ ਮੇਰੇ ਕੋਲ ਮਸ਼ੀਨ ਚ ਧੋਤਾ ਗਿਆ ਤੇ ਉਹ ਮੈਂ ਲੈ ਕੇ ਗਿਆ ਤੇ ਅੱਗਿਓ ਜਿਹੜੀ ਸੀ ਉਹ ਇੰਡੀਅਨ ਲੇਡੀ ਬੈਠੀ ਪਾਸਪੋਰਟ ਦੇਣ ਵਾਲੀ ਤੇ ਉਹਨੇ ਉਹ ਮੇਰਾ ਧੋਤਾ ਹੋਇਆ ਪਾਸਪੋਰਟ ਰੱਖ ਲਿਆ ਮੈਂ ਕਿਹਾ ਭਾਈ ਇਹ ਬੀਬਾ ਇਹ ਕਾਹਦੇ ਲਈ ਰੱਖ ਰਹੀ ਆ ਇਹ ਨੀ ਅਸੀਂ ਦਿੰਦੇ ਹੁੰਦੇ ਜੀ ਰੱਖਦੇ ਆ ਇੱਥੇ ਸਿਡਨੀ ਦੇ ਵਿਚ ਇੰਡੀਅਨ ਲੇਡੀ ਨੇ ਮੇਰਾ ਉਹ ਪਾਸਪੋਰਟ ਦਿੱਤਾ ਨੀ ਮੈਂ ਕਿਹਾ ਮੈਂ ਦੁਨੀਆਂ ਤੇ ਘੁੰਮਣ ਦਾ ਰਿਕਾਰਡ ਰੱਖਿਆ ਮੇਰੇ ਕੋਲ ਥੱਬਾ ਪਾਸਪੋਰਟਾਂ ਦਾ ਆ ਉਹ ਕਿਨੇ ਵਾਪਸ ਨੀ ਲਿਆ ਤੇ ਤੂੰ ਕਿਉਂ ਰੱਖ ਉਹਨੇ ਮੈਨੂੰ ਦਿੱਤਾ ਹੀ ਨੀ ਪਿਓ ਦੀ ਧੀ ਨੇ ਉਹ ਪਾਸਪੋਰਟ ਵਾਪਸ
ਅੱਛਾ ਜੀ ਚਲੋ
ਇਹੋ ਜਿਹੇ ਮਤਲਬ ਇੰਡੀਅਨ ਮੈਂਟੈਲਿਟੀ ਜਿਹੜੀ ਆ ਬਾਹਰ ਆ ਚਾਹੇ ਅੰਦਰ ਬਾਣੀ ਦੀ ਹੈਗੀ ਨਾ ਤੁਕ ਵੀ ਦੇਸ਼ ਛੋੜ ਪਰਦੇਸਾਂ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ
ਹਾਂਜੀ
ਅਸੀਂ ਉਹ ਜੋ ਆਪਣੀਆਂ ਉਥੋਂ ਮਾੜੀਆਂ ਚੀਜ਼ਾਂ ਉਹ ਸਮੁੰਦਰੋਂ ਪਾਰ ਵੀ ਲੈ ਆਉਂਦੇ ਆ ਉਹ ਛੱਡਦੇ ਨੀ ਗਏ ਚੰਗੀਆਂ ਉਥੇ ਛੱਡ ਆਉਂਦੇ ਆ ਇਥੋਂ ਦੀਆਂ ਚੰਗੀਆਂ ਨੂੰ ਗ੍ਰਹਿਣ ਨਹੀਂ ਕਰਦੇ ਮਾੜੀਆਂ ਗ੍ਰਹਿਣ ਕਰ ਲੈਣੇ ਆ
ਤਾਂ ਜੀ ਉਹ ਜਿਹੜੀ ਲੇਡੀ ਆ ਫੇ ਉਹਦੇ ਵੀ ਉਹ ਵੀ ਕਲਰਕ ਹੋਣੀ ਹੈ ਨਾ ਉਹਦੇ ਵੀ ਦੋ ਕੱਕੇ ਲੱਗੇ ਹੋਣੇ ਇੱਕ ਅੱਗੇ ਪਿੱਛੇ
ਤੇ ਉਹਨੇ ਮੈਨੂੰ ਨਾਮ ਹੀ ਦੱਸਿਆ ਹਾਂਜੀ ਇਹ ਪੰਜਾਬਣ ਸੀ ਫੇਰ ਕਲੀ ਇੰਡੀਆ ਨਹੀਂ ਪੰਜਾਬਣ ਸੀ
ਬਸ ਫੇਰ ਉਹੀ ਆ ਨਾ ਕੱਕਾ ਕੱਕੇ ਦਾ ਬੈਰੀ ਤੇ ਚਲੋ ਜਿਹੜੀ ਇਹ ਖਬਰ ਵੈਸੇ ਲੱਗੀ ਹੈ ਨਾ ਪਾਸਪੋਰਟ ਬਣਾਉਣਾ ਹੋਇਆ ਸੌਖਾ ਇਸ ਦੇ ਇਹ ਕਿਉਂ ਲੱਗੀ ਆ ਮਤਲਬ ਇਹ ਕੋਈ ਫਰੰਟ ਪੇਜ ਤੇ ਖਬਰ ਲੱਗਣ ਦੀ ਬਣਦੀ ਹੈ ਗੱਲ ਤੁਸੀਂ ਇਹ ਦੱਸੋ ਹਨਾ ਮਤਲਬ
ਲੋਕਾਂ ਦਾ ਭਾਈ ਜਿਹੜੇ ਬਾਹਰ ਜਾ ਰਹੇ ਆ ਬਾਹਰ ਜਾਣ ਦੇ, ਕਿਉਂਕਿ ਖਾਸ ਕਰਕੇ ਪੰਜਾਬ ਦੇ ਵਿੱਚ ਹਰ ਨੌਜਵਾਨ ਕੁੜੀ ਮੁੰਡਾ ਬਾਹਰ ਜਾਣਾ ਚਾਹੁੰਦਾ ਨਾ, ਤੇ ਇਹ ਉਹਨਾਂ ਨੂੰ ਖੁਸ਼ ਕਰਨ ਲਈ ਤੇ ਭਾਈ ਭਾਈ ਇਹ ਸਰਕਾਰ ਤੇ ਬੜਾ ਚੰਗਾ ਕੰਮ ਕਰ ਰਹੀ
ਹੈ। ਇਸੇ ਇਸੇ ਥਾਂ ਤੇ ਲਿਖਿਆ ਹੁੰਦਾ ਵੀ 1,00,000 ਖਬਰ ਹਨਾ, ਸੋਰੀ ਮਤਲਬ 1,00,000 ਨੌਕਰੀ ਹੋਰ ਆ ਗਈ, 1,00,000 ਨੌਕਰੀ ਹੋਰ ਕੱਢ ਦਿੱਤੀ। ਮਤਲਬ ਇਹਦੀ ਬਜਾਏ ਮਤਲਬ ਪਾਸਪੋਰਟ ਬਣਾਉਣਾ ਹੋਇਆ ਸੌਖਾ। ਹੁਣ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ ਦਿਨੀ ਨਾ ਇੱਕ ਸਰਵੇ ਹੋਇਆ ਸੀ ਇੰਡੀਆ ਦੇ ਵਿੱਚ, ਤੇ ਉਸ ਸਰਵੇ ਦੇ ਮੁਤਾਬਕ ਸ਼ਾਇਦ BBC ਨੇ ਕੀਤਾ ਸੀਗਾ, ਤੇ ਉਸ ਸਰਵੇ ਦੇ ਵਿੱਚ ਪੰਜਾਬੀ ਤਾਂ ਤਕਰੀਬਨ ਕਹਿੰਦੇ 100% ਹੀ ਬਾਹਰ ਜਾਣ ਨੂੰ ਭੱਜਦੇ ਨੇ। ਯੂਥ ਜਿਹੜਾ ਮਤਲਬ ਨੌਜਵਾਨ ਪੀੜ੍ਹੀ ਆ ਉਹ ਤਾਂ ਛੱਡਣ ਨੂੰ ਫਿਰਦੀ ਆ ਭਾਰਤ ਵਿੱਚ ਛੱਡ ਦੇਣਾ, ਠੀਕ ਹੈ ਨਾ। ਤੇ ਭਾਰਤੀ ਕੁੱਲ ਮਿਲਾ ਕੇ ਭਾਰਤੀ ਵੀ ਸ਼ਾਇਦ 85-90% ਇਹ ਚਾਹੁੰਦੇ ਨੇ ਨੌਜਵਾਨ ਪੀੜ੍ਹੀ ਕਿ ਅਸੀਂ ਭਾਰਤ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਜਾਈਏ। ਇਹ ਲੋਕਾਂ ਦੀ ਇਹ ਮਤਲਬ ਲੋਕ ਯੂਥ ਚਾਹੁੰਦੇ ਨੇ। ਇਹ ਜਿਹੜੀ ਖਬਰ ਲੱਗੀ ਆ ਨਾ ਫਰੰਟ ਪੇਜ ਤੇ ਹੁਣ ਪਾਸਪੋਰਟ ਬਣਾਉਣਾ ਹੋਇਆ ਸੌਖਾ, ਇਹ ਉਨ੍ਹਾਂ ਨੂੰ ਇੱਕ ਰਾਹਤ ਦਿੱਤੀ ਜਾ ਰਹੀ ਆ ਇਲੈਕਸ਼ਨਾਂ ਦੇ ਮੁੱਦੇ ਤੋਂ ਭਟਕਾ ਕੇ,
ਮਤਲਬ ਉਨ੍ਹਾਂ ਨੂੰ ਲਾਲਚ ਦਿੱਤਾ ਜਾ ਰਿਹਾ, ਗਾਜਰ ਬੰਨੀ ਜਾ ਰਹੀ ਆ।
ਹਾਂ ਕਹਿੰਦੇ ਕਿ ਤੁਸੀਂ ਜਾਣਾ ਹੈ ਨਾ 90% ਚਾਹੁੰਦੇ ਹੋ, ਚੱਕੋ ਤੁਹਾਡੇ ਲਈ ਪਾਸਪੋਰਟ ਬਣਾਉਣਾ ਸੌਖਾ ਕਰਤਾ, ਹੁਣ ਜਾਓ। ਤੁਸੀਂ ਕਹਿੰਦੇ ਕੋਈ ਚੱਕਰ ਨੀ ਤੁਹਾਡੀ ਲੋੜ ਨੀ ਤੇ ਜਾਓ, ਹੈਨਾ। ਸੋ ਮਤਲਬ
ਲੋੜ ਨੀ ਨਾਲੇ ਵੋਟ ਜਾਂਦੇ ਜਾਂਦੇ ਵੋਟ ਸਾਨੂੰ ਪਾ ਜਾਓ,
ਜਾਂਦੇ ਜਾਂਦੇ ਵੋਟ ਪਾ ਜਾਓ। ਸੋ ਮਤਲਬ ਇਹ ਮਾਨਸਿਕਤਾ ਜਿਹੜੀ ਆ ਉਹ ਲੱਗੀ ਹੋਈ ਆ। ਮਤਲਬ ਸਰਕਾਰ ਨੇ ਇਹ ਨੀ ਸੋਚਿਆ ਵੀ ਸਾਡਾ ਯੂਥ ਜਿਹੜਾ ਆ ਯੰਗ ਬਲੱਡ ਆ ਜਿਹਨੇ ਕੰਮ ਕਰਨਾ ਉਹ 90% 100% ਬਾਹਰ ਭੱਜਣ ਨੂੰ ਤਿਆਰ ਹੈ, ਅਸੀਂ ਤਾਂ ਸਮਾਂ ਕਿ ਪਾਸਪੋਰਟ ਬਣਾਉਣਾ ਔਖਾ ਕਰੀਏ ਕਿ ਵੱਧ ਤੋਂ ਵੱਧ ਟਾਈਮ ਇਹ ਇੱਥੇ ਰਹਿਣ, ਕੰਮ ਕਰਨ, ਟੈਕਸ ਦੇਣ, ਹਨਾ। ਤੇ ਉਹ ਕਹਿੰਦੇ ਨੇ
ਕੰਮ ਕੀ ਕਰਨ, ਕੰਮ ਉਹਨਾਂ ਕੋਲ ਦੇਣ ਲਈ ਹੋਵੇ ਤੇ ਕਰਨ ਨਾ, ਉਹ ਤੇ ਆਪ ਚਾਹੁੰਦੇ ਆ ਵੀ ਭੱਜਣ ਬਾਹਰ ਸਾਡੀ ਸਿਰਦਰਦੀ ਘਟੇ।
ਹਾਂਜੀ ਹਾਂਜੀ,
ਕੰਮ ਹੈ ਨੀ ਨਾ ਉਹਨਾਂ ਕੋਲ।
ਹਾਂਜੀ ਬਿਲਕੁਲ। ਚਲੋ ਆਪਾਂ ਇਹ ਜਿਹੜੇ ਮੁੱਦੇ ਨੇ ਇਹਨਾਂ ਤੇ ਆਪਾਂ ਗੱਲ ਕਰ ਰਹੇ, ਨਾਲ ਖਬਰਾਂ ਵੀ ਝਾਤੀ ਮਾਰ ਰਹੇ ਕਿ ਕੀ ਹੋ ਰਿਹਾ। ਤੇ ਉਧਰ ਜੀ 16 ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਤੇ ਉਨ੍ਹਾਂ ਦੇ ਵਿੱਚ 6 ਵਿਧਾਇਕਾਂ ਤੇ ਭਰੋਸਾ ਕਾਇਮ, 2 ਦੀ ਟਿਕਟ ਕੱਟੀ, ਮੁਹੰਮਦ ਸਦੀਕ ਤੇ ਅਜੈਬ ਸਿੰਘ ਭੱਟੀ ਦੀ ਬਦਲੀ ਸੀਟ, ਮਨਪ੍ਰੀਤ ਸਿੰਘ ਬਾਦਲ ਆਪਣੇ 2 ਹਮਾਇਤਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਹੋਇਆ ਕਾਮਯਾਬ ਜੀ। ਸੋ ਇਹ ਸੀ ਕਾਂਗਰਸ ਦੇ ਸਬੰਧ ਦੇ ਵਿੱਚ, ਟਿਕਟਾਂ ਦੇ ਸਬੰਧ ਦੇ ਵਿੱਚ ਖਬਰ। ਤੇ ਇਕ ਹੋਰ ਖਬਰ ਆ ਰਹੀ ਹੈ ਜੀ, ਉਸ ਖਬਰ ਤੋਂ ਪਹਿਲਾਂ ਮੈਂ ਦੱਸਦਾ ਕਿ ਥੋੜੀ ਦੇਰ ਬਾਅਦ ਅਸੀਂ ਅੱਜ ਲਵਾਂਗੇ ਆਪਾਂ ਉਨ੍ਹਾਂ ਨੂੰ, ਚੰਦ ਕੁ ਮਿੰਟ ਗੱਲ ਕਰਾਂਗੇ ਮਲਡੂਰੇ ਵਾਲੇ ਭਾਜੀ ਹੁਣਾਂ ਨਾਲ, ਗਰੇਵਾਲ ਬ੍ਰਦਰਸ ਉਨ੍ਹਾਂ ਨਾਲ, ਕਿਉਂਕਿ ਉਥੇ ਇਕ ਬੜਾ ਹੀ ਅਹਿਮ ਗਤੀਵਿਧੀ ਚੱਲ ਰਹੀ ਹੈ ਉਨ੍ਹਾਂ ਦੇ ਇਲਾਕੇ ਦੇ ਵਿਚ, ਤੇ ਉਹ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਨੇ। ਇਹ ਸਾਰੀਆਂ ਆਪਾਂ ਗੱਲਾਂ ਬਸ ਇਸ ਬ੍ਰੇਕ ਤੋਂ ਬਾਅਦ 10 ਵਜੇ ਤੋਂ ਬਾਅਦ ਕਰਾਂਗੇ। ਪਰ ਗਦਾਫ਼ੀ ਜਿਹੜੇ ਹਮਾਇਤੀਆਂ ਤੋਂ ਛਡਵਾਇਆ ਜਹਾਜ਼ ਜੀ, ਇਕ ਲੀਬੀਆ ਦੀ ਏਅਰਬੱਸ A320 ਦੇ ਨੂੰ ਗ੍ਰਿਫ਼ਤਾਰ ਮਤਲਬ ਹਾਈਜੈਕ ਕਰ ਲਿਆ ਗਿਆ ਸੀ, ਤੇ ਮਾਲਟਾ ਦੇ ਜਿਹੜੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਸਨੂੰ ਉਤਾਰ ਲਿਆ ਗਿਆ ਸੀ, ਤੇ ਉਹ ਜਿਹੜੇ 2 ਅਗਵਾਹਕਾਰ ਸੀ ਉਨ੍ਹਾਂ ਤੋਂ ਹੁਣ ਇਹ ਜਹਾਜ਼ ਜਿਹੜਾ ਛਡਵਾ ਲਿਆ ਗਿਆ। ਤੇ ਜਿਹੜੀ ਖ਼ਬਰ ਵੱਲ ਮੈਂ ਤੁਹਾਡਾ ਤਾਂ ਜੀ ਧਿਆਨ ਦਿਵਾਉਣਾ ਚਾਹੁੰਦਾ ਉਹ ਇਹ ਹੈ ਕਿ ਵਿਆਹਾਂ 'ਚ ਹਥਿਆਰ ਚਲਾਉਣ ਤੇ ਅਸ਼ਲੀਲ ਗੀਤਾਂ ਤੇ ਸਖ਼ਤੀ, ਹਾਈ ਕੋਰਟ ਨੇ ਤਲਬ ਕੀਤਾ ਪੰਜਾਬ ਤੇ ਕੇਂਦਰ ਸਰਕਾਰ ਨੂੰ। ਵਿਆਹਾਂ, ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ 'ਚ ਔਰਤ ਨੂੰ ਉਤਪਾਦ ਵਜੋਂ ਵਰਤਿਆ ਜਾਂਦਾ ਹੈ ਜੀ, ਪਟੀਸ਼ਨਰ ਨੇ ਕਿਹਾ ਹੈ। ਹੁਣ ਇਹ ਪੰਜਾਬ ਨੂੰ ਕਿਉਂ, ਹਰਿਆਣੇ ਦੇ ਵਿੱਚ ਵੀ ਤਾਂ ਗੋਲੀ ਚੱਲੀ ਹੈ, ਉੱਥੇ ਵੀ ਇੱਕ ਸਾਧਵੀ ਨੇ ਨਣਾਨ ਪਤਨੀ ਮਾਰਤੀ ਸੀ, ਪਤਨੀ ਸੱਸ ਫੁੱਫੀ ਮਾਰਤੀ ਸੀ, ਇਹ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਉਂ ਤਲਬ ਕੀਤਾ, ਨਾਲ ਹਰਿਆਣਾ ਸਰਕਾਰ ਨੂੰ ਕਿਉਂ ਨਹੀਂ ਕੀਤਾ?
ਗੁੱਡ ਪੁਆਇੰਟ। ਪਹਿਲੀ ਤੇ ਗੱਲ ਆ ਵੀ ਪੰਜਾਬੀਆਂ ਨਾਲ ਤੇ ਜਿੱਥੇ ਵੀ ਗੱਲ ਹੋਏ ਵਿਤਕਰਾ ਹੋਣਾ ਹੀ ਹੋਣਾ, ਚਾਹੇ ਉਹ ਕੋਈ ਕੋਰਟ ਆ ਤੇ ਚਾਹੇ ਕੋਈ ਸਰਕਾਰ ਆ। ਤੇ ਦੂਜੀ ਗੱਲ ਆ ਵੀ ਪੰਜਾਬ ਦੇ ਵਿਚ ਵਿਆਹ ਮੈਂ ਵੀ ਪਿਛਲੇ ਸਾਲ ਅਟੈਂਡ ਕੀਤੇ ਆ, ਪਰ ਜੋ ਗੰਦ ਤੇ ਜੋ ਘੋਲਦਾ ਆ ਵਿਆਹ ਸਮੇਂ, ਤੇ ਜਿੰਨਾ ਧਨ ਉਜਾੜਿਆ ਜਾਂਦਾ ਆ, ਜਿੰਨਾ ਵਿਸਕੀ ਦੀਆਂ ਨਦੀਆਂ ਵਗਾਈਆਂ ਜਾਂਦੀਆਂ ਆ, ਤੇ ਜੋ ਅਰਧ ਨੰਗੀਆਂ ਕੁੜੀਆਂ ਨੂੰ ਸਟੇਜਾਂ ਤੇ ਨਚਾਇਆ ਜਾਂਦਾ, ਮੈਂ ਤੇ ਪੰਜਾਬ 'ਚ ਹੀ ਵੇਖਿਆ ਨਾ, ਤੇ ਇਹ ਤੇ ਬਹੁਤ ਮਾੜੀ ਗੱਲ ਆ। ਜੇ ਕੋਈ ਕੋਰਟ ਨੂੰ ਵੀ ਕਿਸੇ ਅਕਲ ਆਈ ਆ, ਕਿਸੇ ਜੱਜ ਨੂੰ ਵੀ, ਤੇ ਬੜੀ ਚੰਗੀ ਗੱਲ ਆ, ਇਹ ਬੰਦ ਹੋਣੇ ਚਾਹੀਦੇ।
ਪਰ ਤਾਇਆ ਜੀ, ਇਸ ਨੂੰ ਮੋਨੀਟਰ ਕੌਣ ਕਰੇਗਾ, ਇਸ ਨੂੰ ਰੋਕੇਗਾ ਕੌਣ? ਕਾਨੂੰਨ ਕਹਿੰਦਾ ਆ ਫਰੀਡਮ ਆਫ ਸਪੀਚ ਦੇ ਅਧੀਨ ਵੀ ਕਿਸੇ ਵੀ ਤਰ੍ਹਾਂ ਦਾ ਗੀਤ ਜਿਹੜਾ ਆ ਉਹ ਲਾਇਆ ਜਾ ਸਕਦਾ, ਠੀਕ ਆ, ਗਾਇਆ ਜਾ ਸਕਦਾ ਆ। ਉਸ ਦੇ ਵਿਚ ਜਿਹੜੇ ਹੁਣ ਫਿਲਮਾਂ ਦੇ ਆ ਸੈਂਸਰ ਬੋਰਡ ਆ, ਉਹ ਉਸ ਹਿਸਾਬ ਨਾਲ ਉਹਨੂੰ ਰੇਟਿੰਗ ਦੇ ਦਿੰਦੇ ਨੇ। ਹੁਣ ਕੋਈ ਫਿਲਮ ਅਸ਼ਲੀਲ ਫਿਲਮ ਬਣਾਉਂਦਾ ਉਹ ਸੈਂਸਰ ਬੋਰਡ ਉਸ ਨੂੰ ਰੋਕ ਨਹੀਂ ਸਕਦਾ, ਇਹ ਕਾਨੂੰਨੀ
ਕੱਟ ਦਿੰਦਾ
ਨਹੀਂ ਕੱਟਦਾ ਵੀ ਕੱਟਦਾ ਵੀ ਨੀ
ਅੱਛਾ
ਉਹਦੇ ਤੇ ਰੇਟਿੰਗ ਐਕਸ ਰੇਟਿਡ ਲਾ ਦਿੰਦਾ ਜਾਂ ਆਰ ਰੇਟਿਡ ਲਾ ਦਿੰਦਾ ਵੀ ਇਹਨੂੰ 18 ਸਾਲ ਤੋਂ ਉੱਤੇ ਹੀ ਦੇਖ ਸਕਦੇ ਨੇ ਠੀਕ ਹੈ ਉਹ ਕੱਟਦਾ ਨੀ ਜੇ
ਉਹ ਸਗੋਂ ਜਿਹਨੂੰ ਜਿਹਨੂੰ ਇਹੋ ਜਿਹਾ ਸਰਟੀਫਿਕੇਟ ਮਿਲ ਜਾਂਦਾ ਉਹ ਸਗੋਂ ਜਿਆਦਾ ਚੱਲਦੀ ਹੈ ਉਹਨੂੰ ਜਿਆਦਾ ਲੋਕੀ ਭੱਜ ਕੇ ਵੇਖਦੇ
ਹਾਂਜੀ ਪਰ ਉਹ ਜੇ ਇਹੋ ਜਿਹੀ ਮਾਰ ਧਾੜ ਫਿਲਮ ਜਾਂ ਅਸ਼ਲੀਲ ਫਿਲਮ ਨੂੰ ਉਹ ਹੇਠਾਂ ਵਾਲੀ ਕੈਟਾਗਰੀ ਦੇ ਵਿਚ ਲਿਆਉਣਾ ਚਾਹੁੰਦਾ ਫੇਰ ਕੱਟਣੀ ਵੱਢਣੀ ਪੈਂਦੀ ਆ ਅਦਰਵਾਈਜ਼ ਨੀ ਸੋ ਹੁਣ ਜਿਹੜੇ ਗੀਤ ਵੀ ਚੱਲ ਰਹੇ ਨੇ ਹੁਣ ਇੱਕ ਗੀਤ ਦੇ ਵਿਚ ਕਹਿ ਰਹੇ ਨੇ ਜੀ ਮੈਂ ਗੋਲੀ ਮਾਰ ਦਊਂਗਾ ਉਹ ਮਾਰ ਦਊਂਗਾ ਆਹ ਮਾਰ ਦਊਂਗਾ ਇਹ ਗੀਤ ਜੇ ਤੁਸੀਂ ਜੇ ਸੈਂਸਰ ਬੋਰਡ ਬਣ ਜਾਵੇ ਇਨ੍ਹਾਂ ਤੇ ਸੈਂਸਰ ਹੋਣਾ ਸ਼ੁਰੂ ਹੋ ਜਾਵੇ ਤਾਂ ਫੇਰ ਕੱਲਾ ਇਨ੍ਹਾਂ ਗੀਤਾਂ ਤੇ ਰੋਕ ਨਹੀਂ ਲੱਗੇਗੀ ਜਿਹੜੇ ਸਾਡੇ ਢਾਡੀ ਵਾਰਾਂ ਨੇ ਜਿਹੜੀਆਂ ਸਾਡੀਆਂ ਸੈਂਸਰ ਲੱਗਿਆ ਸੀਗਾ ਜਦੋਂ ਇੰਦਰਾ ਤੋਂ ਬਾਅਦ ਫਿਰ ਕਿੰਨੇ ਢਾਡੀ ਗ੍ਰਿਫ਼ਤਾਰ ਕਰਦੇ ਸੀਗੇ
ਤੁਸੀਂ ਇਹ ਸ਼ਬਦ ਦਾ ਕੀਰਤਨ ਕਰ ਸਕਦੇ ਹੋ ਨਹੀਂ ਚਲੋ ਇਹ ਬੜਾ ਲੰਮਾ ਸਬਜੈਕਟ ਆ ਤੇ ਮੈਂ ਤੁਹਾਡੇ ਨਾਲ ਸਹਿਮਤ ਆ ਆਪਾਂ ਹੋਰ ਇਸ ਤੋਂ ਅਗਾਂਹ ਅੱਗੇ ਕੋਈ ਕੰਮ ਦੀ ਗੱਲ ਕਰ ਲਈਏ ਇਹ ਤਾਂ ਹੁਣ ਜੇ ਲੋਕੀ ਲੱਖਾਂ ਰੁਪਈਏ ਉਹਨਾਂ ਨੂੰ ਆਰਕੈਸਟਰਾ ਨੂੰ ਜਿਹਦਾ ਨਾਂ ਆ ਉਹ ਨੱਚਣ ਵਾਲੀਆਂ ਤੇ ਵਜਾਉਣ ਵਾਲਿਆਂ ਨੂੰ ਸਟੇਜਾਂ ਤੇ ਸੱਦ ਕੇ ਵਿਆਹ ਸਮੇਂ ਲੱਖਾਂ ਦੀ ਉਹਨਾਂ ਨੂੰ ਫੀਸ ਦਿੰਦੇ ਆ ਉੱਤੋਂ ਦੀ ਫਿਰ ਨੋਟਾਂ ਦੀ ਵਰਖਾ ਕਰਦੇ ਆ ਇਹ ਤੇ ਉਹਨਾਂ ਨੂੰ ਅਕਲ ਚਾਹੀਦੀ ਹੈ ਨਾ
ਗਿਆਨੀ ਜੀ ਮੈਂ ਗੱਲ ਇੱਥੇ ਲੈ ਕੇ ਆਉਣਾ ਚਾਹੁੰਦਾ ਸੀ ਕਿ ਕੀ ਸਾਨੂੰ ਦਿੱਲੀ ਦੇ ਵਿਚ ਬੰਬੇ ਦੇ ਵਿਚ ਬੈਠੇ ਸੈਂਸਰ ਬੋਰਡ ਦੀ ਲੋੜ ਹੈ ਆਪਣੇ ਪੰਜਾਬ ਦੇ ਵਿਚ ਦੱਸਣ ਦੀ ਉਨ੍ਹਾਂ ਨੂੰ ਕਿ ਅਸੀਂ ਕੀ ਕਰਨਾ ਜਾਂ ਨਹੀਂ ਕਿ ਸਾਡੇ ਗੁਰੂ ਸਾਹਿਬ ਸਾਡੇ ਰਿਸ਼ੀਆਂ ਮੁਨੀਆਂ ਸਾਡੇ ਪੀਰ ਪੈਗੰਬਰਾਂ ਨੇ ਕਿੰਨੀਆਂ ਸੋਹਣੀਆਂ ਪਿਰਤਾਂ ਪਾਈਆਂ ਹੋਈਆਂ ਸਾਡੇ ਆਪਣੇ ਲੋਕ ਇੱਥੇ ਅਸੀਂ ਆਪ ਨਹੀਂ ਇਹ ਮਨਸਮਤੇ ਆਪਣੇ ਅੰਦਰ ਪਾ ਸਕਦੇ ਪ੍ਰਚਾਰ ਕਿ ਸਾਨੂੰ ਡੰਡਾ ਹੀ ਚਾਹੀਦਾ ਹੁੰਦਾ ਹਮੇਸ਼ਾ ਸਾਡੇ ਲਈ
ਨਹੀਂ ਡੰਡਾ ਹੀ ਚਾਹੀਦਾ ਚਾਰ ਕਿਤਾਬਾਂ ਅਰਸ਼ਾਂ ਉਤਰੀਆਂ ਨਾਲੇ ਉਤਰਿਆ ਡੰਡਾ ਜਿਹੜਾ ਇਹਨਾਂ ਨੂੰ ਕਿਤਾਬਾਂ ਨੂੰ ਜੋ ਲਿਖਿਆ ਨਹੀਂ ਮੰਨਦਾ ਉਹਦੇ ਵਾਸਤੇ ਡੰਡਾ ਕਿਉਂਕਿ ਹੁਣ ਪੰਜਾਬ ਦੇ ਚਲੋ ਵਿਆਹ ਵੇਲੇ ਤੁਸੀਂ ਇੰਟਰਟੇਨਮੈਂਟ ਕਰਨਾ ਆ ਜਾਂਜੀਆਂ ਨੂੰ ਬੈਠੇ ਆ ਘੰਟਾ ਦੋ ਘੰਟੇ ਚਾਰ ਘੰਟੇ ਉੱਥੇ ਤੁਸੀਂ ਕਲਾਸੀਕਲ ਸੱਦਣ ਵੱਲ ਲਾ ਸਕਦੇ ਹੋ ਢਾਡੀ ਵਾਰਾਂ ਕਵੀਸ਼ਰ ਲਾ ਸਕਦੇ ਹੋ ਕਿੰਨੇ ਹੋਰ ਸਭਿਆਚਾਰਕ ਸੰਗੀਤ ਨੇ ਉਹ ਲਾ ਸਕਦੇ ਹੋ ਜ਼ਰੂਰ ਉਹਨਾਂ ਨੰਗੀਆਂ ਕੁੜੀਆਂ ਨੂੰ ਅਸ਼ਲੀਲ ਗੀਤਾਂ ਤੇ ਨਚਾਉਣਾ
ਬਿਲਕੁਲ ਬੜੀ ਮਾੜੀ ਗੱਲ
ਜੋ ਨਚਾਉਂਦੇ ਆ ਉਹ ਕਰਦੇ ਆ
ਜੀ ਹੁਣ ਆਪਾਂ ਸੁਨੇਹੇ ਲੈਣੇ ਆ ਸੁਨੇਹੇ ਮਨੀ ਸਿੰਘ ਹੁਣਾਂ ਨੇ ਆਪਣਾ ਨੰਬਰ ਭੇਜ ਦਿੱਤਾ ਕੁਲਵਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਸਾਡੇ ਸ਼ਹਿਰ ਗੋਡਕੋਸ਼ ਚ ਗੁਰਦੁਆਰਾ ਸਾਹਿਬ ਬਣ ਜਾ ਰਿਹਾ ਅਸੀਂ ਬਹੁਤ ਚਿੰਤਤ ਸੀ ਕਿ ਕਥਾ ਵਾਚ ਕਿੱਥੋਂ ਲਿਆਈਏ ਲੱਗਦਾ ਸਾਡਾ ਕੰਮ ਸਕਾਲਾ ਹੋ ਗਿਆ ਜੀ ਸੰਗਤ ਗੋਡਕੋਸ਼ ਦੀ ਦੇਖੋ ਤਾਇਆ ਜੀ ਤਾਂ ਹਮੇਸ਼ਾ ਰੈਡੀ ਰਹਿੰਦੇ ਨੇ ਨਾਲੇ ਉਹ ਵੀ ਗੋਡਕੋਸ਼ ਦੇ ਵਿਚ ਤਾਇਆ ਜੀ ਹੁਣ ਤਾਂ ਵਧੀਆ ਹੈਗਾ ਚਲੋ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਘਰ ਕਰਨ ਵਾਲੇ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਜਸ ਘੁੰਮਣ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ ਭਾਜੀ ਵਟ ਇਜ਼ ਦ ਰੀਸੈਂਟ ਇਨਫੋਰਮੇਸ਼ਨ ਅਬਾਊਟ ਚੰਡੀਗੜ੍ਹ ਏਅਰਪੋਰਟ ਇਹ ਨਿਊਜ਼ ਦੇ ਵਿਚੋਂ ਡਿਸਅਪੀਅਰ ਹੋ ਗਿਆ ਟਾਕ ਅਬਾਊਟ ਇਟ ਕੱਲ ਨੂੰ ਮਿੰਟੂ ਬਰਾੜ ਹੋਣਾ ਤੋਂ ਵੀ ਪੁੱਛ ਲਾਂਗੇ ਪਰ ਚੰਡੀਗੜ੍ਹ ਨੂੰ ਕੋਈ ਫਲਾਈਟ ਆਉਂਦੀ ਜਾਂਦੀ ਹਜੇ ਨਿਊਜ਼ ਚ ਨਹੀਂ ਆਈ ਬਠਿੰਡੇ ਦੀ ਏਅਰਪੋਰਟ ਦੀ ਵੀ ਖ਼ਬਰ ਇਹ ਹੈ ਕਿ ਸਵਾਰੀਆਂ ਨਾ ਹੋਣ ਕਰਕੇ ਸ਼ਾਇਦ ਉਥੇ ਫਲਾਈਟਾਂ ਬਹੁਤ ਘੱਟ ਆਉਣ ਜਾਣ ਤਾਂ ਬਣ ਤਾਂ ਗਿਆ ਏਅਰਪੋਰਟ ਪਰ ਅਸੀਂ ਪਹਿਲਾਂ ਹੀ ਕਿਹਾ ਸੀਗਾ ਕਿ ਬਿਜ਼ਨਸ ਮਾਡਲ ਜ਼ਰੂਰ ਹੋਣਾ ਚਾਹੀਦਾ ਕੀ ਲੋਕ ਉਥੋਂ ਜਾਂਦੇ ਨੇ ਕਿੱਥੇ ਨੂੰ ਜਾਂਦੀਆਂ ਨੇ ਫਲਾਈਟਾਂ ਤੇ ਰਾਜ
ਮੈਂ ਕਹਿਣਾ ਇਹ ਸਭ ਜਿਹੜੇ ਏਅਰਪੋਰਟ ਪੰਜਾਬ ਚ ਥਾਂ ਥਾਂ ਬਣ ਰਹੇ ਆ ਨਾ ਇਹ ਅੰਮ੍ਰਿਤਸਰ ਦੇ ਏਅਰਪੋਰਟ ਨੂੰ ਫੇਲ ਕਰਨ ਦੀਆਂ ਚਾਲਾਂ
ਜੀ ਚਲੋ ਰਾਜ ਬੇਕਰਫੀਲਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਆਈ ਹੈਵ ਨੋਟਿਸਡ ਆਡੀਓ ਇਜ਼ ਨਾਟ ਕਲੀਅਰ ਵੈਨ ਪ੍ਰੋਗਰਾਮ ਆਰ ਬ੍ਰੌਡਕਾਸਟਡ ਹਾਂਜੀ ਉਨ੍ਹਾਂ ਨੇ ਆਡੀਓ ਵੱਲ ਧਿਆਨ ਦਵਾਇਆ ਤੇ ਹੁਣ ਕਹਿੰਦੇ ਕਾਫੀ ਕਲੀਅਰ ਹੈ ਤੇ ਹਾਂਜੀ ਮੈਂ ਸਰਬਜੀਤ ਹੋਣਾ ਨੂੰ ਇਹ ਫਾਰਵਰਡ ਕਰ ਦਿੰਦਾ ਨਰਵੈਰ ਸਿੰਘ ਨਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਅਕਾਲੀਆਂ ਦੇ ਪਾਸਪੋਰਟ ਵਾਲੇ ਅਹਿਸਾਨ ਥੱਲੇ ਤਾਂ ਨਹੀਂ ਦੱਬੇ ਤੁਸੀਂ ਉਨ੍ਹਾਂ ਨੇ ਪੈਰਵਾਈ ਕਰੀ ਜਾਂਦੇ
ਭਾਈ ਅਕਾਲੀਆਂ ਨੇ ਪਾਸਪੋਰਟ ਦਿੱਤਾ ਇਹ ਲਈ ਆਸਾਨ
ਥੱਲੇ
ਅਕਾਲੀਆਂ ਦੇ ਵਾਸਤੇ ਨੀ ਪਾਸਪੋਰਟ ਉਹ ਤੇ ਸੈਂਟਰ ਸਰਕਾਰ ਦੀ ਫੋਰਨ ਮਿਨਿਸਟਰੀ ਦੇ ਵਾਸਤੇ
ਚਲੋ
ਜਿਹੜੀ ਕਦੀ ਵੀ ਅਕਾਲੀਆਂ ਕੋਲ ਨਹੀਂ ਆਈ
ਜੀ ਜੀ ਸੋ ਹਰਭਜਨ ਮਾਨ ਦਾ ਕਹਿੰਦੇ ਇਕ ਨਵਾਂ ਗੀਤ ਹੈ ਮਨੀ ਸਿੰਘ ਕਹਿੰਦੇ ਉਹ ਕੱਲ ਸਵੇਰੇ ਲਵਾਂਗੇ ਜੀ ਹੁਣ ਫਿਲਹਾਲ ਸਾਡੇ ਕੋਲ ਉਹ ਗੀਤ ਹੈ ਨੀ ਨਵੀਂ ਪੱਡਾ ਵੀ ਮੈਲਬਨ ਵਾਲੇ ਜੁਆਇਨ ਕਰ ਗਏ ਨੇ ਪੈਸਟ ਕੰਟਰੋਲ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੈ ਜੀ ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਹਰਦੀਪ ਘਾਲੇ
ਉਹਨਾਂ ਨੂੰ ਕਹੋ ਉਹਨਾਂ ਨੂੰ ਨਵੀਂ ਹੋਰਾਂ ਨੂੰ ਕਹੋ ਭਈ ਕੋਈ ਇਹੋ ਜਿਹੀ ਸਪਰੇ ਲਿਆਉਣ ਜਿਹਦੇ ਨਾਲ ਨਾ ਭਾਈਆਂ ਦੀ ਗਿਣਤੀ ਘਟਾਈ ਜਾਵੇ ਆਸਟ੍ਰੇਲੀਆ
ਭਾਈਆਂ ਦੀ ਗਿਣਤੀ ਹਾਂਜੀ ਪੈਸਟ ਕੰਟਰੋਲ ਪੈਸਟ ਹੈ ਹੁਣ ਤੁਸੀਂ ਕਹਿ ਰਹੇ ਹੋ ਚਲੋ
ਪਰ ਵਾਰੀ ਪਹਿਲਾਂ ਮੇਰੀ ਸੋਣੀ ਆ ਕਿਉਂਕਿ ਸਭ ਤੋਂ ਸੀਨੀਅਰ ਮੈਂ ਹੀ ਆ ਇੱਥੇ।
ਨਹੀਂ ਨਹੀਂ ਐਡੀ ਗੱਲ ਨਹੀਂ ਹੈਗੀ, ਵੀਜ਼ਾ ਪ੍ਰੋਬਲਮ ਦੀ ਗੱਲ,
ਚਲੋ ਹਾਸੇ ਦੀ ਗੱਲ
ਹੈ। ਹਾਂਜੀ, ਵੀਜ਼ਾ ਪ੍ਰੋਬਲਮ ਦੀ ਗੱਲ ਕਰ ਰਹੇ ਨੇ ਹਰਦੀਪ ਘਾਲੇ, ਤੇ ਕਹਿੰਦੇ ਨੇ ਕਿ ਵੀ ਜਸਟ ਗੋਟ ਇੰਡੀਅਨ ਵੀਜ਼ਾ ਜਸਟਰਡੇ ਫਾਰ 6 ਸਾਲ ਦੇ ਬੱਚੇ ਦੇ ਲਈ। ਸਟਰਗਲਿੰਗ ਸੀਗਾ ਜੀ ਇਹ, ਦੋ ਵਾਰੀ ਅਪਲਾਈ ਕੀਤਾ, 3 ਵੀਕ ਨੋ ਐਕਸਪਲੇਨੇਸ਼ਨ, ਤੇ ਮੈਂ ਕਹਿੰਦੇ ਸਾਰੀ ਦੱਸ ਸਕਦਾ। ਹਾਂਜੀ, ਇਹ ਅੱਜ ਨਹੀਂ ਫੋਨ ਤੇ ਆਪਾਂ ਗੱਲ ਕਰ ਸਕਦੇ ਕਿਉਂਕਿ ਕਾਫੀ ਬਿਜ਼ੀ ਹੈ ਪ੍ਰੋਗਰਾਮ, ਤੇ ਫੇਰ ਜ਼ਰੂਰ ਕਿਤੇ ਸਾਂਝ ਪਾਵਾਂਗੇ।
ਨਹੀਂ ਫੋਨ ਤੇ ਵੀ ਦੱਸੋ, ਇਨ੍ਹਾਂ ਨੂੰ ਕਹੋ ਲੇਖ ਲਿਖ ਕੇ ਵੀ ਅਖਬਾਰਾਂ ਨੂੰ ਭੇਜੋ।
ਹਾਂਜੀ, ਮਧੂਸੂਦਨ ਰਾਜੂ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪੋਲੀਟੀਕਲ ਲਾਈਫ ਦੀ ਗੱਲ ਕਰਨਾ ਚਾਹੁੰਦੇ ਨੇ, ਥੋੜੀ ਦੇਰ ਬਾਅਦ ਕਰਾਂਗੇ। ਤੇ ਬਾਕੀ ਕਹਿੰਦੇ ਨੇ ਕਿ ਮੈਂ ਤਾਇਆ ਜੀ ਨੂੰ ਆਪਣੇ ਈਮੇਲ ਐਡਰੈਸ ਭੇਜ ਦਿੱਤਾ ਸੀਗਾ, ਤੁਸੀਂ ਉਹ ਸਰਨੇਮਾ ਵਾਲੀ ਮੈਨੂੰ ਕਿਤਾਬ ਨਹੀਂ ਭੇਜੀ ਜੀ, ਗੋਤਕ ਨਾਲ
ਮੈਨੂੰ ਮੈਨੂੰ ਇਹ ਨਹੀਂ ਨਾ ਪਤਾ ਵੀ ਕੀ ਕਿਵੇਂ ਆ, ਉਹਨੂੰ ਕਹੋ ਵੀ ਫੇਰ ਭੇਜੋ।
ਮੈਂ ਤੁਹਾਨੂੰ ਹੁਣੇ ਫਾਰਵਰਡ ਕਰ ਦਿੰਦਾ,
ਮੈਨੂੰ ਉਹਨਾਂ ਦੀ ਈਮੇਲ ਫਾਰਵਰਡ ਕਰੋ।
ਆ ਲਓ ਜੀ,
ਮੈਨੂੰ ਫੇਰ ਭੁੱਲ ਵੀ ਜਾਂਦਾ ਹੈ ਨਾ।
ਹਾਂਜੀ ਹਾਂਜੀ, ਮੈਂ ਤੁਹਾਨੂੰ ਆ ਹੁਣੇ ਈਮੇਲ ਉਹਨਾਂ ਦੀ ਫਾਰਵਰਡ
ਨਾ ਕਿ ਇੱਕ ਮਿੰਟ ਨਾਂ ਕੀ ਆ ਉਹਨਾਂ ਦਾ?
ਮਧੂਸੂਦਨ ਰਾਜੂ ਜੀ। ਹਾਂਜੀ,
ਮਧੂਸੂਦਨ ਰਾਜੂ। ਅੱਛਾ, ਮੈਨੂੰ ਨਹੀਂ ਯਾਦ ਪਈ ਈਮੇਲ ਮੈਨੂੰ।
ਹਾਂਜੀ, ਆ ਲਓ ਜੀ, ਤੁਹਾਨੂੰ ਹੁਣ ਈਮੇਲ ਆ ਗਈ ਆ, ਤੇ ਹੁਣ ਫੇਰ ਮੈਂ ਤੁਹਾਨੂੰ ਤਾਨਾ ਨਾ ਫੇਰ ਸਾਨੂੰ ਸਹਿਣਾ ਪਵੇ ਹੁਣ, ਕਿਉਂਕਿ ਮੈਂ ਗੀਤ ਜਿਹੜਾ ਲਾਣਾ ਉਹ ਵੀ ਤਾਨਾ ਹੀ ਆ ਗਿੱਲ ਹਰਦੀਪ ਦਾ।
ਉਹਨਾਂ ਨੂੰ ਕਹੋ ਪੀਡੀਐਫ ਬਣਾ ਕੇ ਭੇਜਣੀ ਪਊਗੀ, ਕਿਉਂਕਿ ਉਹਨਾਂ ਕੋਲ ਗੁਰਮੁਖੀ ਗੁਰਬਾਣੀ ਲਿਪੀ ਫੌਂਟ ਨਹੀਂ ਹੋਣਾ, ਮੈਂ ਪੀਡੀਐਫ ਬਣਾ ਕੇ ਭੇਜ।
ਹਾਂਜੀ, ਜ਼ਰੂਰ ਭੇਜੋ ਜੀ। ਹਾਂਜੀ, ਤੇ ਆਪਾਂ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਤਾਇਆ ਜੀ ਦੇ ਨਾਲ ਵੀ ਗੱਲ ਕਰਾਂਗੇ ਤੇ ਮਲਡੂਰੇ ਤੋਂ ਵੀ ਇੱਕ ਛੋਟੀ ਜਿਹੀ ਮੁਲਾਕਾਤ ਕਰਾਂਗੇ, ਜਾਣਾਂਗੇ ਕਿ ਮਲਡੂਰੇ ਦੇ ਵਿੱਚ ਕੀ ਹੋ ਰਿਹਾ। ਸੋ ਸੁਣਦੇ ਹਾਂ ਇੱਕ ਗਿੱਲ ਹਰਦੀਪ ਦੀ ਆਵਾਜ਼ ਦੇ ਵਿੱਚ ਗੀਤ।
ਅੱਜ ਡੁੱਬ ਚੱਲਿਆ ਗੱਲ ਚੁੱਪ ਗਈ ਕਾਲ ਜੇ ਮੇਰੇ, ਮੈਂ ਤੁਹਾਡੇ ਨਾਲ ਗੱਲ ਕਰਨੀ ਉਹ ਸੁਣੋ ਚੁੱਪ ਰੋ ਸੁਣੋ ਕੰਨ ਲਾ ਕੇ ਓਏ ਪੁੱਤਿਓ।
ਇਹ ਤਾਂ ਨਹੀਂ ਸੀ ਰੰਗਲੇ ਪੰਜਾਬ ਦੀਆਂ ਰੀਤਾਂ। ਗਿੱਲ ਹਰਦੀਪ ਦੀ ਆਵਾਜ਼ ਦੇ ਵਿਚ ਬਹੁਤ ਹੀ ਖੂਬਸੂਰਤ ਗੀਤ ਚੱਲ ਰਿਹਾ ਸੀ। ਮੈਨੂੰ ਬੜਾ ਸੋਹਣਾ ਲੱਗਦਾ ਜੀ ਇਹ ਗੀਤ, ਇਹਦਾ ਮਿਊਜ਼ਿਕ ਵੀ ਬੜਾ ਆਲਾ ਦਰਜੇ ਦਾ ਹੈ ਤੇ ਇਸਦਾ ਜਿਹੜਾ ਭਾਵ ਹੈ ਉਹ ਵੀ ਬਹੁਤ ਵਧੀਆ। ਸੋ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕੀਤਾ ਹੋਇਆ ਸਿਡਨੀ ਤੋਂ ਸਾਡੇ ਸੁਪਰ ਤਾਇਆ ਜੀ ਗਿਆਨੀ ਸੰਤੋਖ ਸਿੰਘ ਹੋਣਾ ਨੇ। ਤੇ ਤਾਇਆ ਜੀ ਇੱਦਾਂ ਹੈ ਕਿ ਹੁਣ ਅਸੀਂ ਥੋੜੀ ਜਿਹੀ ਜਾਣਕਾਰੀ ਲੈਣੀ ਹੈ ਆਪਣੇ ਵੱਡੇ ਵੀਰ ਮਲਡੂਰਾ ਤੋਂ, ਜੁਆਇਨ ਕਰ ਰਹੇ ਨੇ ਗੋਲਡਨ ਮਿਲਸ ਵੱਲੋਂ, ਗਰੇਵਾਲ ਬ੍ਰਦਰਸ ਵੱਲੋਂ ਕਮਲਜੀਤ ਸਿੰਘ ਗਰੇਵਾਲ, ਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਕਮਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਾਇਆ ਜੀ ਤੇ ਸੁਣਨ ਵਾਲੇ ਸਾਰੇ ਸੋਤਿਆਂ ਨੂੰ
ਸਤਿ ਸ੍ਰੀ ਅਕਾਲ। ਦੇਖ ਲੋ ਤਾਇਆ ਜੀ ਗੁਰੂ ਘਰ ਹੁਣ ਮਲਡੂਰਾ ਵੀ ਮਤਲਬ ਬਣ ਜਾਣਾ, ਉਧਰ ਗੋਲਡ ਕੋਸਟ ਵੀ ਬਣ ਜਾਣਾ, ਤੁਹਾਡੀ ਤਾਂ ਆਕਸ਼ਨ ਹੋਇਆ ਕਰ ਨਹੀਂ ਲੱਗਦਾ ਮੈਨੂੰ?
ਬਹੁਤ ਡਿਮਾਂਡ
ਮੈਨੂੰ ਹੋਇਆ ਵੀ ਕੀ ਉਹਨੂੰ ਕਹਿੰਦੇ ਨੇ ਮੇਰੇ ਟੋਟੇ ਕਰਕੇ ਲੈ ਜਿਓ ਸਾਰੀ ਥਾਈ।
ਕਮਲਜੀਤ ਜੀ
ਹਾਂਜੀ, ਅਸੀਂ ਤਾਂ ਜੀ ਗਾਉ 6 ਮਹੀਨੇ ਪਹਿਲਾਂ ਬੁੱਕ ਕਰਾਏ ਆ ਤਾਇਆ ਜੀ, ਹੁਣ ਇਹ ਸਾਥੋਂ ਲੁਕਦੇ ਫਿਰਦੇ ਨੇ।
ਹਾਂਜੀ ਏਦਾਂ ਨਾ ਕਰੀਏ ਆਪਾਂ ਈਬੇ ਦੇ ਉੱਤੇ ਬਿਡ ਨਾ ਕਰਾਉਣੀ ਸ਼ੁਰੂ ਕਰ ਦਿਆ ਕਰੀਏ ਇਹਨਾਂ ਦੀ।
ਮੈਂ ਤੇ ਸ਼ੁੱਧ ਵਿਹਲਾ ਬੰਦਾ ਆ, ਮੈਂ ਵਿਹਲ ਚ ਇੰਨਾ ਬਿਜ਼ੀ ਰਹਿਣਾ ਕਿ ਮੈਨੂੰ ਵਿਹਲ ਚੋਂ ਕੋਈ ਕੰਮ ਮਿਲੇ ਤੇ ਮੈਂ ਉਹਨੂੰ ਹੌਲੀਡੇ ਸਮਝਦਾ।
ਸਾਡੀ ਹੁਣ ਚਲੋ ਇਤਫਾਕ ਨਾਲ ਗੱਲ ਹੋ ਰਹੀ ਆ। ਕਮਲਜੀਤ ਜੀ ਪਿੱਛੇ ਮੈਂ ਜਾ ਕੇ ਆਇਆ ਥੋੜੇ ਆਪਣੇ ਰਿਵਰਲੈਂਡ ਵੀ, ਉੱਥੇ ਕਾਫੀ ਨੁਕਸਾਨ ਹੋਇਆ ਉਹਨਾਂ ਦਿਨਾਂ ਦੇ ਵਿਚ, ਤੁਹਾਡੇ ਮਲਡੂਰੇ ਇਲਾਕੇ ਦੇ ਵਿਚ ਖੇਤੀਬਾੜੀ ਦਾ ਕਾਫੀ ਨੁਕਸਾਨ ਹੋਇਆ, ਤੇ ਕੀ ਹੁਣ ਕੀ ਸਿਚੁਏਸ਼ਨ ਕੀ ਆ, ਕਿਸ ਤਰ੍ਹਾਂ ਕੋਪ ਕਰ ਰਹੇ ਨੇ ਕਿਸਾਨ ਆਪਣੇ ਇਲਾਕੇ ਦੇ?
ਕਾਫੀ ਜੀ ਜਿਹੜਾ ਇੱਥੇ ਟੇਬਲ ਗ੍ਰੇਪਸ ਦਾ, ਵਾਈਨ ਗ੍ਰੇਪਸ ਦਾ ਤੇ ਬਦਾਮਾਂ ਦਾ ਜਿਹੜਾ ਉਹ ਸੇਲ ਨਾਲ ਇੱਕ ਸਟ੍ਰਿਪ ਸੀਗੀ ਜਿਹੜੀ ਪਿੱਛੋਂ ਤਕਰੀਬਨ ਰਿਵਰਲੈਂਡ ਤੋਂ ਸਟਾਰਟ ਹੋ ਕੇ ਇਧਰ ਥਰੂ ਮਲਜੂਰਾ ਗਈ ਤੇ ਉਹਦੇ ਵਿਚ ਕਾਫੀ ਵੱਡਾ ਨੁਕਸਾਨ ਹੋਇਆ, ਪਰ ਜਿਹੜੀ ਲੋਕਲ ਤੇ ਫੈਡਰਲ ਗਵਰਨਮੈਂਟ ਆ ਤੇ ਉਹਦੇ ਵਿਚ ਕਰ ਰਹੇ ਨੇ ਸਹਿਯੋਗ, ਉਹਨਾਂ ਨੇ ਐਪਲੀਕੇਸ਼ਨਾਂ ਲਈਆਂ ਨੇ ਕੁਛ ਨਾ ਕੁਛ, ਜਿਹੜਾ ਗਰੋਰਾਂ ਦਾ ਜ਼ਿਆਦਾ ਜਿੱਥੇ 100% ਵਾਈਪ ਆਊਟ ਹੋ ਗਿਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਥੋੜੀ ਬਹੁਤੀ ਹੈਲਪ ਕੀਤੀ ਜਾਵੇ।
ਚਲੋ ਵਧੀਆ ਵਧੀਆ ਗੱਲ ਹੈ ਜੀ, ਕੁਦਰਤੀ ਜਿਹੜਾ ਵਰਤਾਰਾ ਉਹਨੂੰ ਤਾਂ ਨਹੀਂ ਰੋਕ ਸਕਦੇ, ਪਰ ਇੱਕ ਦੂਜੇ ਦੀ ਅਗਰ ਸਰਕਾਰਾਂ ਥੋੜੀ ਜਿਹੀ ਮਦਦ ਕਰਨ ਤਾਂ ਲੋਕ ਵੀ ਇੱਕ ਦੂਜੇ ਦੀ ਮਦਦ ਕਰਨ ਤਾਂ ਜ਼ਿਆਦਾ ਵਧੀਆ। ਤੇ ਤੁਹਾਡੇ ਕਾਫੀ ਹੁਣ ਗਤੀਵਿਧੀਆਂ ਵੀ ਚੱਲ ਰਹੀਆਂ ਨੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਆਪਾਂ ਦੱਸਿਆ ਕਿ ਗੁਰੂ ਘਰ ਦੇ ਲਈ ਵੀ ਤੁਸੀਂ ਕਾਫੀ ਉਦਮ ਕੀਤਾ, ਆਪਣੀ ਭਾਈਚਾਰਾ ਵੱਧ ਰਿਹਾ ਆ, ਤੇ ਹੁਣ ਤੁਸੀਂ ਆਏ ਹੋ, ਤੁਹਾਨੂੰ ਮਾੜਾ ਜਿਹਾ ਓਵਰਵਿਊ ਦੱਸ ਦਿਓ ਕਿ ਕਿੰਨੇ ਕੁ ਘਰ ਪੰਜਾਬੀਆਂ ਦੇ ਹੋ ਗਏ ਨੇ ਤੁਹਾਡੇ ਏਰੀਏ ਦੇ ਵਿਚ, ਮਲਡੂਰੇ ਇਲਾਕੇ ਦੇ ਵਿਚ?
ਹੁਣ ਆਪਣੇ ਇੱਥੇ ਮਲਜੂਰੇ ਦੇ ਵਿਚ ਜੀ ਤਕਰੀਬਨ 100 ਪਰਿਵਾਰ ਹੋਊ ਆਪਣੇ ਪੰਜਾਬੀਆਂ ਦਾ
ਜੀ ਜੀ,
ਤੇ ਕੁਛ ਤੁਹਾਨੂੰ ਜਾਣਕਾਰੀ ਅਸੀਂ ਦੇਈਏ ਵੀ ਸਾਡੇ ਲਾਸਟ ਈਅਰ 5 ਫੈਮਿਲੀਆਂ ਤੁਹਾਡੇ ਕੌਫ ਸਰਵਰ ਤੋਂ ਮਾਈਗ੍ਰੇਟ ਹੋਈਆਂ ਜੀ ਮਲਜੂਰੇ ਦੇ ਵਿਚ।
ਅੱਛਾ ਜੀ,
ਹਾਂਜੀ,
ਕਿਆ ਬਾਤ ਹੈ।
ਅਸੀਂ ਹੁਣ ਇੱਥੇ ਹੁਣ ਸਾਡੇ ਇੱਕ ਸਮਝ ਲੋ ਵੀ ਇੱਕ ਭਾਈਚਾਰਾ ਬਣ ਗਿਆ ਜਿਹਨੂੰ ਅਸੀਂ ਬਲਗੁਲਗੇ ਵਾਲਾ ਭਾਈਚਾਰਾ,
ਬਲਗੁਲਗੇ ਵਾਲੇ ਕਹਿੰਦੇ ਆ, ਕਿਆ ਬਾਤ ਹੈ। ਉਹ ਫੇ ਸਾਨੂੰ ਤਾਂ ਮਾਣ ਹੈ ਤੁਹਾਡੇ ਵੀ, ਜਦੋਂ ਜਠੇਰੇ ਮਨਾਉਣ ਆਇਆ ਕਰੂਗੇ ਇੱਥੇ ਬਲਗੁਲਗੇ ਆਇਆ ਕਹਿੰਦਾ, ਕਹਿੰਦਾ ਇਹਨਾਂ ਦੇ ਜਠੇਰੇ ਬਲਗੁਲਗੇ ਆ।
ਹੁਣ ਤਾਂ ਰਿਸ਼ਤੇਦਾਰੀ ਬਣ ਗਈ ਜੀ, ਫਿਰ ਆਉਣੀ ਜਾਣੀ ਵੱਧ ਜਾਂਦੀ ਆ।
ਹਾਂਜੀ ਹਾਂਜੀ, ਸੋ ਕੁੱਲ ਮਿਲਾ ਕੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਮਲਡੂਰਾ ਇਲਾਕਾ ਬੜਾ ਅਮੀਰ ਇਲਾਕਾ, ਵਿਕਟੋਰੀਆ ਦਾ ਮਰੇ ਰਿਵਰ ਦੇ ਕੰਢੇ ਨੇ, ਪਾਣੀ ਵਧੀਆ ਨੇ, ਨਹਿਰਾਂ ਦੇ ਕੰਢੇ ਨੇ, ਬਦਾਮ ਤੇ ਅੰਗੂਰ ਇਸ ਇਲਾਕੇ ਦੇ ਵਿਚ ਹੁੰਦੇ ਨੇ, ਤੇ ਗਰੇਵਾਲ ਬ੍ਰਦਰਸ ਨੂੰ ਕੌਣ ਨੀ ਜਾਣਦਾ ਦੁਨੀਆਂ ਦੇ ਵਿਚ, ਆਟਾ ਚੱਕੀ ਮਿਲ ਪਿਓਰ ਇਨ੍ਹਾਂ ਦਾ ਉੱਥੇ ਚੱਲ ਰਿਹਾ। ਸੋ ਹੁਣ ਜਿਹੜੀ ਦੂਸਰੀਆਂ ਗਤੀਵਿਧੀਆਂ ਜਿਹਦੇ ਬਾਰੇ ਆਪਾਂ ਥੋੜੀ ਗੱਲ ਕਰਨੀ ਆ, ਉਹ ਹੈਗੀ ਆ ਇੰਡੀਅਨ ਕ੍ਰਿਕਟ ਕੌਂਸਲ ਦੇ ਵੱਲੋਂ ਪਹੁੰਚੀ ਹੋਈ ਟੀਮ ਮਲਡੂਰਾ ਦੇ ਵਿਚ, ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ।
ਹਾਂਜੀ, ਇੱਥੇ ਜੀ ਜਦੋਂ ਆਹ ਜੋ ਕ੍ਰਿਕਟ ਦਾ ਸੀਜ਼ਨ ਆਉਂਦਾ ਤਾਂ ਆਪਣੇ ਜਿਹੜੇ ਪੰਜਾਬੀ ਨੌਜਵਾਨ ਨੇ ਕਾਫੀ ਦੇਰ ਤੋਂ ਉਹ ਕ੍ਰਿਕਟ ਨਾਲ ਜੁੜੇ ਹੋਏ ਨੇ ਤੇ ਇੱਥੇ ਆਪਣੇ ਮੁੰਡਿਆਂ ਨੇ ਟੀਮ ਵੀ ਬਣਾਈ ਹੋਈ ਸੀ, ਜਿਹੜੀ ਲੋਕਲ ਮਲਜੂਰੇ ਦੀਆਂ ਕਲੱਬਾਂ ਉਹਨਾਂ ਦੇ ਨਾਲ ਕੰਪੀਟੀਸ਼ਨ ਹੁੰਦੇ ਨੇ।
ਹਾਂਜੀ,
ਤੇ ਉਸੇ ਦੇ ਤਹਿਤ ਇੱਥੇ ਵਿਲੋ ਫੈਸਟ ਕਹਿੰਦੇ ਆ ਜੋ ਇਹ ਇਨ੍ਹਾਂ ਦਿਨਾਂ ਦੇ ਵਿਚ ਜਿਹੜੀਆਂ ਕ੍ਰਿਸਮਸ ਦੀਆਂ ਛੁੱਟੀਆਂ ਹੁੰਦੀਆਂ ਉਹਦੇ ਵਿਚ ਸੈਲੀਬ੍ਰੇਟ ਕਰਦੇ ਨੇ
ਜੀ,
ਤੇ ਇਹ 1976 ਤੋਂ ਇਹ ਵਿਲੋ ਫੈਸਟ ਹੋ ਰਿਹਾ ਜੀ, ਉਹਦੇ ਵਿਚ ਜਿਹੜੀਆਂ ਆਸਟ੍ਰੇਲੀਆ ਵਾਈਡ ਜਿਹੜੀਆਂ ਲੋਕਲ ਆਪਣੀਆਂ ਟੀਮਾਂ ਨੇ ਲੋਕਲ ਕਲੱਬਾਂ ਉਹ ਆਉਂਦੀਆਂ ਨੇ ਜੀ ਖੇਡਣ।
ਅੱਛਾ ਜੀ,
ਤੇ ਐਤਕੀ ਉਸੇ ਦੇ ਅੰਡਰ ਇਨ੍ਹਾਂ ਨੇ ਆਪਣੇ ਨੌਜਵਾਨ ਨੇ ਬਲਜਿੰਦਰ ਸਿੰਘ ਬਲਵਿੰਦਰ ਸਿੰਘ ਸੰਧੂ
ਜੀ,
ਉਹ ਕਾਫੀ ਇਨਵੋਲਵ ਨੇ ਤੇ ਐਂਥਨੀ ਇੱਕ ਲੋਕਲ ਜਿਹੜੇ ਆਰਗੇਨਾਈਜ਼ਰ ਨੇ
ਜੀ,
ਉਹਨਾਂ ਨੇ ਰਲ ਕੇ ਇੰਡੀਆ ਤੋਂ ਇੰਡੀਅਨ ਕ੍ਰਿਕਟ ਕੌਂਸਲ ਤੋਂ ਮੋਹਾਲੀ ਦੀ ਟੀਮ ਇੱਥੇ ਜਿਹੜੀ ਬੁਲਾਈ ਹੈ ਜੀ
ਜੀ,
ਤੇ ਉਹ ਹੁਣ ਇੱਥੇ 4-5 ਦਿਨ ਲਈ 31 ਤਰੀਕ ਤੱਕ ਉਹਨਾਂ ਨੇ ਰਹਿਣਾ ਤੇ 4-5 ਦਿਨ ਉਹਨਾਂ ਨੇ ਜਿਹੜੀ ਐਵਰੀ ਡੇ ਕ੍ਰਿਕਟ ਜਿਹੜੀਆਂ ਲੋਕਲ ਟੀਮਾਂ ਉਹਨਾਂ ਦੇ ਨਾਲ ਪਲੇ ਕਰਨੀ ਆ, ਤੇ ਇੱਕ ਜਿਹੜਾ ਮਲਜੂਰੇ ਦੇ ਟੂਰਿਜ਼ਮ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਸਾਡੀਆਂ ਲੋਕਲ ਗਵਰਨਮੈਂਟਸ ਨੇ ਮਲਜੂਰਾ ਸਿਟੀ ਕੌਂਸਲ ਤੇ ਜਿਹੜੀ ਵੈਂਟਵਰਥ ਸ਼ਾਇਰ ਕੌਂਸਲ ਆ ਉਹ ਕਾਫੀ ਹੈਵੀਲੀ ਇਨਵੋਲਵ ਨੇ, ਤੇ ਇਹ ਕਾਫੀ ਇੱਕ ਵਧੀਆ ਇਵੈਂਟ ਆ ਜਿਹੜਾ ਇਲਾਕੇ ਦੇ ਵਿੱਚ ਹੋ ਰਿਹਾ ਜੀ।
ਜੀ ਸੋ ਇਹਦੇ ਵਿੱਚ ਮਤਲਬ ਜਿਹੜੀਆਂ ਉਹ ਟੀਮਾਂ ਖੇਡਣਗੀਆਂ, ਇੰਡੀਆ ਤੋਂ ਟੀਮ ਆਈ ਹੋਈ ਆ, ਉਹ ਬਾਕੀ ਜਿਹੜੀਆਂ ਕਲੱਬ ਟੀਮਾਂ ਉਹਨਾਂ ਦੇ ਨਾਲ ਉਹਨਾਂ ਦੇ ਮੈਚ ਹੋਣਗੇ ਜੀ।
ਹਾਂਜੀ ਹਾਂਜੀ
ਹਾਂਜੀ। ਤੇ ਕਿੰਨੀ ਦੇਰ ਰਹੇਗੀ ਇਹ ਟੀਮ?
ਇਹਨਾਂ ਨੇ ਇੱਕ ਹਫ਼ਤਾ ਰਹਿਣਾ ਜੀ, ਆਈ ਥਿੰਕ ਇਹਨਾਂ ਦੀ 31 ਜਾਂ 1 ਜਨਵਰੀ ਦੀ ਜਿਹੜੀ ਵਾਪਸੀ ਆ।
ਤੁਸੀਂ ਇਹਨਾਂ ਨੂੰ ਮਿਲ ਲਏ ਜਾਂ ਇਹਨਾਂ ਨੇ ਹਜੇ ਮਿਲਣਾ ਹੈ ਤੁਹਾਨੂੰ?
ਹਾਂ ਹੁਣ ਮਿਲਣਾ ਜੀ, ਹੁਣ 10-11 ਵਜੇ ਤੱਕ ਜਿਹੜਾ ਅੱਜ ਓਪਨਿੰਗ ਸੈਰਾਮਨੀ ਆ।
ਅੱਛਾ ਜੀ।
ਤੇ ਅੱਜ ਫਿਰ ਇਹਨਾਂ ਨੂੰ ਥੋੜਾ ਜੋ ਟੀਮ ਨੇ ਉਹਨਾਂ ਨੂੰ ਇਲਾਕੇ ਦੇ ਵਿੱਚ ਅਸੀਂ ਜਾਵਾਂਗੇ ਦਿਖਾਵਾਂਗੇ, ਤੇ ਫਿਰ ਕੱਲ ਤੋਂ ਇਹਨਾਂ ਦੇ ਜਿਹੜੇ ਟੂਰਨਾਮੈਂਟ ਸਟਾਰਟ ਨੇ।
ਚਲੋ ਬਹੁਤ ਵਧੀਆ ਜੀ, ਸਾਡੇ ਵੱਲੋਂ ਵੀ ਉਹਨਾਂ ਨੂੰ ਸਵਾਗਤ ਕਿਹਾ, ਜੀ ਆਇਆਂ ਕਿਹਾ, ਤੇ ਉਹਨਾਂ ਦੀਆਂ ਫੋਟੋਆਂ ਜ਼ਰੂਰ ਆਪਣੇ ਫਾਰਮ ਦੀਆਂ ਜਾਂ ਖੇਡਣ ਦੀਆਂ ਜ਼ਰੂਰ ਸਾਡੇ ਤੱਕ ਸਾਂਝੀਆਂ ਕਰ, ਕਿਉਂਕਿ ਸਾਡੇ ਸਰੋਤੇ ਵੀ ਦੇਖਣਾ ਚਾਹੁੰਦੇ ਨੇ, ਜਾਣਨਾ ਚਾਹੁੰਦੇ ਨੇ।
ਤਾਂ ਜ਼ਰੂਰ ਜੀ, ਹੋ ਸਕਿਆ ਤਾਂ ਜਿਹੜੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਆਏ ਆ ਤਾਂ ਹੋ ਸਕਦਾ ਜੀ
ਜੀ
ਆਪਣੇ ਸੋਤਿਆਂ ਨਾਲ ਤੁਹਾਡੇ ਨਾਲ ਗੱਲ ਵੀ ਕਰਵਾਈ ਉਹਨਾਂ ਦੀ ਜਦੋਂ ਅਵੇਲੇਬਲ ਹੋਈ।
ਬਿਲਕੁਲ ਹਾਂਜੀ, ਕੱਲ ਨੂੰ ਆਪਾਂ ਲਾਈਵ ਵੀ ਗੱਲ ਕਰ ਸਕਦੇ ਹਾਂ ਤੇ ਕਿਸੇ ਤਰ੍ਹਾਂ ਵੀ ਗੱਲ ਕਰ ਸਕਦੇ ਹਾਂ। ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਹ ਸਾਂਝ ਸਾਡੇ ਨਾਲ ਪੁਆਈ ਹੈ ਕਿ ਆਪਣੀ ਜਿਹੜੀ ਕਮਿਊਨਿਟੀ ਭਾਈਚਾਰਾ ਪ੍ਰਫੁੱਲਤ ਹੋ ਰਿਹਾ ਆ ਉਹਦੇ ਲਈ ਇੱਕ ਬਹੁਤ ਵਧੀਆ ਚੀਜ਼ਾਂ ਨੇ ਸੈਟਲ ਹੋਣ ਦੇ ਲਈ। ਅਸੀਂ ਕਮਲਜੀਤ ਸਿੰਘ ਜੀ ਅਕਸਰ ਰੇਡੀਓ ਤੇ ਅਸੀਂ ਸਾਰੇ ਪ੍ਰੈਜੈਂਟਰ ਵਿੱਚੇ ਤਾਇਆ ਜੀ ਹੁਣੀ ਇਹ ਕਹਿੰਦੇ ਨੇ ਕਿ ਸਾਡਾ ਭਾਈਚਾਰਾ ਜਿਹੜਾ ਜਿੱਥੇ ਜਿੱਥੇ ਵਸਦਾ ਉਹਦੇ ਲਈ ਕੱਲਾ ਰੋਜ਼ੀ ਰੋਟੀ ਦਾ ਕੰਮ ਨਹੀਂ ਹੋਣਾ ਚਾਹੀਦਾ, ਜਿਹੜੇ ਬਾਕੀ ਵੀ ਕਈ ਫੈਕਟਰ ਹੁੰਦੇ ਨੇ ਜਿਹੜੇ ਇੱਕ ਸਮਾਜ ਨੂੰ ਸਿਰਜਣ ਦੇ ਲਈ, ਪਰਿਵਾਰ ਨੂੰ ਹੈਲਥੀ ਰੱਖਣ ਦੇ ਲਈ, ਹੈ ਨਾ?
ਹਾਂਜੀ 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 ਬਿਲਕੁਲ ਜੀ। ਆਹ ਜਿਹੜਾ ਇਹ ਉਪਰਾਲਾ ਸਾਡੇ ਯੰਗ ਨੌਜਵਾਨਾਂ ਦਾ, ਮੈਂ ਕਹਿੰਦਾ ਜਿਹੜੀ ਕਮਿਊਨਿਟੀ ਸਾਡੀ ਪੰਜਾਬੀ ਕਮਿਊਨਿਟੀ ਨੂੰ ਦੂਸਰੀ ਵਾਈਡਰ ਕਮਿਊਨਿਟੀ ਦੇ ਵਿੱਚ ਮਿਕਸ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ, ਬਹੁਤ ਵੱਡਾ ਵਧੀਆ ਉਦਮ ਆ ਇਹਨਾਂ ਦਾ। ਇਹਨਾਂ ਦੇ ਨਾਲ ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਕਿ ਜਿਹੜੇ ਸਾਡੇ ਯੰਗਸਟਰ ਨੇ ਉਹ ਵਧੀਆ ਕੰਮ ਕਰ ਰਹੇ ਨੇ
ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਕਮਲਜੀਤ ਜੀ, ਥੈਂਕ ਯੂ ਬਹੁਤ।
ਓਕੇ ਭਾਜੀ,
ਸ਼ੁਕਰੀਆ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰਿਆਂ ਨੂੰ,
ਸਤਿ ਸ੍ਰੀ ਅਕਾਲ। ਸੋ ਤਾਇਆ ਜੀ ਬੜੀ ਵਧੀਆ ਗੱਲ ਹੈ, ਮਲਡੂਰੇ ਤੋਂ ਮਤਲਬ ਐਡੇ ਐਫਰਟ ਹੋ ਰਹੇ ਨੇ, ਨੌਜਵਾਨ ਪੀੜੀ ਕਰ ਰਹੀ ਆ, ਤੇ ਹੁਣ ਆਪਾਂ ਥੋੜੇ ਜਿਹੇ ਨਾ ਮਸਲਿਆਂ ਵੱਲ ਨੂੰ ਜਾਣਾ ਹੈ ਕਿ ਕਿਹੜੇ ਮਸਲੇ ਅਸੀਂ ਮਤਲਬ ਜਿਹੜੇ ਇੱਕ ਸਾਡੇ ਸਰੋਤਿਆਂ ਨੇ ਸਾਡੇ ਨਾਲ ਗੱਲ ਕੀਤੀ ਸੀ ਕੱਲ ਕਿ ਹੁਣ ਅਸੀਂ ਇੱਥੇ ਰਹਿੰਦੇ ਆ, ਨਵੇਂ ਮੁੰਡੇ ਕੁੜੀਆਂ ਇੱਥੇ ਮਤਲਬ ਸੈਟਲ ਵੀ ਹੋ ਰਹੇ ਨੇ, ਪੁਰਾਣੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਗਾਂਹ ਨਿਆਣੇ ਜਿਹੜੇ ਨੇ ਉਹ ਵਿਆਹਣ ਦੇ ਰੁੱਤੇ ਪਹੁੰਚੇ ਹੋਏ ਨੇ, ਹਨਾ? ਤੇ ਇਹ ਜਿਹੜੀ ਸਮਾਜਿਕ ਸਮੱਸਿਆ ਆ ਇਹ ਤੇ ਮੈਂ ਤੁਹਾਡੇ ਐਕਸਪਰਟ ਵਿਚਾਰ ਜਾਣਨਾ ਚਾਹੁੰਦਾ ਕਿ ਤੁਸੀਂ ਕੀ ਸੋਚਦੇ ਹੋ। ਕਈ ਵਾਰੀ ਅਸੀਂ ਤਾਇਆ ਜੀ ਕਹਿ ਦੇਈਦਾ ਆ ਇੱਕ ਦੂਸਰੇ ਨੂੰ ਭਈ ਚਲੋ ਸਾਡਾ ਧੀ ਪੁੱਤ ਜਿਹੜਾ ਆ ਵਿਆਹਣ ਵਾਲਾ ਹੋ ਗਿਆ, ਹਨਾ, ਤੇ ਅਸੀਂ ਮੁੰਡਾ ਲੱਭਦੇ ਆ ਜਾਂ ਕੁੜੀ ਲੱਭਦੇ ਆ, ਤਾਂ ਤੁਸੀਂ ਖਿਆਲ ਰੱਖਿਓ, ਹਨਾ, ਵੀ ਲੱਭਿਓ। ਤੇ ਬਹੁਤ ਸੀਨ ਇੱਦਾਂ ਵੀ ਆਏ ਨੇ, ਸਾਨੂੰ ਇੱਕ ਫੋਨ ਵੀ ਆਇਆ ਸੀ, ਕਹਿੰਦੇ ਵੀ ਕਿਸੇ ਨੇ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਗਾਂ ਕਿਸੇ ਪਰਿਵਾਰ ਦੀ ਦੱਸ ਪਾਈ ਤੇ ਬੜਾ ਵਧੀਆ ਸਾਰਾ ਕੁਝ ਸੈੱਟ ਸੀ, ਤੇ ਅਖੀਰ ਨੂੰ ਲੜਕੀ ਨੇ ਜਵਾਬ ਦੇ ਦਿੱਤਾ। ਤੇ ਇੱਕ ਕੇਸ ਦੇ ਵਿੱਚ ਇੱਦਾਂ ਦਾ ਵੀ ਆਇਆ ਕਿ ਉਥੇ ਲੜਕੇ ਨੇ ਜਵਾਬ ਦੇ ਦਿੱਤਾ, ਪੇਰੈਂਟਸ ਮੰਨਦੇ ਸੀਗੇ, ਸਾਰੇ ਮੰਨਦੇ ਸੀ, ਪਰ ਕੁੜੀਆਂ ਮੁੰਡੇ ਜਵਾਬ ਦੇ ਜਾ ਰਹੇ ਨੇ। ਸੋ ਬੀਟੋ ਜਿਹੜੀ ਆ ਉਹ ਮੁੰਡੇ ਕੁੜੀਆਂ ਦੇ ਹੱਥ ਦੇ ਵਿੱਚ ਆ, ਤੇ ਤੁਸੀਂ ਇਸ ਸਮੱਸਿਆ ਨੂੰ ਕਿੱਦਾਂ ਦੇਖਦੇ ਹੋ ਕਿ ਕੀ ਇਹ ਵਧੀਆ ਗੱਲ ਹੈ ਜਾਂ ਨਹੀਂ ਵਧੀਆ?
ਮੈਂ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਤਜਰਬਾ ਹੀ ਦੱਸ ਸਕਦਾ
ਜੀ। ਕਰੋ ਸ਼ੇਅਰ, ਕੋਈ ਕਿਤੇ ਗੱਲ ਤਾਂ ਸ਼ੁਰੂ ਕਰੀ ਆਪਾਂ।
ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਨਾ ਮਰਾਸੀ ਤੇ ਨਾਈ ਤੇ ਬ੍ਰਾਹਮਣ ਜਿਹੜੇ ਆ ਇਹ ਰਿਸ਼ਤਾ ਕਰਦੇ ਹੁੰਦੇ ਸੀ
ਜੀ,
ਤੇ ਸਿੱਖ ਧਰਮ ਚ ਆ ਗਿਆ ਵੀ ਭਾਈ ਵੀ ਸਮਝ ਲੋ ਵੀ ਬ੍ਰਾਹਮਣਾਂ ਦਾ ਥਾਂ ਲੈ ਲਿਆ
ਜੀ,
ਤੇ ਉਹ ਸਾਰੀ ਦੁਨੀਆਂ ਚ ਘੁੰਮਣ ਨਾਲ ਸਾਰੀ ਦੁਨੀਆਂ ਦੇ ਸਿੱਖ ਮੈਨੂੰ ਕੋਈ ਲੜਕੀ ਲਈ ਲੜਕਾ ਵੇਖਿਓ, ਲੜਕੇ ਲਈ ਲੜਕੀ ਵੇਖਿਓ
ਜੀ,
ਪਰ ਟੂ ਬੀ ਫਰੈਂਕ ਤੁਹਾਨੂੰ ਸੱਚ ਦੱਸਾਂ ਵੀ ਮੈਂ ਅੱਜ ਤੱਕ ਇੱਕ ਵੀ ਰਿਸ਼ਤਾ ਨਹੀਂ ਜੋੜ ਸਕਿਆ
ਜੀ,
ਤੇ ਆਪਣੇ ਬੱਚਿਆਂ ਦਾ ਵੀ ਮੈਂ ਘੱਟ ਧਿਆਨ ਦਿੱਤਾ, ਬਾਹਰ ਰਿਹਾ ਵਾ, ਉਹਨਾਂ ਦੀ ਮਾਂ ਨੇ ਉਹਨਾਂ ਨੂੰ ਪਾਲਿਆ ਤੇ ਇੱਥੇ ਜਦੋਂ ਅਸੀਂ ਉਹ ਵੱਡੇ ਹੋਏ ਨੇ ਤੇ ਉਹਨਾਂ ਨੂੰ ਕਹਿਣਾ ਭਾਈ ਬੱਚੀਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਭਾਈ ਬਜਾਏ ਕੋਈ ਸਾਨੂੰ ਇਹ ਦੱਸੇ ਆਣ ਕੇ ਵੀ ਤੁਹਾਡਾ ਮੁੰਡਾ ਤੇ ਫਲਾਣੇ ਦੀ ਕੁੜੀ ਜਾਂ ਤੁਹਾਡੀ ਕੁੜੀ ਜਾਂ ਫਲਾਣੇ ਦਾ ਮੁੰਡਾ ਅਸੀਂ ਰੈਸਟੋਰੈਂਟ ਚ ਵੇਖੇ, ਅਸੀਂ ਸਿਨੇਮੇ ਦੇ ਹਾਲ ਚ ਵੇਖੇ, ਅਸੀਂ ਨੱਚਣ ਵਾਲੇ ਥਾਂ ਵੇਖੇ, ਬਜਾਏ ਲੋਕੀ ਸਾਨੂੰ ਦੱਸਣ ਤੁਸੀਂ ਸਾਨੂੰ ਆਪ ਦੱਸਿਓ ਵੀ ਭਾਈ ਲੜਕੀ ਵੀ ਮੈਨੂੰ ਆਹ ਲੜਕਾ ਠੀਕ ਲੱਗਦਾ ਆ, ਮੈਨੂੰ ਆਹ ਲੜਕੀ ਠੀਕ ਲੱਗਦੀ ਆ, ਤਾਂ ਅਸੀਂ ਫਿਰ ਤੁਹਾਨੂੰ ਆਪਣੇ ਆਪਣੀ ਰਾਏ ਉਸ ਪਰਿਵਾਰ ਬਾਰੇ ਦੱਸ ਸਕੀਏ ਤੇ ਅਗਵਾਈ ਕਰ ਸਕੀਏ, ਪਰ ਫਾਈਨਲ ਫੈਸਲਾ ਤੁਹਾਡਾ ਹੋਏਗਾ।
ਅੱਛਾ ਜੀ,
ਚਲੋ ਇਸ ਤਰ੍ਹਾਂ ਚੱਲਦੇ ਰਹੇ। ਫਿਰ ਮੁੰਡਾ ਪੜ੍ਹਦਾ ਸੀ BSc ਚ ਤੇ ਉਹ ਉੱਥੇ ਇੰਡੀਆ ਤੋਂ ਆਏ ਸੀ ਕੁੜੀਆਂ ਮੁੰਡੇ ਤੇ ਕਹਿੰਦੇ ਵੀ ਅਸੀਂ ਜਾਣਾ। ਮੈਂ ਕਿਹਾ ਪੁੱਤਰ ਤੂੰ BSc ਕਰ ਲਾ ਤੇ ਫੇਰ ਚਲਿਆ ਜਾਈ ਤੇ ਨਾਲੇ ਆਪਣਾ ਵਿਆਹ ਵੀ ਕਰਵਾ ਆਈ, ਦੋਨੋਂ ਕੰਮ ਹੋ ਜਾਣਗੇ। ਤੇ ਉਹ ਕਹਿੰਦਾ ਵੀ ਨਹੀਂ, ਮੈਂ BSc ਮੁਕੰਮਲ ਕਰਕੇ ਨੌਕਰੀ ਤੇ ਲੱਗ ਗਏ, ਫਿਰ ਜਿੱਥੇ ਆਖੋਗੇ ਤੇ ਜਦੋਂ ਆਖੋਗੇ ਵਿਆਹ ਕਰ ਲੂੰਗਾ।
ਅੱਛਾ ਜੀ।
ਅੱਛਾ, ਮੈਂ ਵੀ ਇੱਥੇ ਅੰਗਰੇਜ਼ੀ ਪੜ੍ਹਨ ਜਾਂਦਾ ਹੁੰਦਾ ਸੀ ਬਹੁਤ ਸਾਲ ਪਹਿਲਾਂ ਟੈਫ ਚ, ਤੇ ਉਹ ਬੜੇ ਹੈਰਾਨ ਵਿਦਿਆਰਥੀਆਂ ਵਿਦਿਆਰਥੀਆਂ ਨੇ ਪੁੱਛਣਾ ਵੀ ਤੁਸੀਂ ਆਪਣੇ ਬੱਚਿਆਂ ਦੇ ਆਪ ਲੱਭੋਗੇ ਸਪਾਊਜ਼? ਮੈਂ ਕਿਹਾ ਵੀ ਅਸੀਂ ਉਹਨਾਂ ਦੀ ਜ਼ਰੂਰ ਗਾਈਡ ਕਰਾਂਗੇ, ਸਾਡੇ ਮੈਂ ਕਿਹਾ ਇਸ ਤਰ੍ਹਾਂ ਕਰਦੇ ਆ, ਮਾਂ ਪਿਓ ਲੱਭਦੇ ਆ। ਤੇ ਉਹ ਬੜੇ ਇਸ ਗੱਲੋਂ ਹੈਰਾਨ। ਤੇ ਹੁਣ ਤੁਸੀਂ ਇਹ ਹੈਰਾਨੀ ਵਾਲੀ ਗੱਲ ਹੋਏਗੀ ਕਿ ਮੁੰਡਾ ਵਿਆਹ ਕਰਾਉਣ ਗਿਆ ਤੇ ਮੁੰਡੇ ਦੇ ਵਿਆਹ ਚ ਮੇਰੇ ਸੱਜਣਾ ਮਿੱਤਰਾਂ ਦੇ ਵੀ ਕੁੜੀਆਂ ਮੁੰਡੇ ਜਵਾਨ ਸੀਗੇ ਆਉਂਦੇ, ਸਾਰੇ ਨੱਚਣ ਗਾਉਣ ਹਿੱਸਾ ਲੈਂਦੇ ਰਹੇ। ਤੇ ਮੈਂ ਆਪਣੀਆਂ ਬੱਚੀਆਂ ਨੂੰ ਕਿਹਾ, ਮੈਂ ਕਿਹਾ ਪੁੱਤਰ ਇਹਨਾਂ ਮੁੰਡਿਆਂ ਚ, ਕਿਉਂਕਿ ਮੁੰਡੇ ਦੀ ਤੇ ਹੋ ਗਈ ਸੀ ਨਾ, ਦੂਜਾ ਜੇ ਬਹੁਤ ਛੋਟਾ ਸੀ, ਤੇ ਉਹ ਮੈਂ ਕਿਹਾ ਵੀ ਤੁਸੀਂ ਜਿਹੜਾ ਕੋਈ ਤੁਹਾਨੂੰ ਮੁੰਡਾ ਚੰਗਾ ਲੱਗਦਾ ਹੈ, ਆਪਣਾ ਜਾਤ ਬਰਾਦਰੀ ਦਾ ਕੋਈ ਧਿਆਨ ਨਹੀਂ ਹੈਗਾ, ਤੇ ਤੁਸੀਂ ਸਾਰੇ ਹੀ ਮੇਰੇ ਮਿੱਤਰ ਜਿਹੜੇ ਉਹ ਮੇਰੀ ਬਰਾਦਰੀ ਤੋਂ ਬਾਹਰ ਦੇ ਸੀ, ਤੇ ਮੈਂ ਕਿਹਾ ਵੀ ਬਰਾਦਰੀ ਦਾ ਕੋਈ ਧਿਆਨ ਨਹੀਂ, ਤੁਸੀਂ ਜਿਹੜਾ ਮੁੰਡਾ ਚੰਗਾ ਲੱਗਦਾ। ਤੇ ਉਹ ਫਿਰ ਮੇਰੀ ਦੋ ਤਿੰਨ ਦਿਨ ਬਾਅਦ ਬੇਟੀ ਕਹਿੰਦੀ ਵੱਡੀ ਵੀ ਪਾਪਾ ਇਹ ਸਾਰੇ ਆਪਣੇ ਕਜ਼ਨਾਂ ਦਾ ਮੇਰੇ ਭਤੀਜਿਆਂ ਦਾ ਨਾਂ ਲਾ ਕੇ ਵੀ ਇਕਬਾਲ ਹਰਦੀਪ ਵਾਂਗੂ ਕਜ਼ਨ ਤੇ ਠੀਕ ਆ, ਫਿਰ ਅਸੀਂ ਵਿਆਹ ਨਹੀਂ ਇਹਨਾਂ ਨਾਲ ਕਰਾਉਣਾ। ਚਲੋ ਗੱਲ ਮੁੱਕੀ, ਅਸੀਂ ਆ ਗਏ, ਛੋਟੀ ਕੁੜੀ ਦਾ ਰਿਸ਼ਤਾ ਹੋ ਗਿਆ, ਉਹਨੂੰ ਛੋਟੀ ਨੂੰ ਵਿਆਹਣ ਗਏ, ਤੇ ਵੱਡੀ ਦਾ ਵੀ ਉੱਥੇ ਗੱਲ ਬਣ ਗਈ। ਤੇ ਮਤਲਬ ਇਹ ਆ ਵੀ ਹੈਰਾਨੀ ਤੁਹਾਡੀ ਹੋਏਗੀ ਵੀ ਇੱਕੋ ਹੀ ਕੁੜੀ ਵੇਖੀ ਮੁੰਡੇ ਨੇ ਤੇ ਉੱਥੇ ਹੀ ਹਾਂ, ਤੇ ਇੱਕੋ ਇੱਕ ਹੀ ਮੁੰਡਾ ਵੇਖਿਆ। ਮੁੰਡਾ ਛੋਟੀ ਕੁੜੀ ਦਾ ਤੇ ਅਸੀਂ ਨਾ ਵੀ ਭਰਾ ਭਰਜਾਈ ਜਿੱਥੇ ਘਰ ਆਏ ਉੱਥੇ ਜਾ ਕੇ ਵਿਆਹਣ ਚਲੇ ਗਏ, ਦੂਜੀ ਕੋਈ ਕਿੰਤੂ ਗੱਲ ਹੀ ਨਹੀਂ। ਤੇ ਵੱਡੀ ਲੜਕੀ ਜਿਹੜਾ ਥੋੜਾ ਜਿਹਾ ਜ਼ਿਆਦਾ ਸੈਂਸਿਟਿਵ ਸੀ ਤੇ ਉਹਨੇ ਆਪ ਗੱਲਬਾਤ ਕਰਕੇ ਜਿਹੜਾ ਅਸੀਂ ਮੁੰਡਾ ਪਰਿਵਾਰ ਸਜਾਇਆ, ਤੇ ਸਾਡਾ ਤੇ ਮਸਲਾ ਇਉਂ ਹੱਲ ਹੋ ਗਿਆ। ਤੇ ਛੋਟੇ ਮੁੰਡੇ ਚ ਮੇਰੇ ਵਰਗੀਆਂ ਭੈੜੀਆਂ ਆਦਤਾਂ ਆ, ਫਿਰਨਾ ਤੁਰਨਾ, ਉਹ ਕਹਿੰਦਾ ਅਜੇ ਨੀ ਮੈਂ ਵਿਆਹ ਕਰਾਉਣਾ, ਤੇ ਉਹ ਮਤਲਬ ਇੱਧਰ ਕੋਈ ਆਰਟਾਂ ਵੱਲ ਪ੍ਰੋਡਿਊਸ ਕਰਨਾ, ਕੋਈ ਗੇਮਾਂ ਗੁਮਾਂ ਇਹਨਾਂ ਦੇ ਵਿੱਚ ਪਿਆ, ਦੂਜੀਆਂ ਸਟੇਟਾਂ ਤੋਂ ਉਹਨੂੰ ਲੈਕਚਰ ਕਰ ਲੈਣੀ ਵੀ ਸਦ ਲੈਣੀ। ਹੈਰਾਨੀ ਵਾਲੀ ਗੱਲ, ਮੈਂ ਨਾ ਬੜੀ ਪਾਡੀ ਮਾਰੀ ਵੀ ਮੈਨੂੰ ਬਿਹਾਰ ਸਰਕਾਰ ਨੇ ਹਵਾਈ ਜਹਾਜ਼ ਦਾ ਕਿਰਾਇਆ ਦੇ ਕੇ ਤੇ ਅਕੋਮੋਡੇਸ਼ਨ ਦੇ ਕੇ ਸੱਦਿਆ।
ਅੱਛਾ ਜੀ।
ਤੇ ਉਹ ਕਹਿੰਦਾ ਪਾਪਾ ਮੈਨੂੰ ਵੈਸਟ ਆਸਟ੍ਰੇਲੀਆ ਦੀ ਜਥੇਬੰਦੀ ਨੇ ਨਾਲੇ ਹਵਾਈ ਜਹਾਜ਼ ਦੀ ਟਿਕਟ ਦੇ ਕੇ, ਹੋਟਲ ਚ ਰਿਹਾਇਸ਼ ਦੇ ਕੇ ਤੇ ਇੱਕ ਮੇਰਾ ਲੈਕਚਰ ਕਰਕੇ ਮੈਨੂੰ $1500 ਨਗਦ ਦਿੱਤਾ। ਉਹਨੇ ਮੇਰੀ ਸਾਰੀ ਆਕੜ ਮੇਰੇ ਮੁੰਡੇ ਨੇ ਥੱਲੇ ਸੁੱਟ ਦੀ। ਮੈਂ ਕਿਹਾ ਮੈਂ ਤੇ ਸਿਰਫ ਕਿਰਾਇਆ ਲੈ ਕੇ ਹੀ ਫੁੱਲਿਆ ਫਿਰਦਾ ਸੀ ਤੇ ਮੇਰਾ ਮੁੰਡਾ ਇੱਕ ਲੈਕਚਰ ਦਾ 1500
ਲਿਆ।
ਚਲੋ ਵਾਹਿਗੁਰੂ ਨੂੰ ਹੋਰ ਵਧਾਵੇ। ਸੋ ਮੇਰਾ ਮਤਲਬ ਹੈ ਵੀ ਜਦੋਂ ਵਿਆਹ ਕਰਨ ਮੁੰਡੇ ਦਾ ਜਾਣਾ ਸੀ, ਕੋਈ ਕਿਸੇ ਨਾਲ ਗੱਲਬਾਤ ਨਹੀਂ ਸੀ, ਕਿਉਂਕਿ ਮੈਂ ਸਾਰੇ ਵਿਆਹ ਚੋਂ ਲੇਟ ਜਾਂਦਾ ਰਿਹਾ, ਫੈਮਿਲੀ ਪਹਿਲਾਂ ਜਾਂਦੀ ਰਹੀ ਹੈ। ਤੇ ਉਹ ਮੇਰੀ ਮੁੰਡੇ ਦੀ ਮਾਸੀ ਦੇ ਬੇਟੀ ਨੇ ਕਿਹਾ ਵੀ ਮੇਰਾ ਮਸੇਰ ਆ ਰਿਹਾ ਵਿਆਹ ਕਰਾਉਣ, ਤੇ ਉਹਦੇ ਨਾਲ ਦੀ ਸਹਿ ਪਾਠਣ ਕਹਿੰਦੀ ਵੀ ਮੇਰੀ ਨਨਾਣ ਆ ਵਿਆਹਣ ਵਾਲੀ, ਤੇ ਕਹਿੰਦੇ ਉਹ ਐ ਉਹ ਰਿਸ਼ਤਾ ਹੋ ਗਿਆ। ਤੇ ਇਹਨਾਂ ਨੇ ਕਿਹਾ ਵੀ ਸਾਨੂੰ ਫੇਰ ਵਿਖਾਓ ਕੁੜੀ, ਤੇ ਕੁੜੀ ਦਾ ਪਿਓ ਕਹਿੰਦਾ ਪਹਿਲਾਂ ਮੁੰਡੇ ਨੂੰ ਆ ਲੈਣ ਦਿਓ, ਦੋਵੇਂ ਇੱਕ ਦੂਜੇ ਨੂੰ ਵੇਖਣਗੇ, ਵੀ ਤੁਸੀਂ ਵੇਖ ਕੇ ਕੱਲੀ ਕੁੜੀ ਨੂੰ ਕਿਉਂ ਵੇਖਣਾ, ਅਸੀਂ ਵੀ ਮੁੰਡੇ ਨੂੰ ਵੇਖਣਾ। ਚਲੋ ਜਿਵੇਂ ਹਾਸੇ ਨਾ ਵੀ ਪਹਿਲੀ ਚੋਰੀ ਪਹਿਲਾ ਫਾ, ਸਾਡਾ ਤੇ ਇਉਂ ਹੋ ਗਿਆ। ਹੁਣ ਗਾਂ ਇਹ ਤੇ ਫੈਮਿਲੀ ਦੀ ਗੱਲ ਸੀ, ਗਾਂ ਦੇਖੋ ਅਸੀਂ ਜਦੋਂ ਇੱਥੇ ਨਾ ਆਉਂਦੇ ਤੇ ਅਸੀਂ ਹੈਗੇ ਆ ਬੱਚਿਆਂ ਦੇ ਫਿਊਚਰ ਵਾਸਤੇ, ਬੱਚਿਆਂ ਦੀ ਬੈਟਰ ਲਾਈਫ ਵਾਸਤੇ, ਬੱਚਿਆਂ ਦੇ ਉੱਤੇ, ਸਾਡੇ ਬੱਚਿਆਂ ਦੇ ਉੱਤੇ ਇਹ ਡਬਲ ਪ੍ਰੈਸ਼ਰ ਹੁੰਦਾ ਜਦੋਂ ਉਹ ਦਰਵਾਜੇ ਤੋਂ ਘਰ ਤੋਂ ਬਾਹਰ ਜਾਂਦੇ ਆ, ਸਕੂਲ ਆ, ਖੇਡ ਆ, ਬਾਜ਼ਾਰ ਆ, ਪੀਰ ਗਰੁੱਪ ਆ, ਉਹਨਾਂ ਦੇ ਉੱਪਰ ਪੀਰ ਗਰੁੱਪ ਦਾ ਅਸਰ ਆ। ਉਹ ਇੱਥੇ ਖੁੱਲਮ ਖੁੱਲਾ ਮਤਲਬ ਵੀ ਬੁਆਏ ਫਰੈਂਡ ਤੇ ਗਰਲ ਫਰੈਂਡ ਰੱਖਣਾ ਇੱਥੋਂ ਦਾ ਇਸ ਵੈਸਟਰਨ ਸਟਾਈਲ ਦਾ ਕਲਚਰ ਆ
ਜੀ।
ਤੇ ਅਸੀਂ ਕਹਿੰਦੇ ਆ ਵੀ ਅਸੀਂ ਸਿੱਖ ਆ, ਅਸੀਂ ਪੰਜਾਬੀ ਆ, ਅਸੀਂ ਹਿੰਦੁਸਤਾਨੀ ਆ। ਸੋ ਬੱਚਿਆਂ ਨੂੰ, ਸਾਡਿਆਂ ਨੂੰ ਦੋਹਰੀ ਜ਼ਿੰਦਗੀ ਜਿਉਣੀ ਪੈਂਦੀ ਆ। ਬਾਹਰ ਜਾ ਕੇ ਉਹ ਔਸੀ ਬਣਨਾ ਪੈਂਦਾ ਆ, ਦਰਵਾਜੇ ਤੋਂ ਅੰਦਰ ਆ ਕੇ ਉਹਨਾਂ ਨੂੰ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਬਣਨਾ ਪੈਂਦਾ। ਇਹ ਉਹਨਾਂ ਤੇ ਬੜਾ ਪ੍ਰੈਸ਼ਰ ਹੈ। ਫਿਰ ਜਦ ਪੰਦਰਾਂ ਵੀਹ ਤੀਹ ਪੰਜੀ ਸਾਲ ਪੜ੍ਹਾਈ ਚ ਲੱਗੇ ਆ, ਕੋ ਐਜੂਕੇਸ਼ਨ ਆ, ਕੁੜੀਆਂ ਮੁੰਡਿਆਂ ਦੀ ਆਪਸ ਦੀ ਵੀ ਗੱਲ ਹੁੰਦੀ ਹੈ, ਮਾਂ ਪਿਓ ਸਮੇਂ ਕਿਉਂ ਕਹਿੰਦੇ ਨੇ ਵੀ ਸਾਡੇ ਬੱਚਿਆਂ ਦੀਆਂ ਕਮਜ਼ੋਰੀਆਂ ਜਾਂ ਗਲਤੀਆਂ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ, ਅਸੀਂ ਲਾਸਟ ਹੁੰਦੇ ਹਾਂ ਜਿਨ੍ਹਾਂ ਨੂੰ ਪਤਾ ਲੱਗਦਾ। ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ, ਉਹ ਸਾਨੂੰ ਡਰਦੇ ਦੱਸਦੇ ਨਹੀਂ। ਜੇ ਕੋਈ ਦੱਸਦਾ ਤੇ ਅਸੀਂ ਉਹਨੂੰ ਅੱਗੋਂ ਲੜਨ ਪੈਂਦੇ ਹਾਂ, ਹੈ ਤੂੰ ਸਾਡੇ ਬੱਚਿਆਂ ਦੇ ਇਲਜ਼ਾਮ ਲਾਉਣਾ, ਝੂਠੇ ਉਹਨਾਂ ਨੂੰ ਬਦਨਾਮ ਕਰਦਾ। ਸੋ ਇਹ ਹੈ ਵੀ ਉਹਨਾਂ ਨੇ ਦਿਲ ਦੇ ਵਿਚ ਕੋਈ ਨਾ ਕੋਈ ਆਪਣਾ ਜੀਵਨ ਸਾਥੀ ਆਲਰੇਡੀ ਇੱਥੇ ਸੋਸਾਇਟੀ ਵਿਚ ਚੁਣਿਆ ਹੁੰਦਾ ਹੈ, ਜਿਹੜਾ ਉਹ ਡਰਦੇ ਸਾਨੂੰ ਦੱਸਦੇ ਨਹੀਂ ਗੇ, ਸ਼ੇਅਰ ਨਹੀਂ ਕਰਦੇ, ਤੇ ਅਸੀਂ ਉਹਨਾਂ ਦੇ ਜੀਵਨ ਸਾਥੀ ਲੱਭਣ ਲਈ ਦੁਨੀਆਂ ਦੇ ਵਿਚ ਢੰਡੋਰੇ ਪਿੱਟਦੇ ਰਹਿੰਦੇ ਹਾਂ। ਤੇ ਜਦੋਂ ਫਿਰ ਉਹ ਕੁੜੀ ਲੱਭਦੇ ਆ ਤੇ ਮੁੰਡਾ ਰੱਦ ਕਰ ਦਿੰਦਾ ਆ, ਮੁੰਡਾ ਲੱਭਿਆ ਜਾਂਦਾ ਤੇ ਉਹਨੂੰ ਕੁੜੀ ਰੱਦ ਕਰ ਦਿੰਦੀ ਆ। ਮੈਨੂੰ ਇਹ ਕੇਸ ਹੈ, ਮੈਨੂੰ ਕਿਸੇ ਨੇ ਪੁੱਛ ਲਿਆ ਵੀ ਇਸ ਫੈਮਿਲੀ ਬਾਰੇ ਕਿਵੇਂ ਆ, ਸਾਡੀ ਲੜਕੀ ਦੀ ਗੱਲਬਾਤ ਚੱਲ ਰਹੀ ਆ। ਮੈਂ ਕਿਹਾ ਵੀ ਇਹਦੇ ਨਾਲੋਂ ਬੈਟਰ ਕੋਈ ਹੋਰ ਹੋ ਹੀ ਨਹੀਂ ਸਕਦਾ। ਸੱਚ ਉਹਨਾਂ ਨੂੰ ਦੱਸਿਆ ਵੀ ਬਿਲਕੁਲ ਫੈਮਿਲੀ ਬਰਾਦਰੀ ਵੀ ਇੱਕੋ, ਕੁੜੀ ਮੁੰਡੇ ਵੀ ਕੋਈ ਕਸਰ ਨਹੀਂ, ਤੇ ਆਪਣਾ ਸਾਰਾ ਕੁਝ ਸਟੇਟਸ, ਇਕਨੋਮਿਕ ਸਟੇਟਸ ਵੀ ਦੋਵਾਂ ਫੈਮਿਲੀਆਂ ਦਾ ਇੱਕੋ। ਤੇ ਮੁੜਕੇ ਮੁੰਡੇ ਨੇ ਨਾ ਕਰਤੀ, ਨਹੀਂ ਮੈਂ ਨੀ ਅਜੇ ਵਿਆਹ ਕਰਾਉਣਾ। ਸੋ ਇਹ ਉਹਨਾਂ ਨੇ ਫਿਰ ਖਹਿੜਾ ਹੀ ਛੱਡ ਦਿੱਤਾ ਮੁੰਡੇ ਦਾ, ਵੀ ਜਾ ਖਸਮਾਂ ਨੂੰ ਖਾ, ਕਰਾ ਨਹੀਂ ਕਰਾਉਣਾ, ਨਾ ਕਰਾ, ਜਿੱਥੇ ਕਰਾਉਣਾ ਉੱਥੇ ਕਰਾ। ਸੋ ਕਹਿਣ ਤੋਂ ਮਤਲਬ ਇਹ ਹੈ ਵੀ ਇਹ ਸਮੱਸਿਆ ਇਸ ਵੇਲੇ ਹੈਗੀ ਆ, ਪਰ ਸਾਡੀ ਕਮਿਊਨਿਟੀ ਹੁਣ ਆਸਟ੍ਰੇਲੀਆ, ਨਿਊਜ਼ੀਲੈਂਡ ਚ ਇੰਨੀ ਵੱਧ ਰਹੀ ਆ ਵੀ ਸਾਨੂੰ ਸਭ ਤੋਂ ਯਤਨ, ਪਹਿਲੀ ਤੇ ਗੱਲ ਹੈ ਬੱਚਿਆਂ ਨੂੰ ਕੰਫੀਡੈਂਸ ਚ ਲੈਣਾ ਚਾਹੀਦਾ, ਪੁੱਤਰ ਭਈ ਤੁਸੀਂ ਜਿਵੇਂ ਸਾਨੂੰ ਦੱਸੋ ਕਿਹੜਾ ਮੁੰਡਾ ਕੁੜੀ ਚੰਗਾ ਲੱਗਦਾ, ਫਿਰ ਉਹਨਾਂ ਨਾਲ ਗੱਲਬਾਤ ਕਰੋ, ਸੁਝਾਅ ਦਿਓ ਵੀ ਆਪਣੀ ਕਮਿਊਨਿਟੀ ਦੇ ਵਿਚ ਫੈਮਿਲੀ ਚੰਗਾ ਹੁੰਦਾ ਆ, ਦੂਸਰੀ ਕਮਿਊਨਿਟੀ ਦਾ ਦੂਸਰੇ ਥਾਂ ਜਾ ਕੇ ਖੱਗ ਕੇ ਲੱਗਣਾ ਇੰਨਾ ਐਡਜਸਟਮੈਂਟ ਕਰਨਾ ਸੌਖਾ ਨਹੀਂ ਹੁੰਦਾ। ਸੋ ਇਹਨਾਂ ਨੂੰ ਕੰਫੀਡੈਂਸ ਲਈਏ, ਗੱਲਬਾਤ ਕਰੀਏ, ਕੁਝ ਨਾ ਕੁਝ ਅਸੀਂ ਉਹਨਾਂ ਨੂੰ ਖੁੱਲ ਵੀ ਰਹੀਏ। ਤੇ ਜਿਹੜੀ ਉਹ ਖੁੱਲ ਬਾਹਰ ਚੋਰੀ ਸਾਥੋਂ ਲੈਂਦੇ ਆ ਤੇ ਸਾਥੋਂ ਡਰਦੇ, ਸਾਡੇ ਨਾਲ ਗੱਲ ਨਹੀਂ ਕਰਦੇ ਆਪਸ ਵਿਚ। ਜਿਵੇਂ ਹੁਣ ਗੇਮਾਂ ਜਿਹੜੀਆਂ ਤੁਸੀਂ ਕਰਾਉਂਦੇ ਹੋ ਅੱਜ ਕੱਲ ਤੁਸੀਂ, ਇਹਨਾਂ ਗੇਮਾਂ ਨੂੰ ਮੈਂ ਸਿਰਫ ਗੇਮਾਂ ਹੀ ਨਹੀਂ ਸਮਝਦਾ, ਇਹ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਗਿਰਦ ਨਵਾਈ ਦੇ ਮੁਲਕਾਂ ਦੀ ਸਿੱਖ ਕਮਿਊਨਿਟੀ ਸਮੇਤ ਪਰਿਵਾਰਾਂ ਇਕੱਠੀ ਹੁੰਦੀ ਆ, ਜਿੱਥੇ ਉਹਨਾਂ ਦੇ ਟੀਨ ਏਜਰ, ਗਰੋਨ ਅਪ, ਵਿਆਹ ਦੀ ਉਮਰ ਦੇ ਬੱਚੇ ਹੁੰਦੇ ਆ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ। ਸੋ ਇਹ ਸਾਡਾ ਬਹੁਤ ਸਾਰਾ ਗੇਮਾਂ ਦੇ ਨਾਂ ਤੇ ਸੋਸ਼ਲ ਐਕਟੀਵਿਟੀ, ਸੋਸ਼ਲ ਗੈਟ ਟੁਗੈਦਰ ਇੰਨੀ ਵਧੀਆ ਹੁੰਦੀ ਆ ਵੀ ਇੱਥੋਂ ਸਾਨੂੰ ਕੁੜੀਆਂ ਮੁੰਡੇ ਦੇ ਰਿਸ਼ਤੇ ਲੱਭਣ ਦਾ ਯਤਨ ਕਰਨਾ ਚਾਹੀਦਾ, ਜੋ ਸਾਨੂੰ ਹਰ ਸਾਲ ਮੌਕਾ ਮਿਲਦਾ ਹੈ। ਉਹਦੇ ਵਾਂਗੂ ਅਫਰੀਕਾ ਦੇ ਵਿਚ ਕੁਝ ਕਬੀਲੇ ਨੇ, ਉਹ ਮੇਲਾ ਲਾਉਂਦੇ ਆ ਜਿੱਥੇ ਜਾ ਕੇ ਮੇਲੇ ਦੇ ਵਿਚ ਤੁਸੀਂ ਕੁੜੀਆਂ ਪਸੰਦ ਕਰਕੇ ਵਿਆਹ ਕਰਦੇ ਹੋ। ਸੋ ਇਸ ਤਰ੍ਹਾਂ ਇੱਥੇ ਇੱਕ ਤਰਫਾ ਨੀ, ਦੋ ਤਰਫਾ ਹੀ, ਕੁੜੀਆਂ ਮੁੰਡਿਆਂ ਨੂੰ ਪਸੰਦ ਕਰਨ, ਮੁੰਡੇ ਕੁੜੀਆਂ ਨੂੰ ਪਸੰਦ ਕਰਨ।
ਯਾਨੀ ਜੀ ਇਹ ਵਰਤਾਰਾ ਪੈਰਿਸ ਦੇ ਵਿਚ ਵੀ ਹੁੰਦਾ ਆ, ਮੈਂ ਦੋ ਤਿੰਨ ਵਾਰੀ ਪੈਰਿਸ ਗਿਆ ਤੇ ਉੱਥੇ ਇੱਕ ਲਵ ਬ੍ਰਿਜ ਹੈ ਜੀ, ਉਹਦਾ ਨਾਂ ਹੀ ਸ਼ਾਇਦ ਲਵ ਬ੍ਰਿਜ ਹੈ, ਲਵ। ਤੇ ਉਸ ਕਹਿੰਦੇ ਕਿ ਰਾਤ ਨੂੰ ਨਾ 12 ਵਜੇ ਉਹ ਬ੍ਰਿਜ ਦੇ ਦੋਨੋ ਪਾਸੇ, ਉਹ ਨਹਿਰ ਦੇ ਦੋਨੋ ਪਾਸੇ ਤੋਂ ਬ੍ਰਿਜ ਜੁਆਇਨ ਕਰਦਾ, ਤੇ ਦੋਨੋ ਪਾਸੇ ਨਾ ਉਹ ਸੰਗਲ ਲੱਗੇ ਹੁੰਦੇ ਨੇ ਉਹਦੇ, ਤੇ ਉੱਥੇ ਇਸ ਤਰ੍ਹਾਂ ਕਹਿ ਲਓ ਕਿ ਜਿੱਦਾਂ ਸੰਗਲ ਲਾ ਕੇ ਰੋਕ ਦਿੰਦੇ ਨੇ, ਤੇ 12 ਵਜੇ ਨਾ ਮਤਲਬ ਦੋਨੋ ਪਾਸਿਆਂ ਤੋਂ ਸੰਗਲ ਖੋਲ ਦਿੰਦੇ ਨੇ, ਤੇ ਉੱਥੇ ਬੜੀ ਭੀੜ ਲੱਗੀ ਹੁੰਦੀ ਨੌਜਵਾਨਾਂ ਦੀ, ਕੁੜੀਆਂ ਮੁੰਡਿਆਂ ਦੀ, ਤੇ ਉਹ ਜਾਂਦੇ ਉੱਥੇ, ਉਹ ਹੈ ਜਿਹੜੇ ਸਿੰਗਲ ਹੁੰਦੇ ਆ ਉਸ ਬ੍ਰਿਜ ਦੇ ਉੱਤੇ। ਹਾਂਜੀ, ਤੇ ਜਦੋਂ ਕਹਿੰਦੇ 12 ਵਜੇ ਉਹ ਖੁੱਲਦੇ ਨਾ ਸੰਗਲ, ਤੇ ਕਹਿੰਦੇ ਆ ਬਈ ਕਦੇ ਵੀ ਕੋਈ ਕਹਿੰਦੇ ਨਾ ਉਹ ਸਿੰਗਲ ਸਿੰਗਲ ਜਾਂਦੇ ਆ ਤੇ ਜੋੜੇ ਬਣ ਬਣ ਕੇ ਨਿਕਲਦੇ ਨੇ।
ਅੱਛਾ, ਫਿਰ ਅਸੀਂ ਦੇਖੋ, ਅਸੀਂ ਨਾ ਭਾਈ ਆਜ਼ਾਦੀ ਚਾਹੁੰਦੇ ਆ ਜੀ, ਮੈਂ ਆਪਣਾ ਸਾਥੀ ਆਪ ਚਾਹੁੰਦਾ। ਦੇਖੋ ਉਹ ਜਿਹੜੇ ਕਿ ਮੂਨੀ ਕ੍ਰਿਸਚੀਅਨ ਆ, ਉਹਨਾਂ ਦਾ ਜੋ ਗੁਰੂ ਆ ਮਿਸਟਰ ਮੂਨ, ਜਿਹੜੇ ਕਹਿੰਦੇ ਵੀ ਇਹ ਕੁੜੀ ਨਾਲ ਇਹ ਮੁੰਡਾ ਵਿਆਹ ਕਰੂਗਾ, ਉਹੀ ਕਰਦੇ ਆ। ਇਸ ਤਰ੍ਹਾਂ ਆਪਣੇ ਸਿੱਖਾਂ ਚ ਅਮਰੀਕਾ ਚ ਆਪਣਾ ਜੋਗੀ ਹਰਭਜਨ ਸਿੰਘ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣੇ ਹੋਏ, ਉਹ ਜੋਗੀ ਹਰਭਜਨ ਸਿੰਘ ਡਿਸਾਈਡ ਕਰਦਾ ਵੀ ਤੂੰ ਇਹਦੇ ਨਾਲ ਵਿਆਹ ਕਰਨਾ, ਤੂੰ ਇਹਦੇ ਨਾਲ ਵਿਆਹ ਕਰਨਾ, ਤੇ ਉਹ ਸੱਤ ਵਜਨ ਕਹਿ ਕੇ ਮੰਨ ਲੈਂਦੇ।
ਇਸ ਤਰ੍ਹਾਂ
ਜੋੜੇ ਸਫਲ ਸੀ
ਗਿਆਨੀ ਜੀ। ਇਸ ਤਰ੍ਹਾਂ ਆਪਣੇ ਸਿੱਖ ਧਰਮ ਦੇ ਵਿਚ ਵੀ ਸ਼ਾਇਦ ਹੋਇਆ, ਸ਼ਾਇਦ ਗੁਰੂ ਰਾਮਦਾਸ ਜੀ ਦੇ ਕੋਲ ਸਿੱਖ ਆਏ ਸੀ ਲੜਕੀ ਲੱਭਣ ਵਾਸਤੇ, ਲੜਕਾ ਲੱਭਣ ਵਾਸਤੇ, ਉਹਨਾਂ ਨੇ ਵੀ ਕੁਛ ਇਹੋ ਜਿਹਾ ਕੀਤਾ, ਇਹਨਾਂ ਨਾਲ ਕਰ ਲਓ, ਹਨਾ, ਮਤਲਬ ਮੈਨੂੰ ਹੁਣ ਯਾਦ ਨਹੀਂ ਹੈਗਾ।
ਨਹੀਂ ਉਹ ਤੇ ਬੜਾ ਗੁਰੂ ਅਮਰਦਾਸ ਸਾਹਿਬ ਆਪਣੀ ਭਾਨੀ ਬੱਚੀ ਭਾਨੀ ਦਾ ਰਿਸ਼ਤਾ ਲੱਭਣ ਵਾਸਤੇ ਪੰਡਿਤ ਨੂੰ ਤੋਰਿਆ, ਜੋ ਉਸ ਵੇਲੇ ਦਾ ਰਿਵਾਜ ਸੀ।
ਹਾਂਜੀ।
ਤੇ ਉਧਰੋਂ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਟੋਕਰੀ ਸਿਰ ਤੇ ਚੋਕੇ ਨੰਗੇ, ਤੇ ਮਾਤਾ ਜੀ ਕਹਿੰਦੇ ਵੀ ਇਹੋ ਜਿਹਾ ਵਾਰ ਹੋਵੇ।
ਅੱਛਾ ਜੀ।
ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਵੀ ਇਹ ਇਹੋ ਜਿਹਾ ਤੇ ਫਿਰ ਇਹੋ ਹੀ ਆ।
ਹਾਂਜੀ।
ਤੇ ਉਥੇ ਉਹਦੇ ਨਾਲ ਰਿਸ਼ਤਾ ਕਰਤਾ, ਉਹਦਾ ਨਾ ਘਰ ਵੇਖਿਆ, ਨਾ ਮਾਂ ਵੇਖਿਆ, ਨਾ ਪਿਓ ਵੇਖਿਆ, ਨਾ ਕੋਈ ਆਰਥਿਕ ਸਿਚੁਏਸ਼ਨ ਦੇਖੀ। ਵਿਚਾਰਾ ਨਾਮੀ ਦੇ ਨਾਨੀ ਦੇ ਘਰ ਪਲਿਆ ਸੀ, ਮਾਂ ਪਿਓ ਦੋਵੇਂ ਬਚਪਨ ਚ ਗੁਜ਼ਰ ਗਏ ਸੀ, ਘੁੰਗਣੀਆਂ ਵੇਚ ਕੇ ਤੇ ਉਹ ਗੁਜ਼ਾਰਾ ਕਰਦਾ ਸੀ, ਤੇ ਗੁਰੂ ਦਰਬਾਰ ਚ ਆ ਕੇ ਸੇਵਾ ਕਮਾਈ, ਤੇ ਸੇਵਾ ਕਰ ਲੈਣਾ ਗੁਰਗੱਦੀ ਲੈ ਗਿਆ। ਉਸ ਤੋਂ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨੇ ਵਿਰਿਓ। ਯਤੀਮ ਬੱਚਾ ਚੜ੍ਹਦੀ ਜਵਾਨੀ ਚ ਗੁਰੂ ਦਰਬਾਰ ਚ ਆਇਆ ਸੇਵਾ ਕਰਕੇ, ਤੇ ਉਹ ਗੁਰੂ ਦਾ ਜਵਾਈ ਹੀ ਨਹੀਂ, ਗੁਰੂ ਹੀ ਬਣ ਗਿਆ
ਜੀ। ਮਤਲਬ ਇਹੋ ਜਿਹੀਆਂ ਜਿਹੜੀਆਂ ਰਿਸ਼ਤੇ ਹੋਣ ਦੀਆਂ ਗੱਲਾਂ ਨੇ ਉਹ ਬੜੀਆਂ ਪ੍ਰਚਲਿਤ ਨੇ। ਤੇ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਇਹ ਹੈ ਕਿ ਜਦੋਂ ਲੜਕਾ ਤੇ ਲੜਕੀ ਨਾ ਕਰਦੇ, ਮੈਨੂੰ ਲੱਗਦਾ ਉਥੇ ਜਿਹੜਾ ਘਰ ਦੇ ਵਿਚ ਆਪਸੀ ਪੇਰੈਂਟਸ ਦੀ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਜਾਂ ਗੱਲਬਾਤ ਨਾ ਹੋਣ ਦੇ ਆਸਾਰ ਹੁੰਦੇ ਨੇ ਬਹੁਤ। ਮਤਲਬ ਇੰਨਾ ਹੁੰਦੇ ਕਿ
ਘਰ ਵਿਚ ਇੰਨਾ ਸਖ਼ਤ ਡਿਸਿਪਲਿਨ ਹੁੰਦਾ ਕਿ ਬੱਚੇ ਤੁਹਾਡੇ ਨਾਲ ਆਪਣੀਆਂ ਗੱਲਾਂ ਸ਼ੇਅਰ ਨਹੀਂ ਕਰਦੇ।
ਹੁਣ ਉਹਦੇ ਨਾਲ ਕੀ ਹੁੰਦਾ ਗਿਆਨੀ ਜੀ, ਮੈਂ ਖੁਦ ਆਪ ਨੋਟ ਕੀਤਾ ਕਿ ਜਦੋਂ ਮਤਲਬ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਸਾਡੇ ਲਈ ਤੁਸੀਂ ਲੜਕੀ ਦੇਖਿਓ ਜਾਂ ਲੜਕਾ ਦੇਖਿਓ ਨਾ ਬੇਟੀ ਲਈ, ਤਾਂ ਫੇਰ ਕੋਈ ਦੱਸਦਾ ਆ ਸਮਾਜ ਦੇ ਵਿਚ, ਉਹ 10-20 ਜਣਿਆਂ ਨੂੰ ਕਹਿੰਦਾ ਆ ਬੰਦਾ, ਤੇ ਫੇਰ ਉਹਨਾਂ ਨੂੰ ਦੱਸ ਪੈਂਦੀ ਆ, ਤੇ ਫੇਰ ਉਹ ਬਾਅਦ ਦੇ ਵਿਚੋਂ ਲੜਕੀ ਜਾਂ ਲੜਕੇ ਨੂੰ ਪਸੰਦ ਨਹੀਂ ਆਉਂਦਾ ਤਾਂ ਉਹ ਜਵਾਬ ਦਿੰਦੇ ਆ, ਤਾਂ ਮੁੜ ਕੇ ਕੀ ਹੁੰਦਾ ਵੀ ਜਿਨ੍ਹਾਂ ਨੂੰ 15-20 ਨੂੰ ਕਿਹਾ ਹੁੰਦਾ ਉਹ ਸਾਰੇ ਹੀ ਫੇਰ ਉਹ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਨੇ ਵੀ ਯਾਰ
ਬਿਲਕੁਲ ਦੱਸ ਪਾਈ ਤੇ
ਗੱਲ ਨੀ ਕੀਤੀ, ਮਨ ਦੇ ਵਿਚ ਆ ਜਾਂਦੀ ਆ ਗੱਲ ਇਹੋ ਵੀ ਇਹ ਚਾਹੁੰਦੇ ਕੀ ਆ।
ਬਿਲਕੁਲ ਆਉਂਦੀ ਆ। ਇੱਕ ਸਾਡੇ ਹੋਰ ਵੀ ਹੈ
ਜੀ,
ਅਸੀਂ ਉਹੀ ਆਪਣੀਆਂ ਮਾੜੀਆਂ ਚੀਜ਼ਾਂ ਭੁੱਲਦੇ ਨੀ ਨਾ ਲੈ ਆਉਂਦੇ ਆ। ਹੁਣ ਦੇਖੋ ਵੀ ਇੱਥੇ ਅਸੀਂ ਆਏ ਆ ਇੰਡੀਆ ਦੇ ਵਿੱਚੋਂ, ਕਿਸੇ ਦੇ ਮਾਂ ਪਿਓ ਖੇਤੀ ਕਰਦੇ ਸੀ, ਕਿਸੇ ਦਾ ਮਾਂ ਪਿਓ ਦੁਕਾਨ ਕਰਦਾ ਸੀ, ਕੋਈ ਜੁੱਤੀਆਂ ਗੰਢਦਾ ਸੀ, ਕੋਈ ਮਜ਼ਦੂਰੀ ਕਰਦਾ ਸੀ, ਇੱਥੇ ਆਣ ਕੇ ਸਾਰੇ ਮਜ਼ਦੂਰ ਬਣ ਕੇ ਸਾਡੀ ਇੱਕ ਜਾਤ ਬਣ ਗਈ। ਸਾਡੇ ਬੱਚੇ ਉਸੇ ਸਕੂਲ ਚ ਪੜ੍ਹਦੇ ਆ, ਤੇ ਉਹ ਜਦੋਂ ਕੋਈ ਗੱਲ ਹੋਵੇ ਤੇ ਨਹੀਂ ਜੀ ਸਾਡੀ ਬਰਾਦਰੀ ਨੀ ਮਿਲਦੀ, ਇਹ ਬਰਾਦਰੀ ਜਾਤ ਬਰਾਦਰੀ ਜਿਹੜੀ ਆ ਨਾ ਇਹ ਵੀ ਬੜਾ ਵੱਡਾ ਰੁਕਾਵਟ ਦਾ ਕਾਰਨ ਬਣਦੀ ਆ। ਫਿਰ ਕਹਿੰਦੇ ਵੀ ਇੱਕ ਇਹ ਵੀ ਗੱਲ ਵੀ ਸਿੱਖ ਕੁੜੀਆਂ ਮੁੰਡੇ ਬਾਹਰਲੇ ਕਮਿਊਨਿਟੀ ਦੇ ਨਾਲ ਕਿਉਂ ਸੰਬੰਧ ਜੋੜਦੇ ਆ, ਉਹ ਇਹ ਲਈ ਸੰਬੰਧ ਜੋੜਦੇ ਆ ਵੀ ਜੇ ਸਿੱਖ ਨਾਲ ਅਸੀਂ ਸੰਬੰਧ ਜੋੜਿਆ ਤੇ ਉਹ ਸਾਡੇ ਫੈਮਿਲੀ ਚ ਲੱਗ ਜਾਣਾ ਪਤਾ ਤੇ ਸਾਡੇ ਘਰਦਿਆਂ ਤੱਕ ਗੱਲ ਪਹੁੰਚ ਜਾਣੀ ਆ। ਸੋ ਇਸ ਲਈ ਇਹ ਵੀ ਸਾਨੂੰ ਨਾ ਜਾਤ ਬਰਾਦਰੀ ਵਾਲਾ ਕਿੱਲਾ ਜਿਹੜਾ ਹੈ ਨਾ ਧੌਣ ਚ ਠੁਕਿਆ ਹੋਇਆ ਇਹ ਵੀ ਸਾਨੂੰ ਦੂਰ ਕਰਨਾ ਚਾਹੀਦਾ ਵੀ ਜੇ ਅਗਲਾ ਪਰਿਵਾਰ ਵੀ ਪੰਜਾਬੀ ਬੋਲਦਾ, ਅਸੀਂ ਵੀ ਪੰਜਾਬੀ ਆ, ਉਹ ਵੀ ਸਿੱਖ ਧਰਮ ਸਿੱਖ ਪੁਆਇੰਟ ਆਫ ਵਿਊ ਤੋਂ ਗੱਲ ਕਰਨਾ, ਉਹ ਵੀ ਸਿੱਖ ਨੇ, ਅਸੀਂ ਵੀ ਸਿੱਖ ਆ, ਉਹ ਵੀ ਪੰਜਾਬ ਚੋਂ ਆਏ, ਅਸੀਂ ਵੀ ਪੰਜਾਬ ਚੋਂ ਆਏ ਆ, ਸਾਡੀ ਕੁੜੀ ਵਿਆਹਣ ਵਾਲੀ ਆ, ਉਹਨਾਂ ਦਾ ਮੁੰਡਾ ਵਿਆਹਣ ਵਾਲਾ, ਸਾਡਾ ਮੁੰਡਾ ਵਿਆਹ, ਇਹਦੇ ਤੇ ਜਾਤ ਬਰਾਦਰੀ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ।
ਮਤਲਬ
ਕੁੜੀ ਮੁੰਡੇ ਦਾ ਮੇਲ,
ਜਿਹੜੀ ਕੰਪੈਟੇਬਿਲਟੀ ਆ ਪਰਿਵਾਰਾਂ ਦਾ ਮੇਲ ਹੋਣਾ ਚਾਹੀਦਾ। ਜੇ ਹੁਣ ਚਲੋ ਮੰਨ ਲਓ ਅਸੀਂ ਖੇਤੀ ਵਾਲਾ ਪਰਿਵਾਰ ਆ, ਹਨਾ, ਜੇ ਹੁਣ ਮੋਹਰੇ ਲੜਕੀ ਵਾਲੇ ਆ, ਉਹਨਾਂ ਨੇ ਕਦੇ ਖੇਤੀ ਕੀਤੀ ਨੀ ਜਾਂ ਦੇਖੇ ਵੀ ਨੀ ਖੇਤ, ਉਥੇ ਫਿਰ ਉਹਨਾਂ ਨੂੰ ਬੜੀ ਸਮੱਸਿਆ ਆਊਗੀ, ਹਨਾ, ਜਾਂ ਸੋ
ਥੋੜੀ ਜਿਹੀ ਆਊਗੀ, ਕੁਝ ਸਮੇਂ ਬਾਅਦ ਆਉਂਦੀ ਆ ਪਰ ਫਿਰ ਐਡਜਸਟ ਹੋ ਜਾਂਦਾ।
ਮਤਲਬ ਉਹ ਜਿਹੜੀਆਂ ਇਹ ਚੀਜ਼ਾਂ ਨਜ਼ਰ ਰੱਖਣੀਆਂ ਚਾਹੀਦੀਆਂ ਕਿ ਚਲੋ ਕਮ ਸੇ ਕਮ ਪਤਾ ਹੋਵੇ ਜਦੋਂ ਕੁੜੀ ਮੁੰਡੇ ਨੂੰ ਜਾਂ ਸਾਰਿਆਂ ਨੂੰ ਪਤਾ ਹੋਵੇ ਵੀ ਆਹ ਕੰਮ ਕਰਨਾ ਹੈ। ਹੁਣ ਕਈ ਵਾਰੀ ਗਿਆਨੀ ਜੀ ਇੱਥੇ ਬੜੀ ਸਮੱਸਿਆ ਆਉਂਦੀ ਆ ਕਿ ਖੇਤੀਬਾੜੀ ਇਲਾਕਿਆਂ ਦੇ ਵਿੱਚ ਵਿਆਹ ਸ਼ਾਦੀਆਂ ਹੋ ਜਾਂਦੇ ਨੇ, ਲੜਕੀਆਂ ਆ ਜਾਂਦੀਆਂ ਨੇ ਸ਼ਹਿਰਾਂ ਤੋਂ, ਠੀਕ ਹੈ, ਤੇ ਉਹਦੇ ਵਿੱਚੋਂ ਬਹੁਤਾਤ ਜਿਹੜੀਆਂ ਨੇ ਉਹ ਕੁਛ ਹੀ ਸਮੇਂ ਦੇ ਬਾਅਦ ਜਾਂ ਤਾਂ ਉਹਨਾਂ ਦੀ ਛੱਡ ਛਡਾਈ ਹੋ ਜਾਂਦੀ ਜਾਂ ਉਹ ਵਾਪਸ ਮੁੰਡਿਆਂ ਨੂੰ ਵੀ ਲੈ ਕੇ ਸ਼ਹਿਰਾਂ 'ਚ ਚਲ ਜਾਂਦੀਆਂ ਨੇ ਕੰਮ ਕਰਾ ਛੱਡ ਕੇ। ਸੋ ਇਹ ਵੀ ਇੱਕ ਬੜੀ ਸਮੱਸਿਆ ਆ। ਸੋ ਇਹਦਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਕਿੱਤਾ ਆ ਉਹ ਬੜਾ ਮਾਇਨੇ ਰੱਖਦਾ ਆ, ਜਿਹੜੀ ਇੰਪਲੋਇਮੈਂਟ ਹੈ ਨਾ, ਜੇ ਜਿਸ ਦੇ ਵਿਚ ਉਹ ਟ੍ਰੇਨਡ ਹੈ ਲੜਕਾ ਤੇ ਲੜਕੀ, ਜੇ ਉਹ ਇੱਕੋ ਹੀ ਫੀਲਡ ਉਹਨਾਂ ਦਾ ਹੋਵੇ ਜਾਂ ਇੱਕ ਬਰਾਬਰ ਦੇ ਫੀਲਡ ਹੋਣ ਤਾਂ ਜ਼ਿਆਦਾ ਵਧੀਆ। ਮੈਂ ਇਹ ਕਹਿਣਾ ਚਾਹੁੰਦਾ ਕਿ ਮੰਨ ਲਓ ਕੋਈ ਬਿਲਕੁਲ ਸ਼ਹਿਰ ਦੇ ਮਿਡਲ ਦੇ ਵਿਚੋਂ ਕਿਸੇ ਪੇਂਡੂ ਇਲਾਕੇ ਦੇ ਵਿਚ, ਹੁਣ ਮਲਡੂਰਾ ਹੀ ਰੱਖ ਲਓ ਜਾਂ ਬਲਗੁਲਗਾ ਰੱਖ ਲਓ ਜਾਂ ਰੈਨਮਾਰਕ, ਹਨਾ, ਇੰਨੀਆਂ ਰੌਣਕਾਂ ਛੱਡ ਕੇ ਸਿਡਨੀ ਮੈਲਬਨ ਦੀਆਂ, ਕੋਈ ਨਿਆਣਾ ਉੱਥੇ ਚਲੇ ਜਾਂਦਾ, ਮੂਵ ਹੋਣਾ ਪੈ ਜਾਂਦਾ। ਤੁਸੀਂ ਦੱਸੋ ਵੀ ਉਹਦਾ ਮਤਲਬ ਕਿੰਨਾ ਔਖਾ ਹੋਏਗਾ ਉਹਦੇ ਲਈ ਉੱਥੇ ਐਡਜਸਟ ਹੋਣਾ।
ਮੈਂ ਮਨਦੀਪ ਜੀ ਤੁਹਾਡੇ ਨਾਲ ਸਹਿਮਤ ਹਾਂ, ਪਰ ਉਹਦਾ ਇਹ ਹੈ ਨਾ ਵੀ ਅਸੀਂ ਆਪਣੇ ਕੁੜੀ ਮੁੰਡੇ ਵਾਸਤੇ ਸਾਡਾ ਸਾਰਾ ਹੀ ਯਤਨ ਹੁੰਦਾ ਵੀ ਅਸੀਂ ਇੰਡੀਆ ਤੋਂ ਕੁੜੀ ਮੁੰਡਾ ਲਿਆਈਏ, ਨੌ ਜਵਾਈ ਇੰਡੀਆ ਤੋਂ ਲਿਆਈਏ, ਫਿਰ ਉਹ ਵੱਧ ਤੋਂ ਵੱਧ ਪੜਿਆ ਹੋਇਆ ਹੋਵੇ। ਹੁਣ ਜੇ ਅਗਲਾ ਪੀ ਐਚ ਡੀ ਪ੍ਰੋਫੈਸਰ ਹੈ ਯੂਨੀਵਰਸਿਟੀ ਚ, ਜਾਂ ਕਿਤੇ ਇੰਜੀਨੀਅਰ ਆ ਲੱਗਿਆ, ਜਾਂ ਕੋਈ ਅਫਸਰ ਆ ਸਰਕਾਰੀ ਲੱਗਿਆ, ਤੇ ਉਹਨੂੰ ਆਉਂਦਿਆਂ ਨੂੰ ਇੱਥੇ ਬੁਲਗੁਲ ਕੇ ਪਹਾੜ ਤੇ ਚਾੜ ਕੇ ਕੇਲਿਆਂ ਦੇ ਬੰਚ ਢੋਣ ਲਾ ਦਿਓ ਤੇ ਉਹ ਕਿਵੇਂ ਖੁਸ਼ ਹੋਊਗਾ? ਉੱਥੇ ਜਿਹੜੀ ਤਸਵੀਰ ਬਣੀ ਆ ਨਾ ਕੁੜੀ ਮੁੰਡਿਆਂ ਦੇ ਬਾਹਰ ਆਉਣ ਦੀ, ਉਹ ਹੁਣ ਦਿੱਲੀ ਵਾਲਾ ਜਾਂ ਚੰਡੀਗੜ੍ਹ ਵਾਲਾ ਅੰਮ੍ਰਿਤਸਰ ਵਾਲਾ ਕੁੜੀ ਮੁੰਡਾ ਉਹ ਤਾਂ ਬੈਟਰ ਥਾਂ ਵੱਲ ਆ ਰਿਹਾ, ਤੇ ਉਹਨੂੰ ਮਲਡੂਰੇ ਜਾਂ ਬੁਲਗੁਲ ਗਏ ਜਾਂ ਰੈਨਮਾਰਕ ਰਿਵਰਲੈਂਡ ਭੇਜਦੇ ਹੋ, ਗ੍ਰਿਫਤ ਭੇਜਦੇ ਹੋ, ਤੇ ਉਹਦੇ ਤੇ ਹੈਰਾਨੀ ਵਾਲੀ ਗੱਲ ਆ ਵੀ ਉਹਦੇ ਤੇ ਤਸਵੀਰ ਹੀ ਹੋਰ ਬਣੀ ਆ ਫੋਰਨ ਦੀ, ਜੋ ਉਹਨੇ ਫੋਟੋਆਂ ਵਿਚ ਵੇਖੀ ਹੋਈ ਆ, ਜੋ ਕਿਤਾਬਾਂ ਚ ਪੜ੍ਹੀ ਆ, ਤੇ ਉਹਨੇ ਤੇ ਫਿਰ ਯਤਨ, ਚਾਹੇ ਉਹ ਜਵਾਈ ਆਇਆ ਚਾਹੇ ਉਹ ਨੂੰਹ ਆਈ ਆ, ਉਹਨਾਂ ਦਾ ਸਾਰਾ ਯਤਨ ਹੋਣਾ ਵੀ ਛੇਤੀ ਤੋਂ ਛੇਤੀ ਅਸੀਂ ਸਿਡਨੀ ਮੈਲਬਰਨ ਜਾਈਏ, ਛੇਤੀ ਤੋਂ ਛੇਤੀ ਸਿਡਨੀ ਮੈਲਬਰਨ ਜਾਈਏ।
ਔਰ ਇਹ ਆਮ ਸਮੱਸਿਆ ਜੀ, ਅਸੀਂ ਥੋੜੇ ਆਪਣੇ ਆਸ ਪਾਸ ਦੇ ਤਜਰਬਿਆਂ ਤੋਂ ਹੀ ਗੱਲ ਕਰ ਰਹੇ ਹਾਂ। ਸੋ ਗੱਲ ਅੱਜ ਮੇਨ ਫੋਕਸ ਇਹ ਚੱਲ ਰਿਹਾ ਕਿ ਅਗਰ ਪਰਿਵਾਰਾਂ ਨੇ ਰਿਸ਼ਤੇ ਕਰਨੇ ਆ ਤਾਂ ਇਹ ਤੋਂ ਪਹਿਲਾਂ ਕਿ ਤੁਸੀਂ ਲੋਕਾਂ ਨੂੰ ਜਾ ਕੇ ਕਹੋ ਵੀ ਅਸੀਂ ਕੁੜੀ ਦੇਖ ਰਹੇ ਹਾਂ, ਮੁੰਡਾ ਦੇਖ ਰਹੇ ਹਾਂ, ਤਾਂ ਕਮ ਸੇ ਕਮ ਪਲੀਜ਼ ਇਹ ਬਹਾਨਾ ਨਾ ਲਾਓ ਵੀ ਸਾਡੀ ਕੁੜੀ ਨੇ ਨਾ ਕਰਤੀ ਜਾਂ ਉਹ ਨਹੀਂ ਮੰਨਦੀ। ਤੁਸੀਂ ਪਹਿਲਾਂ ਆਪ
ਪਹਿਲਾਂ ਪੁੱਛ ਲਓ,
ਹਾਂ ਉਹਨਾਂ ਨੂੰ ਪਹਿਲਾਂ ਪੁੱਛ ਲਓ। ਮੈਂ ਇਹ ਪ੍ਰਪੋਜ਼ ਕਰ ਰਿਹਾ ਕਰਦਾ ਹੁੰਦਾ ਕਿ ਪਹਿਲਾਂ ਘਰ ਦੇ ਵਿਚ ਪੂਰੀ ਗੱਲਬਾਤ ਹੋਣੀ ਚਾਹੀਦੀ ਆ, ਲੜਕੀ ਦੀਆਂ ਜਾਂ ਲੜਕੇ ਦੀਆਂ ਪੂਰੀਆਂ ਲੋੜਾਂ, ਉਹ ਕਿੱਦਾਂ ਦਾ ਵਰ ਚਾਹੁੰਦੀ ਆ, ਕੀ ਚਾਹੁੰਦੀ, ਉਦੋਂ ਪਹਿਲਾਂ ਕਲੀਅਰ ਹੋਣਾ ਚਾਹੀਦਾ ਤਾਂ ਕਿ ਪੇਰੈਂਟ
ਕਲੀਅਰ ਹੋਣੇ। ਨਾਲੇ ਇਹ ਵੀ ਪੁੱਛ ਲਓ ਵੀ ਪੁੱਤਰ ਜੇ ਤੁਹਾਡੇ ਨਿਗਾਹ ਦੇ ਵਿਚ ਇਸ ਵੇਲੇ ਕੋਈ ਜੀਵਨ ਸਾਥੀ ਹੈਗਾ ਤੇ ਉਹਦੇ ਬਾਰੇ ਵੀ ਦੱਸ ਦਿਓ,
ਉਹ ਵੀ ਦੱਸ ਦਿਓ। ਪਹਿਲਾਂ ਤਾਂ ਉੱਥੇ ਹੀ ਕਰਨਾ ਚਾਹੀਦਾ, ਪਹਿਲਾਂ ਤਾਂ ਜੋ ਲੜਕਾ ਲੜਕੀ ਚਾਹੁੰਦੇ ਪਹਿਲਾਂ ਤਾਂ ਉਹਨੂੰ ਹੀ ਦੇਖਣਾ ਚਾਹੀਦਾ। ਜੇ ਨਹੀਂ ਹੈਗਾ, ਉਹ ਲੜਕੀ ਕਹਿੰਦੀ ਆ ਵੀ ਜਾਂ ਲੜਕਾ ਕਹਿੰਦਾ ਵੀ ਪਿਤਾ ਜੀ ਜਾਂ ਮਾਤਾ ਜੀ ਵੀ ਜੋਦਾਂ ਤੁਸੀਂ ਕਹੋਗੇ ਮੈਂ ਉੱਥੇ ਕਰ ਲਊਂਗਾ, ਫੇਰ ਜੇ ਇੰਨਾ ਕਹਿਣ ਦੇ ਬਾਵਜੂਦ ਫੇਰ ਲੜਕਾ ਤੇ ਲੜਕੀ ਜਵਾਬ ਦਿੰਦੇ ਆ ਤਾਂ ਮੈਂ ਸਮਝਦਾ ਕਿ ਉਹ ਫਿਰ ਲੜਕੇ ਲੜਕੀ ਨੂੰ ਮਾਂ ਪੇ ਨੂੰ ਕਹਿ ਦੇਣਾ ਚਾਹੀਦਾ ਵੀ ਬਸ ਆਖਰੀ ਸੀ, ਹੁਣ ਤੂੰ ਦੇਖ ਲਾ, ਹੁਣ ਅਸੀਂ ਵੀਟੋ ਕਰਾਂਗੇ ਵੀ ਸਾਨੂੰ ਪਸੰਦ ਆ ਜਾਂ ਨਹੀਂ ਪਸੰਦ। ਹੁਣ ਨਹੀਂ ਗੱਲ ਵੀ ਬਣਦੀ ਹੈ ਨਾ, ਹੁਣ ਦੇਖੋ ਉਹ ਜਿਹੜੇ ਪੇਰੈਂਟਸ ਹੈ ਬਾਹਰ ਜਾ ਕੇ 15-20 ਸਾਰੇ ਸਰਕਲ ਦੇ ਵਿਚ ਕਹਿ ਦੇਣ ਤੇ 15-20 ਦੇ ਵਿਚ ਬਦਨਾਮ ਹੋ ਜਾਣ, ਅਗਲੇ ਬੁਲਾ ਕੇ ਬੁਲਾਣਵੇ ਨਾ ਫਿਰ ਬਾਅਦ ਦੇ ਵਿਚੋਂ, ਠੀਕ ਹੈ। ਉਨ੍ਹਾਂ ਨੂੰ ਕੀ ਲੋੜ ਪਈ ਆ ਜਦੋਂ ਉਨ੍ਹਾਂ ਦੇ ਧੀ ਪੁੱਤ ਨੇ ਮੰਨਣਾ ਹੀ ਨਹੀਂ ਉਨ੍ਹਾਂ ਦਾ ਕਹਿਣਾ, ਉਨ੍ਹਾਂ ਨੂੰ ਕਿਉਂ ਤੋਰ ਰਹੇ ਆ ਫਿਰ ਉਨ੍ਹਾਂ ਦੇ ਧੀ ਪੁੱਤ?
ਸਾਡਾ ਇੱਕ ਕਈ ਵਾਰੀ ਇਹ ਹੁੰਦਾ ਸਾਡਾ ਇੱਕ ਰਿਸ਼ਤੇਦਾਰ ਬਹੁਤ ਵੱਡਾ ਅਫਸਰ ਸੀ
ਜੀ,
ਤੇ ਉਹਨੇ ਮੈਨੂੰ ਚਿੱਠੀ ਲਿਖਤੀ
ਜੀ
ਵੀ ਅਸੀਂ ਫਲਾਨੇ ਦੇ ਮੁੰਡੇ ਨੂੰ ਰਿਸ਼ਤਾ ਕਰ ਰਹੇ ਹਾਂ ਆਪਣੀ ਲੜਕੀ ਦਾ, ਕਰ ਦਿੱਤਾ ਹੈ ਕਿ ਜਾਂ ਕਰ ਰਹੇ ਹਾਂ, ਬਹੁਤ ਸਾਲਾਂ ਦੀ ਗੱਲ ਭੁੱਲ ਗਈ ਆ, ਤੇ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ
ਆ?
ਟੂ ਬੀ ਫਰੈਂਕ ਭਈ ਮੈਂ ਉਹ ਚਿੱਠੀ ਨੂੰ ਦਾਬੀ ਗਿਆ।
ਅੱਛਾ ਜੀ।
ਕਿਉਂਕਿ ਮੈਨੂੰ ਪਤਾ ਸੀ ਭਈ ਉਹ ਜਿਹੜੇ ਲੜਕੇ ਨਾਲ ਗੱਲ ਕਰ ਰਹੇ ਉਹਨੇ 3-4 ਰਿਸ਼ਤੇਦਾਰ ਮਾਂ ਪਿਓ ਦੇ ਕੀਤੇ ਹੋਏ ਪਹਿਲਾਂ ਛੱਡ ਦਿੱਤੇ ਆ।
ਅੱਛਾ ਜੀ।
ਮਤਲਬ ਵਿਆਹ ਤੋਂ ਪਹਿਲਾਂ ਹੀ ਵੀ ਮਾਂ ਪਿਓ ਨੇ ਮੰਗਣੀ ਕਰਤੀ ਆ, ਸ਼ਗਨ ਲੱਗ ਗਿਆ ਤੇ ਮੁੜ ਕੇ ਨਾ ਕਰਤੀ, ਤੇ ਹੁਣ ਮੈਂ ਜੇ ਉਹ ਸੱਚ ਦੱਸਦਾ ਆ ਤੇ ਮੈਂ ਭਾਨੀ ਮਾਰ ਹੋ ਗਿਆ
ਜੀ ਜੀ,
ਤੇ ਜੇ ਮੈਂ ਕਰਦਾ ਆ ਵੀ ਨਹੀਂ ਬਹੁਤ ਵਧੀਆ ਕੀਤਾ ਆ ਤੇ ਇਹਦਾ ਮਤਲਬ ਵੀ ਮੈਂ ਉਹਨਾਂ ਦੀ ਕੁੜੀ ਨੂੰ ਡੋਬਿਆ
ਜੀ, ਦੋਨੋਂ
ਪਾਸੇ ਇਹੋ ਜਿਹੇ ਮਸਲੇ ਤੇ।
ਹਾਂਜੀ
ਹਾਂਜੀ। ਤੇ ਮੈਂ ਇਸ ਲਈ ਮੰਨਿਆ ਹੀ ਨਹੀਂ ਵੀ ਮੈਨੂੰ ਚਿੱਠੀ ਆਈ ਆ।
ਹਾਂਜੀ। ਸੋ ਕੁੱਲ ਮਿਲਾ ਕੇ ਹਾਂਜੀ ਜਿਹੜੀ ਕਮਿਊਨੀਕੇਸ਼ਨ ਹੈ ਨਾ ਪਰਿਵਾਰ ਦੇ ਵਿਚ, ਜੇ ਜਦੋਂ ਤੁਸੀਂ ਰੈਡੀ ਹੋ ਪਰਿਵਾਰ ਦੇ ਵਿਚ ਗੱਲ ਕਰਨੀ ਚਾਹੀਦੀ ਆ, ਬੱਚਿਆਂ ਦੇ ਨਾਲ ਤੁਹਾਡੇ ਆਪ ਨੂੰ ਕਲੀਅਰ ਹੋਣਾ ਚਾਹੀਦਾ ਵੀ ਕਰਨਾ ਕੀ ਆ। ਇੱਥੇ ਗੱਲ ਇਹ ਕਲੀਅਰ ਹੋਣੀ ਚਾਹੀਦੀ ਆ ਕਿ ਜਿਹੜਾ ਵਰ ਹੈ ਜਾਂ ਲੜਕੀ ਆ ਉਹ ਬੱਚੇ ਨੇ ਆਪ ਲੱਭਣਾ ਆ ਜਾਂ ਪੇਰੈਂਟਸ ਨੇ ਲੱਭਣਾ, ਇੱਕ ਵਾਲੀ ਵਾਰਸ ਹੋਣਾ ਚਾਹੀਦਾ। ਤੇ ਉਹ ਉਹਦੀਆਂ ਕੀ ਦਾਇਰੇ ਨੇ?
ਅਸੀਂ ਜਦੋਂ ਅਸੀਂ ਜਦੋਂ ਮੁੰਡੇ ਨੂੰ ਕਿਹਾ ਨਾ ਵੀ ਰੁਕ ਤੇ BSC ਕਰਕੇ ਜਾ ਤੇ ਚਲੋ ਜਦੋਂ ਫੈਸਲਾ ਹੋ ਗਿਆ ਮੈਂ ਕਿਸੇ ਤੋਂ $2000 ਵੀ ਉਧਾਰਾ ਮੰਗ ਕੇ ਉਹਨੂੰ ਦਿੱਤਾ ਖਰਚ ਲਈ, ਉਹ ਵੱਖਰੀ ਗੱਲ ਹੈ, ਉਹ ਸਾਰਾ ਉੱਥੇ ਗਵਾ ਬੈਠਾ, ਟ੍ਰੇਨ ਚੋ ਚੋਰੀ ਹੋ ਗਿਆ ਉਹਦਾ ਸਾਰਾ ਸਮਾਨ, ਉਹ ਚਲੋ ਵੱਖਰੀ ਗੱਲ ਆ। ਤੇ ਤੁਰਨ ਵੇਲੇ ਮੈਂ ਕਿਹਾ ਪੁੱਤਰ ਵੀ ਤੂੰ ਤੇਰੀ ਉੱਥੇ ਮਾਸੀ ਆ, ਤੇਰੀ ਮਾਸੀ ਦੀ ਭੈਣ ਆ, ਮਤਲਬ ਤੇਰੀ ਭੈਣ ਆ ਮਸੇਰ, ਤੇ ਉਹ ਸਿਆਣੀਆਂ ਨੇ, ਤੇਰੀ ਭੂਆ ਆ, ਜਿੱਥੇ ਉਹ ਰਿਸ਼ਤਾ ਕਰਨ ਤੇਰਾ ਮਨ ਮੰਨੇ, ਤੂੰ ਮੰਗਣਾ ਕਰਵਾ ਆਈ, ਤੂੰ ਠਾਕਾ ਕਰਵਾ ਆਈ, ਤੂੰ ਵਿਆਹ ਕਰਵਾ ਆਈ, ਸਾਡੀ ਤੇਰੇ ਨਾਲ ਖੁਸ਼ੀ ਆ। ਇਹਦੇ ਜਵਾਬ ਵਿਚ ਉਹਨੇ ਕਿਹਾ ਵੀ ਮੈਂ BSC ਕਰਕੇ ਨੌਕਰੀ ਤੇ ਲਾ ਕੇ ਫਿਰ ਜਿੱਥੇ ਆਖੋਗੇ ਤੇ ਜਦੋਂ ਆਖੇ ਕੋਈ ਵਿਆਹ ਕਰੂ, ਤੇ ਉਹਨੇ ਉਵੇਂ ਕੀਤਾ। ਪਹਿਲੀ ਮਤਲਬ ਵੀ ਉਹਦੀ ਕਜ਼ਨ ਨੇ ਗੱਲ ਕਰ ਲਈ ਤੇ ਉੱਥੇ ਹੀ ਉਹਦਾ ਵਿਆਹ ਹੋ ਗਿਆ। ਪਰ ਇਹੋ ਜਿਹੇ ਬੱਚੇ ਕਿਤੇ ਕਿਤੇ ਹੀ ਹੁੰਦੇ ਆ। ਮੈਂ ਸਮਝਦਾ ਵੀ ਸਾਡੀ ਕਿਸਮਤ ਚੰਗੀ ਤੇ ਉਹਦੀ ਮਾਂ ਦੀ ਪਾਲਣਾ ਪੋਸਣਾ ਮਾਂ ਨੇ ਚੰਗੀ ਤਰ੍ਹਾਂ ਕੀਤੀ, ਇਉਂ ਕਹਿ ਲਓ, ਜਾਂ ਗੁਰੂ ਦੀ ਕਿਰਪਾ ਕਹਿ ਲਓ,
ਹਾਂਜੀ ਮਹਾਰਾਜ ਦੀ ਕਿਰਪਾ, ਪਰ ਆਪਾਂ ਕਹਿ ਲਓ ਆਪਣੇ ਇਹ ਜਿਹੜੀ ਗੱਲ,
ਸੋ ਉੱਥੇ ਗੱਲ ਫੋਰ ਮਤਲਬ ਵੀ ਇੱਕ ਤਾਂ ਅਸੀਂ ਬੱਚਿਆਂ ਨੂੰ ਕੋਨਫੀਡੈਂਸ ਲਈਏ
ਜੀ,
ਤੇ ਇਹ ਕਹੀਏ ਵੀ ਪੁੱਤਰ ਆਪਣੀ ਬਰਾਦਰੀ ਦੇ ਵਿਚ, ਮਤਲਬ ਬਰਾਦਰੀ ਮੀਨਸ ਪੰਜਾਬੀ ਬਰਾਦਰੀ, ਜੇ ਅਸੀਂ ਪੰਜਾਬੀ ਆ ਤੇ ਉਹਦੇ ਵਿਚ ਰਹਿ ਕੇ ਯਤਨ ਕਰੀਏ ਤੇ ਪੁੱਛੀਏ ਉਹਨਾਂ ਨੂੰ ਭਈ ਤੁਹਾਡਾ ਕੀ ਵਿਚਾਰ ਆ। ਤੇ ਇੱਥੇ ਆਲੇ ਦੁਆਲੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿਚ ਬਹੁਤ ਹੁਣ ਪਰਿਵਾਰ ਹੋ ਗਏ ਗੁਰੂ ਦੀ ਕਿਰਪਾ ਨਾਲ, ਆਪਾਂ ਇੱਥੇ ਜੋੜ ਜੋੜਨ ਦਾ ਯਤਨ ਕਰੀਏ ਬਜਾਏ ਕਿ ਇੰਡੀਆ ਤੋਂ ਲਿਆਉਣ ਦਾ।
ਹਾਂਜੀ,
ਪਹਿਲਾਂ ਤੇ ਇੰਡੀਆ ਤੋਂ ਕੁੜੀ ਮੁੰਡਾ ਲਿਆਓ, ਉਹਨੂੰ ਅੰਗਰੇਜ਼ੀ ਸਿਖਾਓ, ਉਹਨੂੰ ਇੱਥੋਂ ਦੇ ਤੌਰ ਤਰੀਕੇ ਸਿਖਾਓ, ਉਹ ਇੱਕ ਸਮਝ ਲਓ ਵੀ ਆਪਣੇ ਬਗੀਚੇ ਚੋਂ ਖੱਗ ਕੇ ਬੂਟਾ ਲਿਆ ਕੇ ਆਪਣੇ ਘਰ ਦੇ ਵਿਹੜੇ ਚ ਲਾਉਣਾ ਤੇ ਉਹਨੂੰ ਨਵੇਂ ਸਿਰੇ ਜ਼ਿੰਦਗੀ
ਜਿਉਣੀ ਪੈਂਦੀ। ਹਾਂਜੀ, ਸ਼ੁਰੂ ਕਰਨੀ ਪੈਂਦੀ ਹੈ ਤੇ ਮਤਲਬ ਇੱਕ ਕਾਫੀ ਮਤਲਬ ਵਿਚਾਰਨ ਵਾਲੀਆਂ ਗੱਲਾਂ, ਸਮਾਜਿਕ ਗੱਲਾਂ ਆ ਜਿਹੜੀਆਂ ਸਾਨੂੰ,
ਪਰ ਇਹ ਆਪਣੇ ਆਪਣੇ ਤਜਰਬੇ ਆ, ਦੋ ਤੇ ਦੋ ਚਾਰ ਵਾਂਗੂ ਇਹ ਗੱਲ ਨਹੀਂ ਕਹੀ ਜਾ ਸਕਦੀ। ਹਰੇਕ ਪਰਿਵਾਰ ਹਰੇਕ ਸਿਚੁਏਸ਼ਨ ਵੱਖਰੀ ਵੱਖਰੀ ਹੁੰਦੀ ਹੈ ਤੇ ਸਮੇਂ ਦੇ ਨਾਲ ਹੀ ਮਿਲਣਾ ਚਾਹੀਦਾ। ਜੇ ਭਾਈ ਕੋਈ ਆਪਣੀ ਇੱਛਾ ਦੇ ਵਿਰੁੱਧ ਕੁੜੀ ਮੁੰਡਾ ਬਾਗੀ ਹੋ ਵੀ ਜਾਂਦਾ ਆ ਤੇ ਫਿਰ ਵੀ ਰੱਬ ਦਾ ਭਾਣਾ ਸਮਝਾਉਣ ਦਾ ਯਤਨ ਕਰਨਾ ਚਾਹੀਦਾ, ਫਿਰ ਵੀ ਰੱਬ ਦਾ ਭਾਣਾ ਤੇ ਸੰਜੋਗ ਮੰਨ ਕੇ ਸਾਨੂੰ ਨਾ ਥੋੜਾ ਦਿਲ ਹਿਰਦਾ ਵਿਸ਼ਾਲ ਕਰਨਾ ਚਾਹੀਦਾ। ਮੈਨੂੰ ਇੱਕ ਬਾਹਰ ਬੰਦਾ ਮਿਲਿਆ, ਕਿਸੇ ਨੇ ਯਾਦ ਕਰਾਇਆ ਵੀ ਜੀ ਇਹ ਬੰਦਾ ਸੀ ਜਿਹਨੇ ਆਪਣਾ ਧੀ ਜਵਾਈ ਮਾਰਤਾ ਤੇ ਫਿਰ ਜੇਲ੍ਹ ਚ ਹੋ ਗਿਆ, ਜੇਲ੍ਹ ਚੋਂ ਵਿਦਵਾਨ ਬਣ ਕੇ ਨਿਕਲਿਆ, ਉਹਦੀਆਂ ਕਿਤਾਬਾਂ ਨੂੰ ਯੂਨੀਵਰਸਿਟੀਆਂ ਵਾਲੇ ਛਾਪਦੇ ਆ।
ਅੱਛਾ ਜੀ।
ਮੈਂ ਦੂਸਰੀ ਵਾਰੀ ਉਸ ਮੁਲਕ ਚ ਗਿਆ ਤੇ ਉਹ ਮੈਨੂੰ ਫਿਰ ਮਿਲ ਪਿਆ ਬੰਦਾ, ਬੜਾ ਉੱਚਾ ਲੰਮਾ, 3-piece ਸੂਟ, ਹੱਥ ਚ ਖੂੰਡੀ ਤੇ ਬੜੀ ਪੁਰਾਤਨਤਾ ਵਾਂਗੂ ਪੱਗ ਬੰਨੀ ਹੋਈ ਤੇ ਮੈਂ ਬਾ ਲਿਆ। ਮੈਂ ਕਿਹਾ ਵੀ ਮੈਂ ਤੁਹਾਡੇ ਬਾਰੇ ਆਹ ਸੁਣਿਆ, ਕਹਿੰਦਾ ਜੀ ਹਾਂ ਸੱਚ ਆ। ਤੇ ਮੈਂ ਕਿਹਾ ਦੇਖੋ ਬੱਚੀ ਨੂੰ ਪਾਲਿਆ ਪੋਸਿਆ, ਹਾਂਜੀ ਪੜਾਇਆ, ਹਿਰਦੇ ਦਾ ਟੁਕੜਾ, ਤੁਸੀਂ ਉਹਨੂੰ ਕਹਿੰਦੇ ਵੀ ਜਾ ਦਫਾ ਹੋ ਜਾ, ਵੀ ਤੂੰ ਇਹ ਮੁਲਕ ਛੱਡ ਜਾ, ਜਾਂ ਘੱਟ ਤੋਂ ਘੱਟ ਸ਼ਹਿਰ ਹੀ ਛੱਡ ਜਾ, ਮੇਰੇ ਮੱਥੇ ਨਾ ਲੱਗੀ ਜੇ ਤੁਸੀਂ ਨਹੀਂ ਬਰਦਾਸ਼ਤ ਕਰ ਸਕੇ। ਕਹਿੰਦਾ ਵੀ ਮੈਂ ਇੱਕ ਤੇ ਪੱਥਰ ਰੱਖ ਲਿਆ ਸੀ, ਮਾਵਾਂ ਧੀਆਂ ਵੀ ਇੱਕ ਪਾਸੇ ਸੀ, ਮੈਂ ਕੱਲਾ ਇੱਕ ਪਾਸੇ, ਤੇ ਰਾਤ ਨੂੰ ਸ਼ਰਾਬ ਪੀ ਕੇ ਢਾਣੀ ਇਕੱਠੀ ਹੋ ਕੇ ਤੇ ਮੈਨੂੰ ਟੈਲੀਫੋਨ ਤੇ ਗਾਲਾਂ ਕੱਢਦੇ ਹੁੰਦੇ ਸੀਗੇ ਜਵਾਈ ਜਿਹੜਾ ਆ, ਯਾਨੀ ਮੈਨੂੰ ਟਾਂਚਾ ਕਰਦੇ ਹੁੰਦੇ ਸੀ, ਤੇ ਇਸ ਲਈ ਫਿਰ ਮੈਂ ਅੱਕ ਕੇ ਕਦਮ ਚੁੱਕਿਆ ਵੀ ਮੈਂ ਧੀ ਜਵਾਈ ਨੂੰ ਜਾਂ ਉਹ ਢਾਣੀ ਸਾਰੀ ਨੂੰ ਮਾਰਨਾ ਸੀ, ਉਹ ਡਾਕਖਾਨੇ ਦੀ ਗਲਤੀ ਦੇ ਨਾਲ ਕਹਿੰਦਾ ਵੀ ਉਹ ਦੋਵੇਂ ਹੀ ਮਰੇ, ਬਾਕੀ ਉੱਤੇ ਢਾਣੀ ਬਚ ਗਈ। ਸੋ ਮੇਰਾ ਮਤਲਬ ਇਹ ਹੈ ਕਹਿਣ ਤੋਂ ਵੀ ਉਹ ਸਪੈਸ਼ਲ ਸਰਕਮਸਟਾਂਸਸ ਹੋ ਸਕਦੇ ਆ, ਜੇ ਬੱਚੇ ਸਾਡੇ ਨਹੀਂ ਆਖੇ ਲੱਗਦੇ ਚੰਗਾ ਭਾਈ ਫਿਰ ਤੁਸੀਂ ਆਪਣਾ ਕੀਤਾ ਆਪੇ ਪਾਓ, ਤੁਸੀਂ ਆਪੇ ਆਪਣਾ ਜੀਵਨ ਸਾਥੀ ਚੁਣਿਆ, ਹੁਣ ਇਹ ਮਾੜਾ ਆ ਚੰਗਾ ਆ, ਤੁਸੀਂ ਸਾਨੂੰ ਨਹੀਂ ਬਲੇਮ ਦੇ ਸਕਦੇ ਕਿ ਅਸੀਂ ਮਾੜੇ ਥਾਂ ਤੁਹਾਡਾ ਵਿਆਹ ਕਰਤਾ।
ਗਿਆਨੀ ਜੀ ਗੱਲਾਂ ਸਾਡੀਆਂ ਕਾਫੀ ਮਤਲਬ ਲੋਕੀ ਧਿਆਨ ਨਾਲ ਸੁਣ ਰਹੇ ਨੇ, ਮੈਸੇਜ ਆਉਣੇ ਵੀ ਘੱਟ ਗਏ ਨੇ, ਇਹਦਾ ਮਤਲਬ ਬੜੇ ਖੁੱਬੇ ਹੋਏ ਨੇ। ਤੇ ਲਾਜਵਿੰਦਰ ਸੌਂਦ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਨੇ ਕਿ ਅਸੀਂ ਐਪਰੀਸ਼ੀਏਟ ਕਰ ਰਹੇ ਜੀ ਜਿਹੜਾ ਗੁਰਬਾਣੀ ਦੇ ਵਿਚ ਤੁਸੀਂ ਕੰਮ ਕਰ ਰਹੇ ਹੋ। ਤਾਂ ਜੀ ਆਸਾ ਦੀ ਵਾਰ ਦੀ ਵਿਆਖਿਆ ਚੱਲ ਰਹੀ ਹੈ, ਸੋ ਕੀਪ ਇਟ ਅਪ ਕਹਿੰਦੇ ਸਰਬੱਤ ਦਾ ਭਲਾ ਮੰਗਦੇ ਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੋਇਆ ਵੀ ਦੋਵੇਂ ਪਾਸੀਆਂ ਹੋ ਸਕਦਾ ਨਾ, ਵੀ ਮੈਸੇਜ ਆਉਣੋ ਹਟ ਗਏ, ਅਗਲੇ ਸ਼ਾਇਦ ਖੁਸ਼ਕ ਗੱਲਬਾਤ ਸੁਣ ਕੇ ਸਵਿਚ ਆਫ ਕਰ ਗਏ ਹੁਣ, ਇਹ ਵੀ ਤੇ ਹੋ ਸਕਦਾ।
ਨਹੀਂ ਨਹੀਂ ਐਡੀ ਗੱਲ ਨਹੀਂ ਹੈਗੀ ਜੀ। ਤੇ ਅਸਲ ਦੇ ਵਿਚ ਕੀ ਹੁੰਦਾ ਨਾ, ਜਦੋਂ ਅਸੀਂ ਕਿਸੇ ਮਸਲੇ ਤੇ ਗੱਲ ਕਰਦੇ ਆ ਤਾਂ ਉਹਨੂੰ ਬੜੇ ਧਿਆਨ ਦੇ ਨਾਲ ਸਾਡੇ ਸਰੋਤੇ ਸੁਣਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੋਈ ਨਾ ਕੋਈ ਇਹਦੇ ਵਿੱਚੋਂ ਗੱਲ ਨਿਕਲਣੀ ਹੈ ਤੇ ਅਸੀਂ ਡਿਸਟਰਬ ਨਹੀਂ ਕਰਦੇ, ਮਤਲਬ ਇਹ ਮੇਰੀ ਆਬਜ਼ਰਵੇਸ਼ਨ ਹੈ। ਤੇ ਸੁਰਜੀਤ ਸਿੰਘ
ਮੈਂ ਵੀ ਚਾਹੁੰਦਾ ਵੀ ਐਵੇਂ ਹੀ ਹੋਵੇ।
ਸੁਰਜੀਤ ਸਿੰਘ ਥਿਆੜਾ ਹੁਣੀ ਅੱਧੇ ਘੰਟੇ ਪਹਿਲਾਂ ਇੱਕ ਮੈਸੇਜ ਕੀਤਾ ਸੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤਾਇਆ ਜੀ ਤੁਹਾਨੂੰ ਵੀ ਤੇ ਸਾਰਿਆਂ ਨੂੰ ਤਾਂ ਸ਼ੁਕਰੀਆ। ਤੇ ਹੋਰ ਸੱਜਣ ਜਿਹੜੇ ਸਾਡੇ ਨਾਲ ਜੁੜੇ ਸਨ ਟੈਲੀਗ੍ਰਾਮ ਦੇ ਜ਼ਰੀਏ, ਕੁਲਵਿੰਦਰ ਸਿੰਘ ਧਾਲੀਵਾਲ, ਉਹਨਾਂ ਨੇ ਵੀ ਕਹਿੰਦੇ ਕਿ ਕਮਲਜੀਤ ਵੀਰ ਜੀ ਨੂੰ ਫਤਿਹ ਬੁਲਾ ਦਿਓ ਸਾਡੇ ਵੱਲੋਂ। ਬਿਲਕੁਲ ਜੀ, ਤੇ ਬੁਲਾ ਦਿੱਤੀ ਹੈ। ਸੋ ਅਸੀਂ ਗੱਲਬਾਤ ਜਿਹੜੀ ਆ ਆਪਣੀ ਜਾਰੀ ਰੱਖਾਂਗੇ, ਪਰ ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੀ।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼
ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਅ ਸਪੈਸ਼ਲ ਟੂਰ, 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ।
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ, ਨਾਲੋ ਨਾਲ ਖਾਸ ਲੁਤਫ। ਮਾਰੂਕੋਇਲਾ ਐਂਡ ਐਨੀਮਲ ਪਾਰਕ ਇਨ ਗ੍ਰੈਂਟਵਿਲੇ, ਫਿਲਿਪ ਆਈਲੈਂਡ ਚਾਕਲੇਟ ਫੈਕਟਰੀ ਇਨ ਨਿਊ ਹੈਵਨ, ਸਮਰਲੈਂਡ ਬੀਚ, ਪੈਨੋਰਮਿਕ ਵਿਊਜ਼ ਆਫ ਵੈਸਟਰਨ ਪੋਰਟ ਐਂਡ ਫ੍ਰੈਂਚ ਆਈਲੈਂਡ, ਕਾਉਸ ਬੀਚ, ਨੋਬਿਸ ਸੈਂਟਰ।
ਟੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ ਕੰਟੈਕਟ ਅਸ 0424-115-551, ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ।
ਹੁਣ ਮੈਂ ਕੀ ਕਰਾਂ?
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ।
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 04156834 82।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ, ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਨਾਲ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਸਿਡਨੀ ਤੋਂ ਮੇਰੇ ਨਾਲ ਜੁੜੇ ਹੋਏ ਨੇ ਗਿਆਨੀ ਸੰਤੋਖ ਸਿੰਘ ਜੀ। ਸੋ ਗਿਆਨੀ ਜੀ, ਅਸੀਂ ਪਹਿਲਾਂ ਸੁਨੇਹੇ ਲੈ ਲਈਏ, ਕਿਉਂਕਿ ਪਹਿਲਾਂ ਆਪਾਂ ਮਿਹਣਾ ਮਾਰ ਕੇ ਹਟੇ ਹਾਂ ਨਾ। ਤੇ ਹਾਂਜੀ, ਰਾਜੀ ਪੰਗੂ ਸਿੰਘਾਂ ਵਰਾਲੇ ਆ ਗਏ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਵੀ, ਤੁਹਾਨੂੰ ਵੀ ਤਾਇਆ ਜੀ। ਕਹਿੰਦੇ ਕਿ ਬਹੁਤ ਵਧੀਆ ਚੱਲ ਰਿਹਾ ਜੀ, ਤੁਹਾਨੂੰ ਡਿਸਟਰਬ ਕਰਨ ਨੂੰ ਦਿਲ ਨਹੀਂ ਕੀਤਾ, ਹੈਪੀ ਵੀਕਐਂਡ ਆਲ ਆਫ ਯੂ, ਬਹੁਤ ਬਹੁਤ ਸ਼ੁਕਰੀਆ। ਜਸਪਾਲ ਰਾਮਾ ਵੀ ਕਹਿ ਰਹੇ ਨੇ ਨਹੀਂ ਨਹੀਂ ਤਾਇਆ ਜੀ, ਸੁਣਦੇ ਆ ਸਾਰੇ, ਤਾਏ ਦੀਆਂ ਗੱਲਾਂ ਚਾਂਦੀ ਦੀ ਡੱਬੀ ਚ ਪਾਈ ਜਾਂਦੇ ਆ, 20 ਸਾਲ ਬਾਅਦ ਕੱਢ ਕੇ ਵਰਤਾਂਗੇ ਕਹਿੰਦੇ। ਹਾਂ ਫੇਰ 20 ਸਾਲ ਬਾਅਦ ਇਹਨਾਂ ਦੇ ਨਿਆਣੇ 20 ਸਾਲ ਬਾਅਦ ਵਿਆਹ ਹੋਣ ਲੱਗਣੇ ਨਾ। ਹਾਂਜੀ ਹਾਂਜੀ, ਠੀਕ ਹੈ ਨਾ। ਹਾਂਜੀ, ਤੇ ਰਵਿੰਦਰ ਸਿੰਘ ਸਿਡਨੀ ਵਾਲੇ ਵੀ ਕਹਿੰਦੇ ਨੇ ਕਿ ਵਿਚਾਰ ਬਹੁਤ ਧਿਆਨ ਨਾਲ ਸੁਣ ਰਹੇ ਆ ਜੀ, ਤੇ ਨਾਲ ਨਾਲ ਕਾਰ ਮੈਂ ਧੋ ਰਿਹਾ, ਸੋ ਗੱਲ ਦੇ ਵਿਚ ਮੈਸੇਜ ਨਹੀਂ ਹੋ ਸਕਿਆ, ਪਰ ਬਹੁਤ ਨੌਲੇਜ ਮਿਲ ਰਹੀ ਹੈ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਲਰਾਜ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣੀ ਟਾਕ ਹੈ ਜੀ, ਰੀਅਲੀ ਇੰਜੋਇੰਗ, ਸ਼ੁਕਰੀਆ ਬਲਰਾਜ ਜੀ। ਤੇ ਜਗਤਾਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ, ਕਹਿੰਦੇ ਪੂਰਾ ਮਨ ਲਾ ਕੇ ਸੁਣ ਰਹੇ ਆ, ਪ੍ਰੋਗਰਾਮ ਵਧੀਆ ਚੱਲ ਰਿਹਾ, ਜਗਤਾਰ ਸਿੰਘ ਕੰਗ ਮੈਲਬਨ ਵਾਲੇ। ਤੇ ਹਾਂਜੀ, ਲਾਜਵਿੰਦਰ ਸੌਂਦ ਕਹਿ ਰਹੇ ਨੇ ਕਿ ਸਿੱਧੂ ਜੀ ਤਾਇਆ ਜੀ ਨੂੰ ਕਹਿ ਦੇਣਾ ਕਿ ਇਹ ਮੈਸੇਜ ਆਪ ਜੀ ਨੂੰ 9:35 ਤੇ ਸੈਂਡ ਕੀਤਾ ਸੀ, ਪਹਿਲੇ ਵਾਲਾ ਜੀ। ਹਾਂਜੀ ਬਿਲਕੁਲ ਕਹਿ ਦਾਂਗੇ। ਤੇ ਤਾਇਆ ਜੀ ਦੀ ਕਹਿੰਦੇ ਸੱਚੀ ਆਵਾਜ਼ ਨਹੀਂ ਆ ਰਹੀ, ਮਾਫ਼ੀ ਚਾਹੁੰਦਾ, ਥੋੜੇ ਪ੍ਰੋਬਲਮ ਆ ਗਈ ਆ। ਤੇ ਤਾਇਆ ਜੀ, ਹੁਣ ਗੱਲ ਕਰਨੀ ਆ ਕਿ ਜਿਹੜਾ ਆਹ ਹਫ਼ਤਾ ਚੱਲ ਰਿਹਾ, ਇਸ ਨੂੰ ਸ਼ਹੀਦੀ ਹਫ਼ਤੇ ਦੇ ਨਾਲ ਨਾਲ ਵੀ ਸਿੱਖ ਜਗਤ ਦੇ ਵਿਚ ਜਾਣਿਆ ਜਾਂਦਾ। ਵੈਸੇ ਤਾਂ ਸਾਰੇ ਸਿੱਖਾਂ ਨੂੰ ਇਸ ਹਫ਼ਤੇ ਦੀ ਅਹਿਮੀਅਤ ਦਾ ਪਤਾ ਹੀ ਹੈ, ਪਰ ਫਿਰ ਵੀ ਅਸੀਂ ਇਸ ਜਿਹੜੀ ਇਸ ਦੀ ਨੌਲੇਜ, ਇਸ ਦੇ ਗਿਆਨ, ਇਸ ਦੇ ਬਾਰੇ ਜਿਹੜਾ ਹੋਰ ਗਾਂ ਇਸ ਨੂੰ ਪੱਕਾ ਕਰਨ ਦੇ ਲਈ ਜਾਂ ਗਾਂ ਤੋਰਨ ਵਾਸਤੇ ਅਸੀਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਨਾ ਸੰਖੇਪ ਦੇ ਵਿਚ 10 ਮਿੰਟਾਂ ਦੇ ਵਿਚ ਇਸ ਹਫ਼ਤੇ ਜੋ ਘਟਨਾਵਾਂ ਵਾਪਰੀਆਂ 300 ਸਾਲ ਪਹਿਲਾਂ, ਉਹਦੇ ਬਾਰੇ ਨਾ ਇੱਕ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਮਤਲਬ ਪਲੀਜ਼ ਉਹਦੇ ਬਾਰੇ ਦੱਸੋ।
ਅਮਨਦੀਪ ਸਿੰਘ ਜੀ, ਬਹੁਤ ਲੰਮਾ ਏ, ਬੜਾ ਹੀ ਕੁਰਬਾਨੀਆਂ ਭਰਪੂਰ ਤੇ ਦੁਨਿਆਵੀ ਪੱਖ ਤੋਂ ਬੜਾ ਹੀ ਬਿਪਤਾ ਵਾਲਾ ਇਹ ਸਮਾਂ ਲੰਘਿਆ ਹੈ, ਤੇ ਸਿੱਖ ਪੰਥ ਹਰ ਸਾਲ ਹੀ ਇਹ ਪੋਹ ਦੇ ਮਹੀਨੇ ਦੇ ਵਿਚ ਸ਼ਹੀਦੀ ਹਫ਼ਤੇ ਦੇ ਰੂਪ ਦੇ ਵਿਚ ਇਹਨੂੰ ਮਨਾਉਂਦਾ। ਇਹਦੇ ਵਿਚ ਘਟਨਾਵਾਂ ਭਈ ਹਮਲਾਵਰ ਫੌਜਾਂ ਵੱਲੋਂ ਕਸਮਾਂ ਖਾ ਕੇ ਕੁਰਾਨ ਦੀਆਂ ਤੇ ਗਊ ਦੀਆਂ ਮਹਾਰਾਜ ਨੂੰ ਕਿਲਾ ਖਾਲੀ ਕਰ ਲਈ, ਮਨਾ ਲਿਆ ਮਾਤਾ ਜੀ ਤੇ ਸਿੰਘਾਂ ਨੇ ਜ਼ੋਰ ਦੇ ਕੇ, ਅੱਧੀ ਰਾਤ ਨੂੰ ਜਦੋਂ ਨਿਕਲੇ ਆ ਤੇ ਸਰਸਾ ਨਦੀ ਦੇ ਕਿਨਾਰੇ ਤੇ ਸਾਰੀਆਂ ਕਸਮਾਂ ਭੁੱਲ ਕੇ ਉਨ੍ਹਾਂ ਨੇ ਹਮਲਾ ਕਰ ਦਿੱਤਾ, ਤੇ ਉਥੇ ਸਾਹਿਬਜ਼ਾਦਾ ਅਜੀਤ ਸਿੰਘ ਵੀ ਲੜੇ, ਤੇ ਫੌਜ ਸਰਸਾ ਨਦੀ ਦੇ ਵਿਚੋਂ ਪਾਰ ਹੋਣ ਵੇਲੇ ਕੋਈ ਉਥੇ ਲੜਦਾ ਸ਼ਹੀਦ ਹੋ ਗਿਆ, ਕੋਈ ਸਰਸਾ ਜੇ ਰੁੜ ਗਿਆ, ਕੋਈ ਕਿਧਰੇ ਦੂਰ ਕਿਨਾਰੇ ਜਾ ਲੱਗਿਆ ਥੋੜੀ ਪਾਸੀ, ਕਿ ਜੋੜਾ ਇਕ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਦੋਈ ਪਾਸੀ ਦਸ਼ਮੇਸ਼ ਦਾ ਦਿਲ ਦਿਸੇ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ। ਬਹੁਤ ਸੋਹਣੀ ਇਕ ਬਚਪਨ ਚ ਕਵਿਤਾ ਪੜ੍ਹੀ ਸੀ। ਸੋ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਤੇ ਗੰਗੂ ਤੇ ਨਾਲ ਸੇਵਾਦਾਰਨੀ, ਇਹ ਇਕ ਪਾਸੇ ਨੂੰ ਤੁਰ ਗਏ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਤੇ 40 ਸਿੰਘਾਂ ਨਾਲ ਮਹਾਰਾਜ ਸਰਸਾ ਪਾਰ ਕਰਕੇ ਇੱਥੇ ਚਮਕੌਰ ਦੀ ਧਰਤੀ ਤੇ ਪਹੁੰਚ ਗਏ ਬੁੱਧੀ ਚੰਦ ਦੀ ਕੱਚੀ ਹਵੇਲੀ। ਅੱਜ ਕੱਲ ਫੋਟੋਆਂ ਦਿਖਾਉਂਦੇ ਜਿਵੇਂ ਪੱਕਾ ਕਿਲਾ ਹੁੰਦਾ, ਉਹ ਹਵੇਲੀ ਸੀ ਵੱਡੀ ਵੱਡੀ, ਮਤਲਬ ਹਵੇਲੀ ਨੂੰ ਗੜੀ ਉਸ ਏਰੀਏ ਦੇ ਵਿੱਚ ਕਿਹਾ ਜਾਂਦਾ। ਉੱਥੇ ਮਹਾਰਾਜ ਨੇ ਪਨਾਹ ਲਈ 40 ਸਿੱਖਾਂ ਸਿੰਘਾਂ ਸਣੇ ਦੋ ਸਾਹਿਬਜ਼ਾਦੇ, ਤੇ ਉੱਥੇ ਮਤਲਬ ਦੁਸ਼ਮਣ ਮਹਾਰਾਜ ਨੇ ਆਪਣਾ ਉਹਦੇ ਚ ਆਪਣਾ ਜਿਹੜਾ ਜ਼ਫਰਨਾਮਾ ਉਹਦੇ ਚ 10 ਲੱਖ ਦੀ ਗਿਣਤੀ ਦੱਸੀ ਹੈ। ਪਰ ਇੱਕ ਇੱਕ ਕਰਕੇ ਗਿਣ ਤਾਂ ਕੋਈ ਸਕਦਾ ਨੀ, ਮਤਲਬ ਲੱਖਾਂ ਦੇ ਗਿਣਤੀ ਚ ਮੁਲਖਈਆ। ਤੇ ਸਾਰੀ ਦਿਹਾੜੀ ਉੱਥੇ ਉਹ ਰਾਤ ਪਨਾਹ ਲੈ ਕੇ, ਅਗਲੇ ਦਿਨ ਜੰਗ ਹੋਇਆ ਤੇ 5-5 ਸਿੰਘ ਨਿਕਲਦੇ ਆ ਤੇ ਸ਼ਹੀਦ ਹੁੰਦੇ ਆ, ਤੇ ਅਖੀਰ ਸਾਹਿਬਜ਼ਾਦਾ ਅਜੀਤ ਸਿੰਘ ਵੀ 5 ਸਿੰਘਾਂ ਨੂੰ ਨਾਲ ਲੈ ਕੇ ਨਿਕਲਦਾ, ਦੁਸ਼ਮਣ ਨੂੰ ਸੋਧਦਾ ਹੋਇਆ ਸ਼ਹੀਦ ਹੋ ਜਾਂਦਾ। ਫਿਰ ਵੀਰ ਨੂੰ ਸ਼ਹੀਦ ਵੇਖ ਕੇ ਜੁਝਾਰ ਸਿੰਘ ਵੀ 5 ਸਿੰਘ ਲੈ ਕੇ ਜਾਂਦਾ, ਉਹ ਵੀ ਸ਼ਹੀਦ ਹੁੰਦਾ। ਰਾਤ ਨੂੰ ਫਿਰ 8 ਸਿੰਘ ਰਹਿ ਜਾਂਦੇ ਆ, ਤੇ ਉਹ ਮਹਾਰਾਜ ਨੂੰ 5-8 ਦੇ ਵਿਚੋਂ 5 ਭਾਈ ਦਇਆ ਸਿੰਘ ਦੀ ਅਗਵਾਈ ਹੇਠਾਂ ਬੇਨਤੀ ਕਰਦੇ ਆ ਵੀ ਤੁਸੀਂ ਗੜੀ ਛੱਡ ਜਾਓ। ਮਹਾਰਾਜ ਕਹਿੰਦੇ ਵੀ ਨਹੀਂ, ਮੈਂ ਨੀ ਛੱਡ ਕੇ ਜਾਣਾ। ਫਿਰ ਉਹ ਹੁਕਮ ਦਿੰਦੇ ਆ 5 ਪਿਆਰਿਆਂ ਰੂਪ ਚ, ਤੇ ਅੱਧੀ ਰਾਤ ਨੂੰ ਫਿਰ ਕਲਗੀਧਰ ਪਾਤਸ਼ਾਹ, ਮੈਂ ਅਤ ਬਰੀਫ ਆਪਾਂ ਗੱਲ ਕਰ ਰਹੇ ਹਾਂ, ਕਲਗੀਧਰ ਪਾਤਸ਼ਾਹ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਦੋ 5 ਪਿਆਰਿਆਂ ਚੋਂ ਤੇ ਇੱਕ ਭਾਈ ਮਾਨ ਸਿੰਘ, ਤਿੰਨਾਂ ਨੂੰ ਲੈ ਕੇ ਪਿਛਲੀ ਖਿੜਕੀ ਥਾਣੀ ਨਿਕਲਦੇ ਆ, ਤੇ ਤਾਰਿਆਂ ਦੀ ਸੇਧ ਤੇ ਵੀ ਆਪਾਂ ਵਿਛੜ ਵੀ ਜਾਵੇ, ਉੱਚੇ ਟਿੱਬੇ ਤੇ ਜਾ ਕੇ ਤਾੜੀ ਵਜਾ ਕੇ ਕਹਿੰਦੇ ਪੀਰੇ ਹਿੰਦ ਮੇਰ ਅਵਧ, ਭਾਈ ਫਾਰਸੀ ਦੇ ਵਿਚ ਵੀ ਹਿੰਦ ਦਾ ਪੀਰ ਜਾ ਰਿਹਾ, ਜੇ ਕਿ ਝਿਮਤ ਹੈ ਤੇ ਫੜ ਲੋ। ਤੇ ਦੁਸ਼ਮਣ ਫੌਜਾਂ ਦੇ ਵਿਚ ਹਫਸੇ ਦੀ ਹਫੜਾ ਦਫੜੀ ਪੈ ਜਾਂਦੀ, ਇਕ ਦੂਜੇ ਨਾਲ ਆਪਣੇ ਲੜਨ ਲੱਗ ਪੈਂਦੇ ਆ, ਤੇ ਉਥੋਂ ਨਿਕਲ ਕੇ ਫਿਰ ਮਹਾਰਾਜ ਇਹ ਆਪਣਾ ਸਮਝ ਲਓ ਵੀ ਗੁਲਾਬੇ ਕੋਲ ਪਹੁੰਚਦੇ ਹੋਏ, ਫਿਰ ਜਦੋਂ ਉਹ ਪਹੁੰਚਦੇ ਆ ਇੱਥੇ ਰਾਏ ਕੋਟ, ਉਥੇ ਦਾ ਜਿਹੜਾ ਰਜਵਾੜਾ ਹੁੰਦਾ ਜਗੀਰਦਾਰ, ਉਹਦੇ ਕੋਲ ਠਹਿਰੇ ਹੁੰਦੇ ਆ ਮੁਸਲਮਾਨ ਕੋਲ, ਉਥੋਂ ਫਿਰ ਮਾਹੀ ਅਰਕਾਰਾ ਜਾਂਦਾ ਤੇ ਸਰਹੰਦ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਤੇ ਮਾਤਾ ਦੀ ਸ਼ਹੀਦੀ ਦਾ ਲਾ ਕੇ ਮੈਸੇਜ ਖ਼ਬਰ ਜਿਹੜਾ ਆਉਂਦਾ। ਸੋ ਇਹ ਇਕ ਲਹੂ ਭਿੱਜਾ ਇਤਿਹਾਸ ਇਕ ਵੀਕ ਜਿਹੜਾ ਚੱਲਦਾ ਆ, ਤੇ ਇਹ ਮਤਲਬ ਵੀ ਬਹੁਤ ਹੀ ਦਰਦਨਾਕ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਸਰਬੰਸ ਦਾਨੀ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਧਾਰਮਿਕ ਆਜ਼ਾਦੀ ਵਾਸਤੇ ਕੁਰਬਾਨ ਕਰਤਾ, ਜ਼ੁਲਮੀ ਰਾਜ ਦੇ ਖਿਲਾਫ ਟੱਕਰ ਲੈਂਦਿਆਂ ਹੋਇਆਂ, ਇਹ ਅਤ ਬਰੀਫ ਆ ਗੱਲ। ਇਕ ਮੈਂ ਤੁਹਾਨੂੰ ਜਾਣਕਾਰੀ ਦਿਆਂ ਭਈ ਅੱਲਾ ਯਾਰ ਖਾਂ ਜੋਗੀ ਇਕ ਪਠਾਨ ਹੋਇਆ ਹੈ, ਉਹਨੇ ਦੋ ਕਿਤਾਬਾਂ ਲਿਖੀਆਂ ਜੰਗੇ ਗੰਜੇ ਸ਼ਹੀਦਾਂ, ਜਿਹਦੇ ਚ ਵੱਡੇ ਸਾਹਿਬਜ਼ਾਦਿਆਂ ਦਾ ਜ਼ਿਕਰ ਆ ਸ਼ਹੀਦੀ ਦਾ, ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਆ। ਤੇ ਉਹ ਮੈਂ ਐਰਕਾਂ ਬਚਪਨ ਚ ਕਿਤੇ ਪੜ੍ਹੀ ਸੀ, ਐਰਕਾਂ ਮੈਂ ਖਰੀਦ ਲੈ ਕੇ ਆਉਣਾ ਸੀ ਨਾਲ ਕਿਤਾਬਾਂ ਦੇ, ਪਰ ਮੈਨੂੰ ਭੁੱਲ ਗਿਆ, ਮੈਂ ਅੰਮ੍ਰਿਤਸਰ ਹੀ ਭੁੱਲ ਆਇਆ, ਫੇਰ ਮੰਗਵਾਉਂਗਾ। ਤੇ ਉਹ ਮਤਲਬ ਵੀ ਹਰ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਬੰਦੇ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਉਹ ਕਿਤਾਬ ਰੱਖਣੀ ਚਾਹੀਦੀ ਹੈ। ਉਰਦੂ ਦੇ ਵਿਚ ਉਹਨੇ ਲਿਖੀ ਹੈ, ਮਤਲਬ ਗੁਰਮੁਖੀ ਅੱਖਰਾਂ ਚ ਬੋਲੀ ਉਰਦੂ ਹੈ। ਤੇ ਇਕ ਮੈਨੂੰ ਕਿਸੇ ਨੇ ਭੇਜਿਆ ਵਾ, ਮੈਂ ਪਹਿਲਾਂ ਅਖਬਾਰ ਚ ਵੀ ਪੜ੍ਹਿਆ ਵਾ ਤੇ ਲੇਖ, ਤੇ ਮੇਰੇ ਫੇਸਬੁੱਕ ਤੇ ਵੀ ਆਇਆ ਵਾ, ਮੈਂ ਤੁਹਾਨੂੰ ਉਹ ਮੈਂ ਸ਼ੇਅਰ ਕਰ ਦੂੰਗਾ, ਤੇ ਉਹ ਸ਼ੇਅਰ ਕੀਤਾ ਹੋਇਆ ਤੁਹਾਡੇ ਕੋਲ ਪਹੁੰਚ ਜੂਗਾ। ਤੁਸੀਂ ਜਾਣਦੇ ਹੋਣੇ ਆ ਬੀਰ ਦਵਿੰਦਰ ਸਿੰਘ, ਡਿਪਟੀ ਸੈਕਟਰੀ, ਡਿਪਟੀ ਸਪੀਕਰ ਰਿਹਾ ਪੰਜਾਬ ਅਸੈਂਬਲੀ ਦਾ। ਇਹ ਪਹਿਲਾਂ ਅਕਾਲੀ ਹੁੰਦਾ ਸੀ ਤੇ ਫੈਡਰੇਸ਼ਨ, ਸਿੱਖ ਸਟੂਡੈਂਟ ਫੈਡਰੇਸ਼ਨ ਸਰਗਰਮ ਹੁੰਦਾ ਸੀ ਤੇ ਬੜਾ ਜ਼ਬਰਦਸਤ ਬੁਲਾਰਾ ਜਗਮੀਤ ਹੋਇਆ ਬਰਾੜ, ਤੇ ਇਹ ਆਪਣਾ ਵੀਰ ਦਵਿੰਦਰ ਸਿੰਘ ਤੇ ਰਾਮੋ ਵਾਲੀਆ, ਇਹ ਬਹੁਤ ਵਧੀਆ ਸਟੇਜ ਦੇ ਬੁਲਾਰੇ ਦੀ ਪੈਦਾਵਾਰ ਨੇ। ਫਿਰ ਕਿਸੇ ਗੱਲ ਟੌੜੇ ਦਾ ਇਹ ਪੀਏ ਵਜੋਂ ਕੰਮ ਕਰਦਾ ਸੀ, ਤੇ ਇਕ ਤਾਂ ਮੇਰੀ ਲੈਕਚਰ ਟੱਕਰ ਵੀ ਹੋ ਗਈ, ਇਹਨੇ ਰਾਮੂ ਵਾਲੀ ਦੇ ਖਿਲਾਫ਼ ਲੈਕਚਰ ਦੇ ਤਾ, ਮੈਂ ਉੱਠ ਕੇ ਇਹਦੇ ਖਿਲਾਫ਼ ਲੈਕਚਰ ਦੇ ਤਾ ਟੌੜੇ ਦੀ ਮੌਜੂਦਗੀ ਚ। ਚਲੋ ਗੱਲ ਵੱਖਰੀ, ਫੇਰ ਇਹਨੂੰ ਕੋਈ ਮਨ ਚੰਦੀ ਚੀਜ਼ ਨਾ ਮਿਲੀ, ਫੇਰ ਇਹ ਸਮਝ ਲਓ ਵੀ ਕਾਂਗਰਸ ਚਲਿਆ ਗਿਆ, ਉਹਨਾਂ ਨੇ ਇਹਨੂੰ ਅਸੈਂਬਲੀ ਪਾਰਟੀ ਦਾ ਆਫਿਸ ਸੈਕਟਰੀ ਬਣਾ ਤਾ, ਫਿਰ ਐਮ ਐਲ ਏ ਬਣਿਆ, ਡਿਪਟੀ ਸਪੀਕਰ ਬਣ ਗਿਆ। ਫਿਰ ਇਹ ਆਪਣਾ ਨਿਕਲ ਕੇ ਮਨਪ੍ਰੀਤ ਸਿੰਘ ਦੀ ਪਾਰਟੀ ਚਲਾ ਗਿਆ, ਤੇ ਹੁਣ ਪਤਾ ਨੀ ਕਿੱਥੇ। ਚਲੋ ਇਹ ਤੇ ਦੱਸ ਦਿੰਦੇ ਪੋਲੀਟਿਕਸ ਦੇ ਵਿਚ, ਦੇਖੋ ਜੀ ਸਾਡੇ ਸਾਰੇ ਪੋਲੀਟੀਸ਼ੀਅਨ ਦਾ ਨਿਸ਼ਾਨਾ ਆ ਕਿ ਕਿਹੜੀ ਪਾਰਟੀ ਦਾ ਦੀ ਗੱਡੀ ਤੇ ਬਹਿ ਕੇ ਅਸੀਂ ਛੇਤੀ ਤੋਂ ਛੇਤੀ ਚੰਡੀਗੜ੍ਹ ਦੀ ਅਸੈਂਬਲੀ ਪਹੁੰਚ ਸਕਦੇ ਹਾਂ ਜਾਂ ਦਿੱਲੀ ਪਾਰਲੀਮੈਂਟ ਵਿਚ ਪਹੁੰਚ ਸਕਦੇ ਹਾਂ। ਸੋ ਇਹ ਪਾਰਟੀਆਂ ਬਦਲਣੀਆਂ, ਇਲੈਕਸ਼ਨਾਂ ਲੜਨੀਆਂ, ਇਹ ਇਕ ਵੱਖਰਾ ਪ੍ਰੋਫੈਸ਼ਨ ਆ, ਮੈਂ ਇਹਦੇ ਖਿਲਾਫ਼ ਨਹੀਂ। ਪਰ ਇਹਨੇ ਜਿਹੜਾ ਇਸ ਫੇਸਬੁੱਕ ਦੇ ਉਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਲੈਕਚਰ ਦਿੱਤਾ ਆ ਤੇ ਉਹ ਕਿਨੇ ਟੇਪ ਕਰਕੇ ਤੇ ਚਾੜ ਦਿੱਤਾ ਆ ਫੇਸਬੁੱਕ ਤੇ, ਮੈਨੂੰ ਆਇਆ ਵਾ ਅੱਜ, ਉਹ ਮੈਂ ਤੁਹਾਨੂੰ ਕਰਦਾ ਆ ਜਰੂਰ। ਉਹ ਨਾ ਤੁਸੀਂ ਆਪਣੇ ਰੇਡੀਓ ਤੇ ਵੀ ਹੂਬ ਨੂੰ ਸੁਣਾ ਦਿਓ ਕਿ ਉਹ ਛੋਟੇ ਸਾਹਿਬਜ਼ਾਦਿਆਂ ਬਾਰੇ ਆ, ਵੱਡਿਆਂ ਬਾਰੇ ਨਹੀਂ ਹੈਗਾ। ਛੋਟੇ ਸਾਹਿਬਜ਼ਾਦਿਆਂ ਦਾ ਜੇ ਮਤਲਬ ਇਹ 22 ਦਾ ਸੀ ਨਾ ਚਮਕੌਰ ਦਾ, ਉਹ ਲੰਘ ਗਿਆ ਤੇ ਅਗਲਾ ਅਜੇ ਆਉਣਾ 28 ਦਾ, ਤੇ ਇਹ ਉਸ ਤੋਂ ਪਹਿਲਾਂ ਜਾਂ ਉਸੇ ਦਿਨ ਇਹ ਜ਼ਰੂਰ ਤੁਸੀਂ ਸੁਣਾ ਦਿਓ। ਮਤਲਬ ਵੀ ਬੜੀ ਬੜੀ ਹੀ ਕਮਾਲ ਦੇ ਤਰੀਕੇ ਨਾਲ ਉਹਨੇ ਵੀਰ ਦਵਿੰਦਰ ਸਿੰਘ ਨੇ ਨਾ ਸ਼ਹੀਦੀਆਂ ਨੂੰ ਪੇਸ਼ ਕੀਤਾ,
ਬਿਆਨ ਕੀਤਾ। ਇੱਕ ਹੋਰ ਵੀ ਮੈਂ ਇੱਥੇ ਦੱਸਣਾ ਚਾਹਾਂਗਾ, ਪਿੱਛੇ ਜੇ ਸੋਸ਼ਲ ਮੀਡੀਆ ਦੇ ਵਿਚ ਚੱਲ ਰਿਹਾ ਕਿ ਜ਼ਫਰਨਾਮਾ ਜਿਹੜਾ ਇਰਾਨ ਦੀ ਯੂਨੀਵਰਸਿਟੀਆਂ ਦੇ ਵਿਚ ਪੜਾਇਆ ਜਾਂਦਾ ਹੈ, ਸਬਜੈਕਟ ਹੈ ਉਹ ਉੱਥੇ, ਤੇ ਹਾਂਜੀ ਸੁਣਿਆ, ਸੁਣਨ ਦੇ ਵਿਚ ਆਇਆ, ਇਸ ਦੀ ਪੁਸ਼ਟੀ ਨਹੀਂ ਹੋਈ ਪਰ ਜ਼ਰੂਰ ਕਿਤੇ ਨਾ ਕਿਤੇ ਤਾਂ ਜ਼ਰੂਰ ਇਹ ਗੱਲ ਹੋਏਗੀ, ਕਿਉਂਕਿ ਡਾਕਟਰ ਹਰਪਾਲ ਸਿੰਘ ਪੰਨੂ ਅਕਸਰ ਐਕਸਚੇਂਜ ਪ੍ਰੋਫੈਸਰ ਦੇ ਤੌਰ ਤੇ ਇਰਾਨ ਜਾਂਦੇ ਰਹਿੰਦੇ ਨੇ, ਉਨ੍ਹਾਂ ਤੋਂ ਵੀ ਪੁਸ਼ਟੀ ਕੀਤੀ ਜਾ ਸਕਦੀ ਆ। ਪਰ ਕਈ ਵਾਰੀ ਇਹ ਸਵਾਲ ਆਉਂਦੇ ਨੇ ਕਿ ਜਿਸ ਤਰ੍ਹਾਂ ਕਿ ਦਸਵੇਂ ਪਾਤਸ਼ਾਹ ਨੇ ਕਿਵੇਂ ਲਿਖ ਦਿੱਤਾ ਕਿ 10 ਲੱਖ ਫੌਜ ਹੈ ਖੜੀ ਹੈ ਮੂਹਰੇ, ਤੇ ਹਾਲਾਂਕਿ ਉਸ ਵੇਲੇ ਔਰੰਗਜ਼ੇਬ ਕੋਲ ਸਿਰਫ ਮਤਲਬ
ਗੱਲ ਸੁਣ, ਦੇਖੋ ਨਾ ਤਾਂ ਉੱਥੇ ਤੁਸੀਂ ਸੀਗੇ ਨਾ ਮੈਂ ਸੀਗੇ, ਜਾਂ ਨਾ ਹੁੰਦਾ ਤੇ ਅਸੀਂ ਗਿਣ ਵੀ ਨਹੀਂ ਸੀ ਸਕਦੇ। ਇਹ ਜਿਹੜਾ ਇਤਿਹਾਸਕਾਰ ਲਿਖਦਾ ਆ, ਸ਼ੰਕੇ ਪੈਦਾ ਕਰਦੇ ਆ, ਕੰਟਰੋਵਰਸੀ ਪੈਦਾ ਕਰਦੇ, ਇਹਨੂੰ ਪੁੱਛੋ ਵੀ ਤੇਰੇ ਪਿਓ ਨੇ ਉੱਥੋਂ ਵੇਖ ਕੇ ਸਾਨੂੰ ਆਣ ਕੇ ਦੱਸਿਆ ਤੈਨੂੰ?
ਨਹੀਂ
ਨਹੀਂ, ਤੂੰ ਉੱਥੇ ਹੀ ਨਹੀਂ
ਗਿਆਨੀ ਜੀ। ਨਹੀਂ ਨਹੀਂ ਗਿਆਨੀ, ਜਿਹੜੇ ਅੰਕੜੇ ਕਹਿ ਰਹੇ ਨੇ, ਅੰਕੜੇ ਕਹਿ ਰਹੇ ਨੇ, ਚਲੋ 5 ਲੱਖ 6 ਲੱਖ 1 ਮਿਲੀਅਨ ਸੀਗਾ, ਮਤਲਬ 1,60,000 ਫੌਜ ਅਫੀਸ਼ੀਅਲ ਹੀ ਸੀਗੀ। ਪਰ ਇੱਥੇ ਜਿਹੜੀ ਨਾ ਜਿਹੜੀ ਕਵਿਤਾ ਆ ਜਾਂ ਜਿਹੜੀ ਪ੍ਰੋਜ਼ ਹੈ ਹਨਾ, ਉਹਦੀ ਜਿਹੜੀ ਫਲਾਈਟ
ਐਗਜ਼ੈਗਰੇਸ਼ਨ ਹੁੰਦੀ ਆ,
ਜਿਸ ਤਰ੍ਹਾਂ ਹੁਣ ਕਈ ਬਾਣੀ ਦੇ ਵਿੱਚ ਬ੍ਰਹਿਮੰਡਾਂ ਦੀ ਗੱਲ ਚੱਲ ਰਹੀ ਆ।
ਇੱਕ ਮਿੰਟ, ਆਪਾਂ ਇਸ ਸਬਜੈਕਟ ਨੂੰ ਛੱਡੀਏ ਕਿਉਂਕਿ ਇਹਦੇ ਤੇ ਬਹੁਤ ਕੰਟਰੋਵਰਸੀ ਏ, ਜਿਹੜੇ ਬੁੱਧੀਜੀਵੀ ਹੈ ਨਾ ਜਿਹੜੇ, ਇਹਨਾਂ ਨੂੰ ਜਰਨੈਲ ਸੋਰੀ ਸੰਤ ਕਹਿੰਦੇ ਹੁੰਦੇ, ਇਹਨਾਂ ਦੇ ਬੁੱਧੀਜੀਵੀ ਹੋ ਨਾ, ਜਿਹਦੀ ਬੁੱਧੀ ਚ ਕੀੜੇ ਜੀਵ ਪਏ ਹੋਏ ਆ, ਤੇ ਇਹਨਾਂ ਨੂੰ ਇਹ ਮਗਜ਼ਫਾਈ ਕਰਨ ਦਿਓ ਤੇ ਆਪਾਂ ਇਹਦੇ ਵਿਚੋਂ ਬਹਿਸ ਕੀ ਲੈਣਾ, ਗੱਲ ਸਾਰ ਦੀ ਆਪਾਂ ਨੂੰ ਕਰਨੀ ਚਾਹੀਦੀ
ਹੈ।
ਮਤਲਬ ਬਹੁਤ ਭਾਰੀ ਮੁਲਖਈਆ ਸੀ, ਕੱਲੀ ਔਰੰਗਜ਼ੇਬ ਦੀ ਪਹਾੜੀ ਰਾਜਿਆਂ ਦੀ ਸੀ, ਸਰਹੰਦ ਦੇ ਸੂਬੇ ਦੀ ਸੀ, ਮੁਲਤਾਨ ਦੇ ਸੂਬੇ ਦੀ ਸੀ, ਲਾਹੌਰ ਦੇ ਸੂਬੇ ਦੀ ਸੀ, ਲੁੱਟ ਮਾਰ ਕਰ ਲਈ ਮੁਲਖਈਆ ਇਕੱਠਾ ਹੋਇਆ ਸੀ, 10 ਲੱਖ ਨੀ ਤੇ ਲੱਖਾਂ ਚ ਹੋਊਗੀ, ਹਜ਼ਾਰਾਂ ਚ ਹੋਊਗੀ, ਉਧਰ ਅੰਦਰ 43 ਬੰਦੇ ਸੀ ਸਾਰੇ। ਸੋ ਇਹ ਨੀ ਸਬਜੈਕਟ ਹੈਗਾ ਸਾਡਾ, ਤੇ ਕਿਉਂਕਿ ਜਿਹੜੀ ਇਰਾਨ ਦੀ ਬੋਲੀ ਆ ਉਹ ਫਾਰਸੀ ਬੋਲੀ ਆ, ਪਰਸ਼ੀਅਨ ਜਿਹਨੂੰ ਅਸੀਂ ਕਹਿ ਦਿੰਦੇ ਆ, ਤੇ ਫਾਰਸੀ ਵਿਚ ਹੀ ਜ਼ਫਰਨਾਮਾ ਲਿਖਿਆ ਵਾ, ਤੋ ਇਸ ਲਈ ਕੋਈ ਵੱਡੀ ਗੱਲ ਨਹੀਂ ਜੇ ਇਹਨੂੰ ਕਲਾਸੀਕਲ ਰਚਨਾ ਸਮਝ ਕੇ ਯੂਨੀਵਰਸਿਟੀ ਵਿਚ ਇਰਾਨ ਚ ਪੜਾਇਆ ਜਾਂਦਾ ਹੋਵੇ।
ਜੀ
ਵੱਡੀ ਗੱਲ ਨਹੀਂ।
ਤਾਇਆ ਜੀ, ਸੁਨੇਹੇ ਆਪਾਂ ਲੈ ਰਹੇ ਆ, ਦੂਨਾ ਡਰੂਰੀਆ ਗੁਰੂ ਸਾਹਿਬ ਦੇ ਸਮੇਂ ਦੇ ਲਿਖਾਰੀ ਹੋਇਆ ਜੀ, ਇਹ ਜਗਤਾਰ ਸਿੰਘ
ਹਡੂਰੀਆ ਦੁਨਾ, ਭਾਈ ਦੁਨਾ ਹਡੂਰੀਆ,
ਹਾਂਜੀ, ਇਹ ਜਗਤਾਰ ਸਿੰਘ ਗਿੱਲ ਹਾਂਗਕਾਂਗ ਵਾਲਿਆਂ ਨੇ ਕਿਹਾ। ਉਨ੍ਹਾਂ ਨੇ ਹੋਰ ਵੀ ਮੈਸੇਜ ਭੇਜਿਆ ਜੀ, ਤੇ ਸਤਿ ਸ੍ਰੀ ਅਕਾਲ ਦਾ ਬੁਲਾਈਏ, ਮੈਂ ਥੋੜਾ ਮੈਸੇਜ ਪੜਾਂਗਾ ਜਗਤਾਰ ਬਾਜੀ, ਸਮਾਂ ਬਹੁਤਾ ਨਹੀਂ ਹੈਗਾ। ਕਹਿੰਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਰੇ ਧਰਮ ਲਈ ਬਹੁਤ ਮਹਾਨ ਹੈ, ਇਹ ਸ਼ਹੀਦੀ ਦਿਵਸ ਸਿੱਖ ਧਰਮ ਦੇ ਲਈ ਸਿਰ ਸੁੱਟ ਕੇ ਮਨਾਉਣ ਵਾਲਾ ਨਹੀਂ, ਸਿਰ ਉੱਚਾ ਚੁੱਕ ਕੇ ਮਨਾਉਣਾ ਚਾਹੀਦਾ ਹੈ, ਸਾਰੇ ਸ਼ਹੀਦੀ ਦਿਹਾੜੇ ਇਸੇ ਤਰ੍ਹਾਂ ਮਨਾਉਣੇ ਚਾਹੀਦੇ ਨੇ, ਇਹ ਕੌਮ ਦਾ ਸਰਮਾਇਆ ਹੈ, ਲੰਗਰਾਂ ਚੋ ਜੋ ਮਰਜ਼ੀ ਪਾਓ ਤੇ ਸੰਗਤਾਂ ਨੂੰ ਜੋ ਮਰਜ਼ੀ ਛਕਾਓ, ਪਰ ਇਨ੍ਹਾਂ ਲੱਡੂ ਜਲੇਬੀਆਂ ਦੇ ਵਿਸ਼ਿਆਂ ਤੇ ਬਹਿਸ ਕਰਨ ਦੀ ਬਜਾਏ ਇਸ ਕੁਰਬਾਨੀ ਤੋਂ ਕੁਝ ਪ੍ਰੇਰਣਾ ਲੈਣ ਦੀ ਬਣਦੀ ਹੈ, ਬਹਿਸ ਇਸੇ ਤਰ੍ਹਾਂ ਦਾ ਜਜ਼ਬਾ ਅਪਣਾਉਣਾ ਤੇ ਵਿਸ਼ੇ ਤੇ ਹੋਣੀ ਚਾਹੀਦੀ ਹੈ, ਨਾ ਕਿ ਲੰਗਰਾਂ ਦੇ ਵਿਸ਼ੇ ਦੇ ਉੱਤੇ। ਸੋ ਬਹੁਤ ਵਧੀਆ ਇਨ੍ਹਾਂ ਨੇ ਵਿਚਾਰ ਕਿਹਾ ਜੀ,
ਬਹੁਤ ਵਧੀਆ ਵਿਚਾਰ ਆ। ਭਾਈ ਮੈਂ ਕਹਿੰਦਾ ਹੁੰਦਾ ਜਦੋਂ ਕਿਤੇ ਸੰਗਤਾਂ ਚ ਬੋਲਣ ਦਾ ਮੌਕਾ ਮਿਲੇ ਵੀ ਕੁਝ ਘਟਨਾਵਾਂ ਸਿੱਖ ਇਤਿਹਾਸ ਦੀਆਂ ਅਜਿਹੀਆਂ ਹੋਈਆਂ ਨੇ ਜਿਹੜੀਆਂ ਯੂਨੀਕ ਨੇ, ਹੋਰ ਕਿਸੇ ਕਮਿਊਨਿਟੀ ਦੇ ਇਤਿਹਾਸ ਵਿਚ ਨਹੀਂ ਵਾਪਰੀਆਂ, ਉਨ੍ਹਾਂ ਦੇ ਵਿਚੋਂ ਜਿਵੇਂ ਆ ਵੀ ਆਪਣਾ ਸਿਕੰਦਰ ਨੂੰ ਪੰਜਾਬੀਆਂ ਨੇ ਮਜਹਿਲਾਂ ਨੇ ਰੋਕਿਆ, ਮਤਲਬ ਵੀ ਆਖਰੀ ਲੜਾਈ ਜਿਹੜੀ ਆ ਸਿਕੰਦਰ ਦੁਨੀਆਂ ਦੇ ਜਿੱਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਸਾਂਘਣਾ ਪਿੰਡ ਆ ਉਥੇ ਅਖੀਰਲੀ ਟੱਕਰ ਦਿੱਤੀ ਆ ਪੰਜਾਬੀਆਂ ਨੇ। ਫਿਰ ਆਪਣਾ ਕੀ ਉਹਨੂੰ ਬਿਆਸ ਦਰਿਆ ਤੋਂ ਉਹਦੇ ਫੌਜੀਆਂ ਨੇ ਗਾਂਹ ਜਾਣ ਤੋਂ ਨਾਂਹ ਕਰਤੀ। ਤਿੰਨ ਦਿਨ ਤੰਬੂ ਦੇ ਵਿਚ ਅਫਸੋਸ ਚ ਪਿਆ ਰਿਹਾ ਵੀ ਕੀ ਹੋਇਆ, ਇਹਨੂੰ ਮਜਬੂਰੀ ਚ ਮੁੜਨਾ ਪਿਆ। ਹਾਲਾਂਕਿ ਜਿਹੜੇ ਜਿਹੜੇ ਰਾਜੇ ਨੂੰ ਜਿੱਦਾਂ ਹੀ ਸਮੇਤ ਪੋਰਸ ਦੇ ਉਹਦੀ ਵੀ ਫੌਜ ਤੇ ਸ਼ਕਤੀ ਇਹਦੇ ਨਾਲ ਸ਼ਾਮਲ ਹੋ ਜਾਂਦੀ ਸੀ। ਉਹ ਤੋਂ ਅੱਗੇ ਆਓ, 93,000 ਫੌਜੀਆਂ ਨੂੰ ਜਿਨ੍ਹਾਂ ਪਾਸ 6 ਮਹੀਨੇ ਦਾ ਰਾਸ਼ਨ ਤੇ ਅਮਨੀਸ਼ਨ ਸੀ, ਉਹ ਜਗਜੀਤ ਸਿੰਘ ਅਰੋੜੇ ਦੇ ਅੱਗੇ ਹਥਿਆਰ ਉਹਨਾਂ ਨੇ ਸੁੱਟੇ। ਫਿਰ 10,000 ਅਫਰੀਦੀਆਂ ਦਾ ਮੁਕਾਬਲਾ ਕਰਦੇ ਹੋਏ 21 ਸਿੰਘ ਸਾਰਾਗੜੀ ਦੇ ਵਿਚ ਸ਼ਹੀਦ ਹੋਏ ਤੇ 78 ਸਾਲ ਦਾ ਬੁੱਢਾ ਬਾਬਾ ਦਰਸ਼ਨ ਸਿੰਘ ਫੇਰੂਮਾਨ 73 ਦਿਨ ਭੁੱਖਾ ਰਹਿ ਕੇ ਆਪਣੇ ਜਾਨ ਨਿਸ਼ਾਵਰ ਕਰ ਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਕੁਰਬਾਨੀ ਕੀਤੀ ਉਸ ਧਾਰਮਿਕ ਚਿੰਨ੍ਹਾਂ ਵਾਸਤੇ ਜਿਨ੍ਹਾਂ ਦੀ ਉਹ ਆਪ ਧਾਰਨੀ ਨਹੀਂ ਸੀ, ਕੇਵਲ ਤੇ ਕੇਵਲ ਧਾਰਮਿਕ ਵਿਚਾਰਾਂ ਦੀ ਆਜ਼ਾਦੀ ਹਰੇਕ ਕਿਸੇ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਹਾਲਾਂਕਿ ਉਹ ਨਾ ਤਿਲਕ ਜਨੂ ਪਹਿਨਦੇ ਸੀ ਨਾ ਉਹਨਾਂ ਨੂੰ ਕੋਈ ਇਹਦਾ ਕੋਈ ਇਤਰਾਜ਼ ਸੀ। ਸੋ ਇਸ ਤਰ੍ਹਾਂ ਹੀ ਸ਼ਹੀਦ ਦੁਨੀਆਂ ਦੇ ਵਿਚ ਦੁੱਧ ਚੁੰਘਦੇ ਬੱਚੇ ਵੀ ਕਤਲ ਹੋਏ ਨੇ ਪਰ ਉਹਨਾਂ ਨੂੰ ਸ਼ਹੀਦ ਨਹੀਂ ਕਹਿ ਸਕਦੇ। ਜਿਹੜਾ 7 ਸਾਲ ਦਾ ਬੱਚਾ ਉਹਦੇ ਸਾਹਮਣੇ ਚੁਆਇਸ ਆ ਕਿ ਉਹ ਜੇ ਆਪਣਾ ਧਰਮ ਛੱਡ ਦੇਵੇ ਤੇ ਉਹਨੂੰ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਆ, ਜੀਵਨ ਜਾਤ ਮਿਲ ਸਕਦੀ ਆ, ਪਰ ਨਹੀਂ, ਸਭ ਕੁਝ ਸਮਝਦਾ ਹੋਇਆ ਵੀ 700 ਨਾਲ ਤੇ 9 ਸਾਲ ਦੇ ਬੱਚੇ ਅਨੇਕ ਪ੍ਰਕਾਰ ਦੇ ਤਸੀਹੇ ਝੱਲ ਕੇ ਸ਼ਹੀਦੀ ਜਿਹੜੀ ਹੈ ਉਹਨੂੰ ਪ੍ਰਾਪਤ ਕਰਨਾ ਚਾਹੁੰਦੇ। ਇਹ ਤੁਹਾਨੂੰ ਮਿਸਾਲ ਹੋਰ ਕਿਤੇ ਨਹੀਂ ਮਿਲ ਗਈ। ਭਾਵੇਂ ਕਿ ਯਹੂਦੀ ਬਹੁਤ ਕਤਲ ਹੋਏ ਨੇ ਪਰ ਉਹ ਕਤਲ ਹੋਏ ਨੇ, ਸ਼ਹੀਦ ਨਹੀਂ ਹੋਏ। ਤੇ ਦਿੱਲੀ ਤੇ ਹਿੰਦੁਸਤਾਨ ਦੇ ਸਿੱਖਾਂ ਦੇ ਕਤਲਾਮ ਚ ਦੁੱਧ ਚੁੰਘਦੀਆਂ ਬੱਚੀਆਂ ਤੱਕ ਉਹਨਾਂ ਨੇ ਕਤਲ ਕੀਤੇ ਨੇ ਪਰ ਉਹਨਾਂ ਦੇ ਸਾਹਮਣੇ ਚੁਆਇਸ ਨਹੀਂ। ਮੈਂ ਕਹਿੰਦਾ ਨਾ ਵੀ ਮੁਗਲਾਂ ਨੇ ਤੇ ਪਠਾਣਾ ਨੇ ਸਾਡੇ ਸਾਹਮਣੇ ਚੁਆਇਸ ਰੱਖੀ, ਤੁਹਾਡੇ ਸਾਰੇ ਗੁਨਾਹ ਮਾਫ, ਮੁਸਲਮਾਨ ਬਣ ਜਾਓ। ਪਰ ਹਿੰਦੁਸਤਾਨ ਦੇ ਵਿਚ ਇਹ ਮੌਜੂਦਾ ਰਾਜ ਪ੍ਰਬੰਧ ਵਾਲਿਆਂ ਨੇ ਸਾਨੂੰ ਇਹ ਚੁਆਇਸ ਵੀ ਨਹੀਂ ਦਿੱਤੀ। ਜੇ ਸਾਡੇ ਵਿਚੋਂ ਕੋਈ ਸਿਰ ਮੂੰਹ ਮਨਾ ਕੇ ਬਚਣ ਦਾ ਵੀ ਯਤਨ ਕੀਤਾ ਤੇ ਵੇਖਿਆ ਵੀ ਇਹਦੀ ਇਹ ਦਾਗ ਮੱਥੇ ਤੇ ਆ ਵੀ ਇਹਨੇ ਪੱਗ ਬੰਨੀ ਹੋਈ ਸੀ, ਹੁਣ ਸਿਰ ਮੁੰਨਿਆ, ਉਹਨੂੰ ਵੀ ਨੀ ਇਹਨਾਂ ਨੇ ਬਖਸ਼ਿਆ। ਸੋ ਇਸ ਤਰ੍ਹਾਂ ਦੀਆਂ ਮਿਸਾਲਾਂ 78 ਸਾਲ ਦੀ ਉਮਰ ਦੇ ਵਿਚ 18 ਸੇਲ ਦਾ ਖੰਡਾ ਫੜ ਕੇ ਬਾਬਾ ਦੀਪ ਸਿੰਘ ਦਮਦਮੇ ਤੋਂ ਚੱਲ ਕੇ ਦੁਸ਼ਮਣ ਹਮਲਾਵਰਾਂ ਨੂੰ ਤੋਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਂਦਾ। ਸੋ ਇਹੋ ਜਿਹੀਆਂ ਮਿਸਾਲਾਂ ਕੇਵਲ ਸਿੱਖ ਇਤਿਹਾਸ ਚ ਮਿਲਦੀਆਂ, ਜਿਨ੍ਹਾਂ ਵਿਚ ਇਕ ਇਹ ਵੀ ਲਾ ਮਿਸਾਲ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ, ਜੋ ਉਹਨਾਂ ਨੇ ਕਿਹਾ ਵਾ ਆਪਣਾ ਆਪਣਾ ਕੀ ਸੀ ਆ ਹਾਂਗਕਾਂਗ ਤੋਂ ਜਗਤਾਰ ਸਿੰਘ, ਮੈਂ ਉਹਦੇ ਨਾਲ ਸਹਿਮਤ ਹਾਂ ਜਗਤਾਰ ਸਿੰਘ ਨਾਲ ਵੀ ਅਸੀਂ ਆਹ ਖਾਣਾ ਆ ਉਹ ਨੀ ਖਾਣਾ, ਉਹ ਖਾਣਾ ਆ ਉਹ ਨੀ ਖਾਣਾ, ਇਹਨਾਂ ਦੇ ਚੱਕਰਾਂ ਚ ਪੈ ਕੇ ਸਾਨੂੰ ਉਸ ਤੋਂ ਕੁਰਬਾਨੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ, ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ, ਉਹਨਾਂ ਦੀ ਯਾਦ ਦੇ ਵਿਚ ਵਿਚਰਨਾ ਚਾਹੀਦਾ ਤੇ ਧੌਣ ਉੱਚੀ ਚੱਕ ਕਰਕੇ ਵਿਚਰਨਾ ਚਾਹੀਦਾ। ਲੱਡੂ ਨੀ ਖਾਣੇ, ਦਾਲ ਪੀਣੀ ਆ, ਉਹ ਨੀ ਖਾਣਾ ਆਹ ਨੀ ਖਾਣਾ, ਅਸੀਂ ਇਹਨਾਂ ਚੀਜ਼ਾਂ ਵਿਚ ਉਲਝੇ ਹੋਏ ਆ ਤੇ ਜਾਂ ਹੁਣ ਦੂਜੇ ਪਾਸੇ ਉਲਝੇ ਹੋਏ ਆ ਜੀ। 350 ਸਾਲਾ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ ਤੇ ਫਲਾਨਾ ਸੰਤ ਜੀ 350 ਪ੍ਰਕਾਰ ਦਾ ਲੰਗਰ ਤਿਆਰ ਕਰੂਗਾ ਤੇ ਭਈ ਅਸੀਂ ਲੰਗਰਾਂ ਹੀ ਤੇ ਪਿੱਛੇ ਉਹ 400 ਸਾਲ ਹੈ ਵੀ ਉਹ ਫਲਾਨੇ ਸੰਤ ਨੇ ਜੀ 400 ਤਰ੍ਹਾਂ ਦੀਆਂ ਖਾਣੇ ਤਿਆਰ ਕੀਤੇ ਲੋ। ਇਹ ਵੀ ਕੋਈ ਗੱਲ ਆ ਵੀ ਭਾਈ ਤੁਸੀਂ ਗੁਰੂ ਕੇ ਲੰਗਰ ਚ ਟ੍ਰੈਡੀਸ਼ਨਲ ਦਾਲ ਫੁਲਕਾ ਚੱਲਦਾ ਆ ਰਿਹਾ, ਸ਼ਾਬਾਸ਼ ਇਹ ਤੁਹਾਡੇ ਕੋਲ ਗੁੰਜਾਇਸ਼ ਹੈ ਤੇ ਚਲੋ ਕੜਾਹ ਪ੍ਰਸ਼ਾਦ ਨਾਲ ਵਰਤਾ ਦਿਓ, ਕਈ ਕੜਾਹ ਪ੍ਰਸ਼ਾਦ ਖੀਰ ਬਣਾ ਕੇ ਸਵੀਟ ਡਿਸ਼ ਵਜੋਂ ਵਰਤਾ ਦਿਓ, ਜਾਂ ਬਹੁਤਾ ਹੀ ਹੈ ਵੀ ਚਲੋ ਕੋਈ ਸਬਜ਼ੀ ਬਣਾ ਦਿਓ। ਇਹ ਵੀ ਕੀ ਹੈ ਵੀ ਸੈਂਕੜੇ ਤਰ੍ਹਾਂ ਦੇ ਪ੍ਰਕਾਰਾਂ ਦੇ ਭੋਜਨ ਬਣਾ ਕੇ ਤੇ ਉਹਦੇ ਚ ਹੀ ਸੰਗਤਾਂ ਨੂੰ ਉਲਝਾਈ ਰੱਖੋ। ਉਹ ਮਸਲਾ ਇਹ ਹੈ ਵੀ ਨਵੀਂ ਤੋਂ ਨਵਾਂ ਕੋਈ ਸ਼ੋਸ਼ਾ ਛੱਡ ਦਿਓ ਤੇ ਉਹਦੇ ਨਾਂ ਤੇ ਨਾਲੇ ਮਸ਼ਹੂਰੀ ਮਿਲਦੀ ਹੈ ਤੇ ਨਾਲੇ ਉਗਰਾਹੀ ਮਿਲਦੀ,
ਅਗਰਾਹੀ ਰੌਲਾ ਤਾਂ ਅਗਰਾਹੀ ਦਾ ਜੀ, ਬਾਕੀ ਤਾਂ ਛੱਡੋ ਤੁਸੀਂ।
ਤੇ ਅਗਰਾਹੀ ਦੇ ਵਿੱਚੋਂ ਅੱਧ ਪਚਾ ਦੇ ਜਾਂ ਤੀਜਾ ਹਿੱਸਾ ਚੌਥਾ ਹਿੱਸਾ ਖਰਚ ਕਰ ਦਿਓ ਤੇ ਬਾਕੀ
ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਤੇ ਇਜਾਜ਼ਤ ਲੈਣੇ ਆ, ਸਮਾਂ ਇਜਾਜ਼ਤ ਹੋਰ ਨਹੀਂ ਦਿੰਦਾ।
ਮੈਂ ਇਹ ਨਹੀਂ ਜਾਂਦਿਆਂ ਗੱਲ ਕਰਦਿਆਂ, ਇੱਕ ਮਿੰਟ, ਮੈਨੂੰ ਜਦੋਂ ਮੈਂ ਕੋਈ ਲੈਕਚਰ ਕਰਦਾ ਆ ਤੇ ਉਦੋਂ ਵੀ ਸੰਗਤ ਕਹਿੰਦੀ ਆ ਜੀ ਤੁਸੀਂ ਬਹੁਤ ਤੇਜ਼ ਬੋਲਦੇ ਹੋ, ਤੇ ਵਰਿਆਮ ਸਿੰਘ ਸੱਧੂ ਵਰਗੇ ਵੀ ਕਹਿੰਦੇ ਆ ਜਦੋਂ ਮੈਂ ਲਿਖਦਾ ਆ ਇੰਨਾ ਕਾਹਲੀ ਚ ਲਿਖਦਾ ਜਿਵੇਂ ਕੋਈ ਮਗਰ ਪਿਆ ਹੁੰਦਾ, ਤੇ ਮੈਨੂੰ ਆਪ ਹੀ ਅਹਿਸਾਸ ਹੁੰਦਾ ਵੀ ਹਰ ਵਾਰੀ ਮੈਂ ਹਰਮਨ ਰੇੜੀ ਤੇ ਜਦੋਂ ਬੋਲਦਾ ਤੇ ਬਹੁਤ ਤੇਜ਼ ਬੋਲਦਾ ਆ, ਮੈਨੂੰ ਧਮਲ ਨਾਲ ਬੋਲਣਾ ਚਾਹੀਦਾ ਪਰ ਮੈਨੂੰ ਇਹ ਫਿਕਰ ਹੁੰਦਾ ਵੀ ਸਮਾਂ ਥੋੜਾ ਹੈ ਤੇ ਮੈਂ ਵੱਧ ਤੋਂ ਵੱਧ ਦੱਸ ਦਿਆਂ, ਪਰ ਮੈਂ ਫਿਰ ਵੀ ਅੱਜ ਬੜਾ ਹੀ ਯਤਨ ਕੀਤਾ ਕਿ ਅੱਜ ਮੈਂ ਧਮਲ ਨਾਲ ਬੋਲਣਾ ਹੈ, ਧਮਲ ਨਾਲ ਬੋਲਣਾ ਆ, ਤੇ ਪਰ ਫਿਰ ਵੀ ਮੈਂ ਨਹੀਂ ਧਮਲ ਨਾਲ ਬੋਲ ਸਕਿਆ ਵੀ ਮੁੰਡਿਆਂ ਦੀ ਖਸਲਤ ਨਾ ਗਈ ਆ ਉਹਦੇ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।
ਆ ਜਿਹੜਾ ਅਖੀਰ ਦੇ ਵਿਚ ਤੁਸੀਂ ਇੱਕ ਚੁੱਪਮ ਗੜੁੱਪਮ ਵਾਲਾ ਸੁਣਾਇਆ ਸੀ, ਇਹ ਸੁਣਾਇਓ ਜਰਾ ਪੂਰਾ।
ਉਹ ਇਹ ਸੀਗਾ ਬਈ ਪੁਰਾਣੇ ਸਮਿਆਂ ਚ ਜਿਵੇਂ ਅੱਜ ਭਾਈ ਕਰਦੇ ਆ, ਜੋ ਕੁਝ ਬ੍ਰਾਹਮਣਾਂ ਤੇ ਕਾਜੀਆਂ ਤੇ ਉਹ ਭਾਈਆਂ ਤੇ ਵੀ ਟੁਕਦਾ ਆ, ਵੀ ਉਹ ਪੁਰਾਣੇ ਸਮੇਂ ਚ ਬ੍ਰਾਹਮਣੀ ਨੇ ਕਿਹਾ ਪੰਡਿਤ ਜੀ ਵੀ ਸਿਆਲ ਆ ਰਿਹਾ ਵਾ, ਰਜਾਈਆਂ ਦੀ ਰੂੰ ਰਾਂ ਨੀ ਹੈਗਾ ਤੇ ਕੁਝ ਪ੍ਰਬੰਧ ਕਰੋ। ਕਹਿੰਦੇ ਕੋਈ ਨੀ ਭਾਈ, ਆਸੂ ਆ ਰਿਹਾ ਵਾ ਤੇ ਜਜਮਾਨ ਦੀ ਲੜਕੀ ਦਾ ਵਿਆਹ ਹੋਣਾ, ਉਥੋਂ ਰੂੰ ਦਾ ਪ੍ਰਬੰਧ ਹੋਜੂਗਾ। ਤੇ ਉਹ ਜਦੋਂ ਜੰਜ ਆ ਗਈ ਤੇ ਫੇਰੇ ਹੋਣ ਲੱਗੇ ਵੇਦੀ ਦੇ ਅੱਗੇ, ਤੇ ਉਹ ਅੜਜੜ ਚੰਚਿੰਗ ਦਸਗੜ ਸਵਾਹਾ ਰੱਖੋ ਰੁਗ ਕਪਾਹਾ, ਉਹ ਹਰ ਵਾਰੀ ਮੰਤਰ ਪੜ ਕੇ ਨਾ ਸੰਸਕ੍ਰਿਤ ਦਾ, ਸਮਝ ਤਾਂ ਕਿਸੇ ਨੂੰ ਆਉਂਦੀ ਨੀ ਨਾ ਮੈਨੂੰ ਆਉਂਦੀ ਆ ਸੰਸਕ੍ਰਿਤ, ਤੇ ਉਹ ਇਸ ਤਰ੍ਹਾਂ ਹੀ ਕਰਕੇ ਕਰਕੇ ਉਹ ਕਰਕੇ ਤੇ ਸਵਾਹਾ ਰੱਖੋ ਰੁਗ ਕਪਾਹਾ, ਆਲੇ ਦੁਆਲੇ ਨਾ ਵੇਦੀ ਦੇ ਕਪਾਹ ਦਾ ਢੇਰ ਲੱਗ ਗਿਆ। ਤੇ ਉਧਰੋਂ ਜੰਜ ਵਾਲੇ ਮੁੰਡਿਆਂ ਦੇ ਨਾਲ ਵੀ ਇੱਕ ਪੰਡਿਤ ਆਇਆ ਹੋਇਆ ਸੀਗਾ, ਉਹਨੇ ਵੇਖਿਆ ਵੀ ਆਹ ਨਵੀਂ ਗੱਲ ਹੀ ਵੇਖੀ ਹੈ ਵੀ ਆਲੇ ਦੁਆਲੇ ਕਪਾਹ ਰੱਖੀ ਹੈ ਵੇਦੀ ਦੇ, ਕੀ ਮੇਰੇ ਜ਼ਿਆਦਾ ਹੋਈ। ਉਹ ਕਹਿੰਦਾ ਬਈ ਅਸਚਰਜੰਗ ਵਿਵਾਹ ਚੌਤਰਫੰਗ ਕਪਾਹ, ਮਤਲਬ ਸੰਸਕ੍ਰਿਤ ਦੀ ਨਕਲ ਚ। ਤੇ ਉਹਨੇ ਸੁਣ ਲਿਆ ਕੁੜੀ ਵਾਲੇ ਪੰਡਿਤ ਨੇ, ਕਹਿੰਦਾ ਚੁਪੰਗ ਚੁਪੰਗ ਮੁਕਦਿੰਗ ਠਗਿੰਗ ਕਰੋਵੇਂ ਅਰਧ ਅਰਧ ਸਵਾਹਾ ਰੱਖੋ ਰੁਗ ਕਪਾਹ,
ਅਰਧ ਕਰ ਲਾਂਗੇ
ਸਵਾਹ ਸੀ ਅਰਧ ਅਰਧ ਸਵਾਹ ਰੱਖੋ ਰੁਗ ਕਪਾਹ।
ਕਹਿੰਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੇ ਥੈਂਕ ਯੂ ਜੀ।
ਸ਼ੁਕਰੀਆ ਤੁਹਾਡਾ ਜੀ, ਤੁਸੀਂ ਸਰੋਤਿਆਂ ਦੇ ਕੰਨ ਖਾਣ ਲਈ ਮੈਨੂੰ ਇੰਨਾ ਸਮਾਂ ਦਿੱਤਾ,
ਓਕੇ ਜੀ ਸਤਿ ਸ੍ਰੀ ਅਕਾਲ। ਸੋ ਜਾਂਦੇ ਜਾਂਦੇ ਮੈਂ ਦਸਵੇਂ ਪਾਤਸ਼ਾਹ ਦੇ ਮਹਿਮਾ ਦੇ ਵਿਚ ਗੀਤ ਲਾਉਣਾ ਚਾਹੁੰਦਾ। ਮੈਂ ਪਿਛਲੇ ਹਫ਼ਤੇ ਵੀ ਕੋਸ਼ਿਸ਼ ਕੀਤੀ ਸੀ ਪਰ ਅੱਜ ਲਾਉਂਦੇ ਹਾਂ ਜੀ, ਸਰਬੰਸ ਦਾਨੀਆਂ ਵੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਏਕ ਓਮਕਾਰ ਸਤਿਗੁਰ ਪ੍ਰਸਾਦ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ ਸੱਤ ਵਾਰੇ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਜੰਝੂਲਾ ਲਾ ਕੇ ਕਹਿੰਦਾ ਔਰੰਗਜ਼ੇਬ ਹੀ ਅਖੀਰੀ, ਸਾਡੇ ਜੰਝੂਲਾ ਲਾ ਕੇ ਕਹਿੰਦਾ ਔਰੰਗਜ਼ੇਬ ਹੀ ਅਖੀਰੀ, ਜਾਂ ਦੀਨ ਕਬੂਲ ਲਵੋ, ਜਾਂ ਦੀਨ ਕਬੂਲ ਲਵੋ, ਜਾਂ ਫਿਰ ਚੁੱਕ ਲੋ ਡੰਡਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਪੰਡਤਾਂ ਨੂੰ ਦੱਛਣਾ ਮੰਗਦੀ ਗੁਰੂ ਮੁਰੀਦੀ, ਕੋਈ ਹੈ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੌਤ ਖਰੀਦੀ, ਕਿਸੇ ਵੱਟ ਵਡੇਰੇ ਨੂੰ ਧਰਮ ਲਈ ਦੇਣੀ ਪਊ ਸ਼ਹੀਦੀ। ਬਾਲ ਗੁਰੂ ਗੋਬਿੰਦ ਬੋਲ ਪਏ, ਬਾਲ ਗੁਰੂ ਗੋਬਿੰਦ ਬੋਲ ਪਏ,
ਬਜੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇ